सिक्योर लाइन ऑफ क्रेडिट भी ले देंगे। 11 साल के तजर्बे कार मॉर्गेज अलायंस ब्रोकर कैनी तालिवाल। लाइसेंस नंबर 10530। कॉल 9058122800 9058122800 और विजिट mortgagebuddies.ca।
वो छाए पहने कैनी तालिवाल।
ओंटेरियो दे स्कूलां नू सुरक्षित तरीके नाल दोबारा खोलने विच असी सारे आने भूमिका निभानी है। इस करके ओंटेरियो सरकार ने साडे बच्चियां नू सुरक्षित रखण वास्ते एक व्यापक योजना विकसित करन ले डॉक्टरां, सेहत अधिकारियां, स्कूल बोर्डां अते शिक्षकां नाल काम कीता। इकट्ठे काम करदे होए साडी योजना विच शारीरिक दूरी रखना, स्कूलां विच वधेरे नर्सां लगाउणा, मास्क पाउणा, ज्यादा सफाई, हैंड सैनिटाइजेशन, विद्यार्थियां अते स्कूल दे स्टाफ दी भलाई नू यकीनी बनाउण लई होर उपाय शामिल हन। ज्यादा जानकारी लई ontario.ca/reopening schools ते जाओ। ओंटेरियो सरकार द्वारा भुगतान किया गया।
हाँ जी, एक पैराडिकल कंपनी ट्रैफिक टिकट मिल गई है ओंटेरियो जा यूएसए दे विच। अपना ड्राइविंग अब्सट्रैक्ट जा CVOR साफ सुथरा रखने लई जा स्मॉल क्लेम्स कोर्ट मैटर है, तुसी किसे दे दावा कर रहे हैं जा तुहाडे ते किसी ने दावा कर दिता है जा तुहाडे विरुद्ध जजमेंट हो गई है जा तुहाडा किरायेदार तुहानू किराया नहीं दे रहा उस नू कढ़ना है जा सिटी बाय लॉ दी कोई उल्लंघना हो गई है तां अज ही भरोसेयोग तुहाडी अपनी पैराडिकल कंपनी थ्री लायंस पैराडिकल सर्विसेज नू फोन करो 9054519777 9054519777 चार मेली ड्राइव जनरेट 23 ब्रैम्पटन दे विच इसे तो आड़ी ही भाषा विच लाइसेंस्ड पैराडिकल वालों सर्विसेज मुहैया कीतियां जांदियां हन।
वाह बरार साहब, मकान ते तुहाडा बहुत सोहणा है, मुबारक तुहानू।
हो जी, असली मुबारकबाद दे हकदार ता हरमेल सिद्धू जी ने।
होमलाइन सिल्वर सिटी वाले हरमेल सिद्धू
जी, बिल्कुल ठीक फरमाया तुसी। ओना दी बदौलत ही सानू इन्नी वधिया डील च इन्ना सोना घर मिलिया। जी हाँ, जेकर तुसी भी घर खरीदना या बेचना होवे या कोई बिजनेस, इन्ना तो ज्यादा ईमानदार ते नेक सलाह वाला तुहानू होर कोई नहीं मिल सकदा।
हुणे कॉल करो हरमेल सिद्धू नू 647-401-6565
तलख हकीकत है, पर सबना दी जिंदगी दा अंत यही है। इस अंतले समय दियां रस्मां नूं ब्रैम्पटन क्रीमेटोरियन एंड विजिटेशन सेंटर वालों पूरे सत्कार अते मर्यादा नाल निभाउण दे नाल नाल हुण टोरंटो दे ईस्ट वाले पासे दियां कम्युनिटीज लई 384 फिनली एवेन्यू ते एजेक्स क्रीमेटोरियन एंड विजिटेशन सेंटर दियां सेवावां अवेलेबल ने। इस सेंटर विच भी अंतम यात्रा दियां सारियां रस्मां इक्को ही छत थले कीतियां जांदियां ने। वधेरे जानकारी लई वैबसाइट है www.acbc.info, टेलीफोन 289-372-3300, जाइंदर जी सिंह बल 416-666-6655 ते कॉल कीता जा सके।
हाईवे 7407 ते 400 दी नुक्कड़ ते पैंदे वॉन मेट्रोपॉलिटन सेंटर बारे भला कौन नहीं जानदा। वड्डे वड्डे स्टोर, शानदार बिल्डिंगां ते सारीआं सहूलतां दे एंड सेंटर विच। इत्थे ही फेस्टिवल कॉन्डोज दे दो टावर बन जा रहे हैं, एक 65 स्टोरी ते दूजा 55 स्टोरी। टोटल 1300 यूनिट ने, भावें 4 सालां च बन के तैयार होना पर विकण नूं 4 दिन भी नहीं लगणे क्योंकि इत्थे इन्वेस्ट कीते डॉलर हर रोज वधदे जाणे हैं। अफोर्डेबल डिपॉजिट स्ट्रक्चर ते वाजिब कीमतां, फेस्टिवल कॉन्डोज च अपना यूनिट गारंटीड बुक करवाउण लई हुणे कॉल करो चरणजीत बराड़ 647-384-3600-8436।
ਆਪਾਂ ਸਾਰੇ ਜਾਣਦੇ ਹਾਂ ਕਿ ਓਨਟੇਰੀਓ ਵਿੱਚ ਕਾਰ ਲੈਣੀ ਸੌਖੀ ਪਰ ਇੰਸ਼ੋਰੈਂਸ ਭਰਨੀ ਬਹੁਤ ਔਖੀ ਹੈ। ਜੇ ਤੁਸੀਂ ਵੀ ਸੋਚਦੇ ਹੋ ਕਿ ਤੁਸੀਂ ਕਾਰ ਦੀ ਇੰਸ਼ੋਰੈਂਸ ਵੱਧ ਭਰ ਰਹੇ ਹੋ, ਪ੍ਰਦੀਪ ਗੋਇਲ ਹੋਰ ਨਾਲ ਸੰਪਰਕ ਕਰੋ, ਪੈਸੇ ਬਚਾ ਸਕਦੇ ਹੋ। 647-278-5003 647-278-5003 ਪ੍ਰਦੀਪ ਗੋਇਲ, ਕਾਰਾਂ ਦੀ ਸਸਤੀ ਇੰਸ਼ੋਰੈਂਸ ਵਾਸਤੇ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਉਹਨੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
B for popular, B for pizza,
B for pehla,
pehla
haan ji na dooja na teeja, khao hamesha number 1 popular pizza
jithe na sirf tusi apne man pasand pizza balki swad le karare wings te garlic bread da vi maza le sakde ho।
bhai bachya te jawana nu hi nahi, eh ta saadi bebe nu vi pata hai।
aho ji, bhukh lagi hai bali, te kamao number
905
905-874-4242
ਪਾਪੂਲਰ ਪੀਜ਼ਾ।
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ। ਦੋਸਤੋ, 2 ਤੋਂ ਲੈ ਕੇ 3 ਵਜੇ ਤੱਕ ਅਸੀਂ ਇਹ ਪ੍ਰੋਗਰਾਮ ਪੇਸ਼ ਕਰਦੇ ਹਾਂ ਨਗਾਰਾ। ਵੈਸੇ ਸਵੇਰ ਤੋਂ ਹੀ ਚੈਨਲ ਆ ਜਿਹੜਾ ਸੂਰਜ ਚੜ੍ਹਨ ਵੇਲੇ ਤੋਂ ਇੱਥੇ ਪੰਜਾਬੀ ਰੇਡੀਓ ਪ੍ਰੋਗਰਾਮ ਚੱਲਣ ਲੱਗ ਜਾਂਦੇ ਨੇ, ਅਤੇ ਸਵੇਰ ਤੋਂ ਲੈ ਕੇ ਜਿੰਨੀ ਦੇਰ ਤੱਕ ਸੂਰਜ ਨੂੰ ਅਸੀਂ ਘਰ ਨਹੀਂ ਤੋੜ ਦਿੰਦੇ ਉੱਨੀ ਦੇਰ ਤਾਈਂ ਅਸੀਂ ਬੋਲਦੇ ਰਹਿੰਦੇ ਹਾਂ ਜੀ ਆਪਦੇ ਰੇਡੀਓ ਸਟੇਸ਼ਨ 'ਤੇ, ਅਤੇ ਨਾਲ ਹੀ ਤੁਸੀਂ ਆਪਦੇ ਕੰਮ ਕਾਰ ਛੱਡ ਕੇ ਘਰਾਂ ਨੂੰ ਤੁਰ ਜਾਂਦੇ ਹੋ। ਸਵੇਰੇ ਫਿਰ ਅਸੀਂ ਤੁਹਾਨੂੰ ਗੱਲਾਂ ਸੁਣਾਉਣ ਲੱਗ ਜਾਂਦੇ ਹਾਂ ਜੀ। ਜਿਹੜੇ ਅਲੱਗ ਅਲੱਗ ਹੋਸਟ ਨੇ ਉਹ ਆਪੋ ਆਪਣੀ ਸਮਝ ਦੇ ਮੁਤਾਬਕ ਤੁਹਾਡੇ ਨਾਲ ਗੱਲਾਂ ਕਰਦੇ ਨੇ, ਦੁਨੀਆਂ ਦੇ ਨਾਲ ਤੁਹਾਨੂੰ ਜੋੜਦੇ ਨੇ, ਅਤੇ ਅਸੀਂ ਵੀ ਆਪਣਾ ਹਿੱਸਾ ਪਾ ਜਾਂਦੇ ਹਾਂ ਜੀ। 2 ਤੋਂ ਲੈ ਕੇ 3 ਵਜੇ ਤੱਕ ਕਿਤੇ ਕਿਤੇ ਮੈਂ ਇਹਨੂੰ ਹੋਸਟ ਕਰਦਾ ਪ੍ਰੋਗਰਾਮ ਨੂੰ, ਨਗਾਰਾ ਰੇਡੀਓ ਨੂੰ, ਕਿਤੇ ਕਿਤੇ ਮੇਰੇ ਵੀਰ ਰਾਣਾ ਰਣਧੀਰ ਸਿੰਘ ਸਿੱਧੂ ਇਹਨੂੰ ਹੋਸਟ ਕਰਦੇ ਨੇ। ਸ਼ਿਵਿੰਦਰ ਪੰਜਾਬ ਤੋਂ ਸਾਡੇ ਨਾਲ ਜੁੜਦੇ ਨੇ ਜੀ, ਹੁਣ ਵੀ ਜੁੜ ਚੁੱਕੇ ਨੇ, ਉਹਨਾਂ ਨਾਲ ਤੁਹਾਡੀ ਗੱਲਬਾਤ ਕਰਵਾਵਾਂਗੇ। ਪਰ ਤੁਹਾਨੂੰ ਦੱਸ ਦਈਏ ਜੀ, ਥੋੜ੍ਹਾ ਜਿਹਾ ਸਾਵਧਾਨ ਕਰ ਦਈਏ, ਹੁਣ ਤਾਂ ਪਿਛਲੇ 4 ਕੁ ਮਹੀਨਿਆਂ ਤੋਂ ਜਿਵੇਂ ਸਵੇਰੇ ਉੱਠ ਕੇ ਬਹੁਤੇ ਲੋਕ ਪਾਠ ਕਰਦੇ ਹੁੰਦੇ ਆ ਜਾਂ ਰੱਬ ਦਾ ਨਾਂ ਲੈਂਦੇ ਹੁੰਦੇ ਆ, ਇਵੇਂ ਹੀ ਇਹ 5-7 ਮਹੀਨਿਆਂ ਤੋਂ ਜਦੋਂ ਤੋਂ ਕੋਰੋਨਾ ਦਾ ਦੈਂਤ ਫੈਲਿਆ ਦੁਨੀਆਂ 'ਚ, ਅਤੇ ਸਵੇਰੇ ਉੱਠ ਕੇ ਲੋਕ ਇਹੀ ਸੋਚਦੇ ਵੀ ਰੱਬਾ ਇਹ ਤੋਂ ਬਚਾਅ ਰੱਖੀ, ਪਰ ਬਚਾਅ ਤੁਹਾਨੂੰ ਪਤਾ ਰੱਬ ਰੁੱਬ ਨੇ ਨਹੀਂ ਰੱਖਣਾ, ਕਿ ਜੇ ਰੱਬ ਨੇ ਰੱਖਣਾ ਹੁੰਦਾ ਤਾਂ ਰੱਬ ਨੂੰ ਪੈਦਾ ਹੀ ਕਿਉਂ ਕਰਦਾ, ਇਹ ਬਚਾਅ ਤਾਂ ਅਸੀਂ ਹੀ ਰੱਖਣਾ। ਦੋਸਤੋ, ਓਂਟੈਰੀਓ 'ਚ ਖਬਰ ਇਹ ਆ ਰਹੀ ਹੈ ਵੀ 40 ਸਾਲ ਤੋਂ ਥੱਲੇ ਵਾਲੇ ਜਿਹੜੇ ਲੋਕ ਨੇ, ਨੌਜਵਾਨ ਨੇ, ਉਹ 64% ਜਿਹੜੇ ਹੈਗੇ ਨੇ ਉਹਨਾਂ ਦੇ ਕੇਸ ਨੇ। ਪਰ ਇੱਕ ਇੱਥੇ ਤਸੱਲੀ ਦੇਣ ਵਾਲੀ ਗੱਲ ਇਹ ਵੀ ਹੁੰਦੀ ਹੈ ਵੀ ਜੇ ਨੌਜਵਾਨਾਂ ਦੇ ਕੇਸ ਨੇ ਤਾਂ ਨੌਜਵਾਨ ਫਿਰ ਵੱਡੀ ਗਿਣਤੀ ਦੇ ਵਿੱਚ ਠੀਕ ਵੀ ਰਹਿੰਦੇ ਨੇ, ਉਹਨਾਂ ਨੂੰ ਬਾਹਲਾ ਇਹ ਤੰਗ ਵੀ ਨਹੀਂ ਕਰਦਾ, ਕਿਉਂਕਿ ਇਮਿਊਨਿਟੀ ਜ਼ਿਆਦਾ ਹੁੰਦੀ ਹੈ, ਸਰੀਰ ਜਵਾਨ ਹੁੰਦਾ, ਉਹ ਮੁਕਾਬਲਾ ਕਰ ਲੈਂਦਾ ਸਰੀਰ। ਪਰ ਅਸੀਂ ਵਾਰ ਵਾਰ ਸਾਵਧਾਨ ਕਰਦੇ ਹਾਂ ਜੀ ਕਿ ਜਿਨ੍ਹਾਂ ਦੀ ਸਿਹਤ ਦੇ ਵਿੱਚ ਕੁਝ ਵਿਗਾੜ ਹੈਗੇ ਨੇ, ਕੁਝ ਪ੍ਰੋਬਲਮਸ ਹੈਗੀਆਂ, ਉਹ ਖਾਸ ਤੌਰ 'ਤੇ ਬਚ ਕੇ ਰਹਿਣ, ਅਤੇ ਜਿਨ੍ਹਾਂ ਦੇ ਘਰੇ ਕੋਈ ਇਹੋ ਜਿਹਾ ਮੈਂਬਰ ਆ ਜਿਹਦਾ ਕੰਪਰੋਮਾਈਜ਼ ਹੈਲਥ ਸਿਸਟਮ ਆ, ਉਹ ਆਪ ਭਾਵੇਂ ਜਵਾਨ ਵੀ ਆ ਅਤੇ ਉਹ ਕੈਰੀਅਰ ਹੋ ਸਕਦਾ, ਇਸ ਕਰਕੇ ਉਹਨਾਂ ਨੂੰ ਵੀ ਐਕਸਟਰਾ ਕੋਸ਼ੀਅਸ ਹੋਣਾ ਚਾਹੀਦਾ, ਬਚਾਅ ਵਿੱਚ ਹੀ ਬਚਾਅ। ਦੋਸਤੋ, ਨੌਜਵਾਨਾਂ ਦੇ ਕੇਸ ਇਸ ਕਰਕੇ ਵੀ ਆ ਜਾਂਦੇ ਕਿਉਂਕਿ ਲਾਪਰਵਾਹ ਹੁੰਦੇ ਨੇ, ਪਾਰਟੀਆਂ ਚੱਲ ਰਹੀਆਂ, ਇੱਕ ਦੂਜੇ ਦੇ ਨੇੜੇ ਜ਼ਿਆਦਾ ਹੁੰਦੇ ਨੇ, ਇਸ ਕਰਕੇ ਬਚ ਕੇ ਰਹਿਣ ਦੀ ਜ਼ਰੂਰਤ ਆ, ਕਿਉਂਕਿ ਅੱਗੇ ਜਿਹੜਾ ਮੌਸਮ ਆ ਰਿਹਾ ਇਹਦੇ ਵਿੱਚ ਵੈਸੇ ਵੀ ਬੁਖਾਰ, ਵਾਇਰਲ ਫੀਵਰ ਅਤੇ ਵਿੱਚ ਹੀ ਜੇ ਕਰੋਨਾ ਰਲ ਗਿਆ ਤਾਂ ਮਲਗੋਭਾ ਬਣ ਜਾਣਾ ਅਤੇ ਸਾਡੇ ਸਰੀਰ ਦਾ ਸੱਤਿਆਨਾਸ਼ ਕਰ ਦੇਣਾ ਜੀ ਇਹਨੇ। ਭਾਵੇਂ ਬੰਦਾ 80% ਕਹਿ ਲਓ ਜੀ, ਉਹਨਾਂ ਨੂੰ ਕੁਛ ਹੁੰਦਾ ਨਹੀਂ, ਕੈਰੀਅਰ ਹੀ ਹੁੰਦੇ, ਪਰ ਬਾਕੀ ਜਿਹੜੇ 20% ਰਹਿ ਜਾਂਦੇ ਹਨ ਉਹਨਾਂ ਦਾ ਕਾਫੀ ਬੁਰਾ ਹਾਲ ਕਰ ਦਿੰਦਾ ਕਰੋਨਾ। ਠੀਕ ਹੈ, ਭਾਵੇਂ ਉਹਨਾਂ ਵਿੱਚੋਂ ਵੀ ਵੱਡੀ ਗਿਣਤੀ 'ਚ ਕੇਸ ਠੀਕ ਹੋ ਜਾਂਦੇ, ਪਰ ਫਿਰ ਵੀ ਜੀ ਇਹ ਬਲਾ ਤੋਂ ਦੂਰ ਹੀ ਰਹੇ ਚੰਗਾ, ਅਤੇ ਆਪਣਾ ਬਚਾਅ ਰੱਖੋ। ਦੋਸਤੋ, ਤੁਸੀਂ ਜਿੰਨੇ ਵੀ ਪ੍ਰੀਕੋਸ਼ਨਸ ਲੈ ਸਕਦੇ ਹੋ, ਮੈਨੂੰ ਪਤਾ ਪਿਛਲੇ ਮਹੀਨੇ ਕੁ ਤੋਂ ਥੋੜ੍ਹਾ ਜਿਹਾ ਅਸਾਵਧਾਨ ਹੋ ਗਏ ਸੀ, ਥੋੜ੍ਹੇ ਜਿਹੇ ਲੋਕ ਕੇਅਰਲੈਸ ਹੋ ਗਏ ਸੀ, ਪਰ ਬਾਕੀ ਦੇਸ਼ਾਂ ਦਾ ਤਜਰਬਾ ਇਹ ਕਹਿੰਦਾ ਜੀ ਕਿ ਇਹ ਹੁਣ ਸਿਹਰਾ ਜਿਹੜਾ ਆਪਣਾ ਫੇਰ ਚੁੱਕ ਰਿਹਾ। ਇਸ ਕਰਕੇ ਦੋਸਤੋ, ਬਚਾਅ ਰੱਖੋ ਆਪਦਾ, ਬਿਨਾਂ ਮਤਲਬ ਤੋਂ ਐਵੇਂ ਆਪਣੇ ਨੇੜਿਆਂ ਦੇ ਵੀ ਨੇੜਲਿਆਂ ਦੇ ਵੀ ਨੇੜੇ ਹੋਣ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਜੇ ਨੇੜਲਿਆਂ ਦੇ ਵੀ ਬਹੁਤੇ ਨੇੜੇ ਹੋ ਗਏ ਤਾਂ ਫਿਰ ਅੱਗੇ ਉਹਨਾਂ ਨੇੜਲਿਆਂ ਦੇ ਵੀ ਨੇੜਲੇ ਹੁੰਦੇ, ਫਿਰ ਚੇਨ ਬਣ ਜਾਂਦੀ ਆ। ਖੈਰ, ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਤੰਦਰੁਸਤ ਰਹੋਗੇ। ਦੋਸਤੋ, ਸਾਡੇ ਨਾਲ ਪੰਜਾਬ ਤੋਂ ਜਿਵੇਂ ਤੁਹਾਨੂੰ ਦੱਸਿਆ ਸੀ ਸ਼ਿਵਿੰਦਰ ਜੁੜ ਚੁੱਕੇ ਨੇ, ਉਹਨਾਂ ਨਾਲ ਵੀ ਕੁਝ ਗੱਲਬਾਤ ਕਰਦੇ ਹਾਂ। ਗੱਲਬਾਤ ਆਪਾਂ ਰਲ ਮਿਲ ਕੇ ਹੀ ਕਰਾਂਗੇ ਜੀ, ਕੁਛ ਇੱਥੋਂ ਦੀਆਂ ਕੁਛ ਉੱਥੋਂ ਦੀਆਂ। ਸ਼ਿਵਿੰਦਰ ਜੀ, ਨਿੱਘਾ ਸਵਾਗਤ ਤੁਹਾਡਾ ਅੱਜ ਦੇ ਪ੍ਰੋਗਰਾਮ 'ਚ।
ਸ਼ੁਕਰੀਆ ਚਰਨਜੀਤ ਜੀ, ਮਿਹਰਬਾਨੀ ਜੀ।
ਸ਼ਿਵਿੰਦਰ ਜੀ, ਦਰਬਾਰ ਸਾਹਿਬ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਕਾਫੀ ਰੌਲਾ ਪਿਆ, ਟਾਸਕ ਫੋਰਸ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼ਰਧਾਲੂ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਜਿਹੜੀਆਂ ਭੀੜਾਂ ਨੇ ਉਹਨਾਂ ਦੇ ਮਸਲੇ ਨੂੰ ਲੈ ਕੇ, ਅਤੇ ਇਹ ਵੀ ਆਪਾਂ ਥੋੜ੍ਹਾ ਜਿਹਾ ਡੰਘਾਈ 'ਚ ਚੱਲੀਏ ਵੀ ਇਹ ਮਸਲਾ ਹੈ ਕੀ, ਕਿਵੇਂ ਪੈਦਾ ਹੋਇਆ, ਅਤੇ ਕੀ ਇਹ ਡਰਾਮੇਬਾਜ਼ੀ ਜਿਹੜੀਆਂ ਧਾਰਮਿਕ ਸੰਸਥਾਵਾਂ ਕਰਦੀਆਂ ਨੇ, ਇਹ ਜਦੋਂ ਕਿਸਾਨੀ ਸੰਘਰਸ਼ ਚੱਲ ਰਿਹਾ ਉਦੋਂ ਇਹ ਡਰਾਮੇਬਾਜ਼ੀ ਕਰਨੀ ਜ਼ਰੂਰੀ ਹੈ, ਇਹਦੇ ਪਿੱਛੇ ਵੀ ਕੋਈ ਤੱਥ ਨੇ? ਵੈਸੇ ਸਾਰਾ ਦਿਨ ਡਰਾਮੇਬਾਜ਼ੀ ਕਰਦੇ ਰਹਿੰਦੇ ਨੇ ਜੀ ਇਹ ਧਾਰਮਿਕ ਸਥਾਨਾਂ ਦੇ ਵਿੱਚ, ਐਡੀ ਕੋਈ ਬਾਹਲੀ ਵੱਡੀ ਵੀ ਗੱਲ ਨਹੀਂ, ਲੋਕ ਸੀਰੀਅਸਲੀ ਬਹੁਤਾ ਤਾਂ ਲੈਂਦੇ ਨਹੀਂ ਇਹਨੂੰ, ਪਰ ਫਿਰ ਵੀ ਖਬਰ ਆ ਜੀ, ਆਪਾਂ ਸਾਂਝੀ ਕਰ ਹੀ ਦਈਏ ਆਪਣੇ ਸਰੋਤਿਆਂ ਦੇ ਨਾਲ।
ਅਸਲ ਜਿਹੜੇ ਲਾਪਤਾ ਸਰੂਪ ਸੀ ਉਹਨਾਂ ਦਾ ਮਾਮਲਾ ਕਾਫੀ ਸਮੇਂ ਲੰਬੇ ਸਮੇਂ ਤੋਂ ਮੰਗ ਰਿਹਾ ਹੈਗਾ। ਲਾਪਤਾ ਸਰੂਪਾਂ ਦੇ ਮਾਮਲੇ ਦੇ ਵਿੱਚ ਨੂੰ ਲੈ ਕੇ ਸਤਿਕਾਰ ਕਮੇਟੀ, ਸਿੱਖ ਜਥੇਬੰਦੀਆਂ, ਇਹਨਾਂ ਦੇ ਕਾਰਕੁਨਾਂ ਨੇ ਕੱਲ ਵੀ ਮਤਲਬ ਪੁਲਿਸ ਕਮਿਸ਼ਨਰ ਨੂੰ ਇੱਕ ਦਰਖਾਸਤ ਦਿੱਤੀ ਹੈ ਕਿ ਕਾਰਵਾਈ ਦੀ ਮੰਗ ਕੀਤੀ ਹੈ, ਤੇ ਨਾਲ ਦੀ ਨਾਲ ਜਿਹੜਾ ਹੈਗਾ ਲਗਾਤਾਰ 3 ਦਿਨ ਹੋ ਚੁੱਕੇ ਨੇ ਇਹਨਾਂ ਨੇ ਜਿਹੜਾ ਹੈਗਾ ਜਥੇਬੰਦੀਆਂ ਦਾ ਮੋਰਚਾ ਲੱਗਿਆ ਹੋਇਆ ਪਰ ਧਰਨਾ ਸਥਾਨ ਬਦਲ ਲਿਆ। ਇਸ ਤੋਂ ਕੁਝ ਦਿਨ ਪਹਿਲਾਂ ਰੋਹਿੰਗਾ ਤੇ ਸਿੱਖ ਜਥੇਬੰਦੀਆਂ ਨੇ ਧਰਨੇ ਵਾਲੀ ਥਾਂ ਦੇ ਉੱਤੇ ਜਾਣ ਦੀ ਕੋਸ਼ਿਸ਼ ਕੀਤੀ ਸੀ। ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਨੇ ਰੋਕਿਆ, ਦੋਵਾਂ ਜਿਹਨਾਂ ਦੇ ਵਿਚਕਾਰ ਤਕਰਾਰ ਹੋਈ, ਫਿਰ ਇਹਨਾਂ ਨੇ ਜਿਹੜਾ ਹੈਗਾ ਧਰਨਾ ਸਥਾਨ ਬਦਲ ਦਿੱਤਾ। ਇਸ ਤੋਂ ਪਹਿਲਾਂ ਜਿਹੜਾ ਹੈਗਾ ਝੜਪ ਹੋ ਕੇ ਹਟੀ ਹੈ ਤੇ ਪੱਗੋ ਪੱਗੀ ਹੋ ਕੇ ਹਟੇ ਨੇ। ਇਹਦੇ ਨਾਲ ਹੀ ਜਿਹੜਾ ਹੈਗਾ ਇਹ ਮਾਮਲਾ ਜਿਹੜਾ ਹੈਗਾ ਇੱਕ ਤਾਂ ਲਾਪਤਾ ਸਰੂਪਾਂ ਦਾ ਮਾਮਲਾ ਵਾ, ਦੂਜਾ ਇਹ ਵੀ ਮੰਗ ਕਰ ਰਹੇ ਨੇ ਕਿ ਜਿਹੜੇ ਕਾਫੀ ਵਿਰਧ ਹੋ ਚੁੱਕੇ ਸਰੂਪ ਨੇ ਉਹਨੂੰ ਸ਼੍ਰੋਮਣੀ ਕਮੇਟੀ ਜਿਹੜਾ ਦੁਬਾਰੇ ਨਵੇਂ ਸਿਰੇ ਕਿਉਂ ਨੀ ਛਾਪ ਰਹੀ ਹੈਗੀ, ਕਿਉਂਕਿ ਜਦੋਂ ਇਹ ਸਰੂਪ ਜਿਹੜੇ ਪੁਰਾਣੇ ਹੋ ਜਾਂਦੇ ਹੈਗੇ ਨੇ ਜਿਹਨੂੰ ਵਿਰਧ ਸ਼ਬਦ ਵਰਤਦੇ ਨੇ ਉਦੋਂ ਮਤਲਬ ਇਹਨਾਂ ਦੀ ਤੌਹੀਨ ਹੋਣੀ ਲਾਜ਼ਮੀ ਹੈ, ਬੇਅਦਬੀ ਹੋਣੀ ਲਾਜ਼ਮੀ ਹੈ। ਉਹਨਾਂ ਨੇ ਕਿਹਾ ਕਿ ਬੇਅਦਬੀ ਕਾਂਡ ਵੇਲੇ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਹੋਈਆਂ ਸੀਗੀਆਂ ਵੀ ਉਹ ਪੁਰਾਣੇ ਵਿਰਧ ਹੋਏ ਉਸ ਰੂਪ ਸੀਗੇ। ਸੋ ਆਹ ਮਾਮਲਾ ਹੈਗਾ, ਇਹ ਮਾਮਲੇ ਨੂੰ ਲੈ ਕੇ ਜਿਹੜਾ ਹੈਗਾ ਵਾ ਦੋਵੇਂ ਧਿਰਾਂ ਦੇ ਵਿੱਚ ਜਿਹੜਾ ਤਕਰਾਰ ਹੈ ਤੇ ਹੁਣ ਦੇਖਦੇ ਹਾਂ ਕਿ ਇਹ ਮਾਮਲਾ ਕਿੱਥੇ ਤੱਕ ਜਾਂਦਾ। ਜਿਹੜਾ ਤੁਹਾਡਾ ਸਵਾਲ ਸੀਗਾ ਵੀ ਇਹ ਜਦੋਂ ਕਿਸਾਨੀ ਸੰਘਰਸ਼ ਹੁੰਦਾ ਉਦੋਂ ਹੀ ਹੁੰਦਾ ਵੀ ਇਹ ਮੌਕਾ ਹੀ ਮਿਲਦਾ ਜਾਂ ਕੀ ਚੱਕਰ ਹੈ? ਐਸ ਵੀ ਮੌਕਾ ਮਿਲ ਹੋ ਸਕਦਾ, ਪਿਛਲੀ ਵਾਰ ਤਾਂ ਮੌਕਾ ਮਿਲ ਨਹੀਂ ਸੀਗਾ। ਪਿਛਲੀ ਵਾਰ ਤਾਂ ਚਲੋ ਅਕਾਲੀ ਸਰਕਾਰ ਦੇ ਜਿਹੜਾ ਹੈਗਾ ਰਾਸ ਆ ਗਿਆ ਸੀ ਇਹ ਕੰਮ ਸਾਰਾ, ਜਿਹੜਾ ਕਿਉਂਕਿ ਪੂਰਾ ਕਿਸਾਨੀ ਸੰਘਰਸ਼ ਨੂੰ ਉਹਨਾਂ ਨੇ ਫਿਰ ਕੋ ਮੋੜਾ ਦੇਣ ਦੀ ਕੋਸ਼ਿਸ਼ ਕੀਤੀ ਸੀਗੀ। ਉਹਦੇ ਵਿੱਚ ਜਿਹੜਾ ਹੈਗਾ ਇਹ ਜਿਹੇ ਐਲੀਮੈਂਟ ਵੀ ਸ਼ਾਮਿਲ ਸੀਗੇ ਕਿ ਕਿਉਂ ਨਾ ਇਹ ਸਾਰੀ ਜਿਹੜੀ ਲੜਾਈ ਨੂੰ ਆਪਾਂ ਜਿਹੜਾ ਹੈਗਾ ਕਿਸਾਨੀ ਸੰਘਰਸ਼ ਤਰ੍ਹਾਂ ਹੋ ਕੇ ਇੱਕ ਜਾਤੀਵਾਦੀ ਰੰਗ 'ਚ ਲੈ ਲਏ। ਜਾਤੀਵਾਦੀ ਰੰਗ 'ਚ ਕੀ ਕਿ ਡੇਰਾ ਬਨਾਮ ਸਿੱਖ ਸ਼ਰਧਾਲੂ ਜਿਹੜਾ ਖੜਾ ਕਰਨਾ ਚਾਹੁੰਦੇ ਸੀ ਉਹ, ਲੇਕਿਨ ਉਹਨੂੰ ਲੋਕਾਂ ਨੇ ਕਾਮਯਾਬ ਨਹੀਂ ਹੋਣ ਦਿੱਤਾ ਹੈਗਾ ਵੀ ਉਹਦੇ ਵਿੱਚ, ਕਿਉਂਕਿ ਭਾਵੇਂ ਕਿ ਡੇਰਾ ਉਹਦੇ ਵਿੱਚ ਇਨਵੋਲਵ ਸੀਗਾ ਲੇਕਿਨ ਜਿਹੜਾ ਦਲਿਤ ਬਨਾਮ ਜੱਟ ਦਾ ਮੁੱਦਾ ਬਣਾਉਣ ਦੀ ਕੋਸ਼ਿਸ਼ ਸੀਗੀ ਉਹ ਉਸ ਸਮੇਂ ਵੀ ਰਾਜ ਕਰਦੀ ਹੋਈ ਪਾਰਟੀ ਦੀ, ਉਹਨੂੰ ਸਫਲ ਵੀ ਹੋ ਸਕੇ ਕਿਉਂਕਿ ਉਹਦੇ ਵਿੱਚ ਪੰਜਾਬ ਦੇ ਲੋਕਾਂ ਨੇ ਸਮਝਦਾਰੀ ਨਾਲ ਕੰਮ ਲਿਆ ਤੇ ਬਾਅਦ ਵਿੱਚ ਪਤਾ ਲੱਗਿਆ ਕਿ ਉਹਦੀ ਜਿਵੇਂ ਜਿਵੇਂ ਪਰਤਾਂ ਖੋਲੀ ਜਾ ਰਹੀ ਤੇ ਡੇਰੇ ਵਾਲਿਆਂ ਨਾਲ ਅਕਾਲੀ ਦਲ ਦੀ ਜਿਹੜੀ ਸਾਂਝ ਹੈ ਤੇ ਉਹਦੇ ਵਿੱਚ ਆਰ ਐਸ ਐਸ ਤੇ ਬੀਜੇਪੀ ਦੇ ਵੀ ਕੁਝ ਸ਼ਾਮਿਲ ਹੋਣ ਦੇ ਜਿਹੜੇ ਹੈਗੇ ਆ ਅੰਦੇਸ਼ੇ ਲੱਗੇ, ਇਹ ਕਈ ਕੁਛ ਉਹਦੇ ਸੀਗਾ। ਲੇਕਿਨ ਆਹ ਜਿਹੜਾ ਮਾਮਲਾ ਕਾਫੀ ਲੰਬਾ ਮਾਮਲਾ ਹੈਗਾ, ਇਹ ਮਾਮਲਾ ਜਿਹੜਾ ਕਾਫੀ ਲੰਬੇ ਸਿਰ ਤੇ ਸਿਰੇ ਤੋਂ ਚੱਲਦਾ ਆ ਰਿਹਾ ਸੀ ਪਰ ਉਹਦਾ ਹੁਣ ਅੰਜਾਮ ਪਤਾ ਨਹੀਂ ਕੀ ਹੋਣਾ ਹੈਗਾ।
ਸ਼ਿਵਿੰਦਰ ਜੀ, ਮੇਰਾ ਤੁਹਾਨੂੰ ਇੱਕ ਸਿੱਧਾ ਸਵਾਲ ਆ, ਮੈਂ ਤਾਂ ਮਸਲਾ ਚੱਕਿਆ ਇਹ ਖਬਰ ਆ ਜਿਹੜੀ ਪ੍ਰੋਗਰਾਮ ਦੇ ਸ਼ੁਰੂ ਸਾਂਝੀ ਕੀਤੀ ਆ, ਬਈ ਜਿਹੜਾ ਕਿਸਾਨ ਆ ਉਹ ਮਿਹਨਤੀ ਬੰਦਾ ਦਸਾਂ ਨੌਵਾਂ ਦੀ ਕਿਰਤ ਕਰਦਾ ਤੇ ਸਿੱਖ ਧਰਮ ਦਾ ਮੁੱਢਲਾ ਅਸੂਰ ਆ ਵੀ ਦਸਾਂ ਨੌਵਾਂ ਦੀ ਕਿਰਤ ਕਰੋ ਤੇ ਕਿਰਤ ਕਰਨ ਵਾਲੇ ਜਿਹੜੇ ਲੋਕ ਆ ਉਹਨਾਂ ਦੀ ਸਪੋਰਟ ਕਰੋ, ਡਟ ਕੇ ਸਪੋਰਟ ਕਰੋ ਜਿਹੜੇ ਲੋਕ ਆਪਣਾ ਹੱਕੀ ਸੰਘਰਸ਼ ਕਰਦੇ ਨੇ, ਤੇ ਫਿਰ ਅਸਲੀ ਧਰਮ ਜਿਹੜਾ ਜਿਹੜਾ ਧਾਰਮਿਕ ਰਹਿਬਰਾਂ ਨੇ ਗੁਰੂ ਸਾਹਿਬਾਨ ਨੇ ਸ਼ੁਰੂ ਕੀਤਾ ਸੀ ਉਹ ਤਾਂ ਇਹ ਹੈ ਬਈ ਜਿਹੜੇ ਬੰਦੇ ਕਿਰਤ ਕਰਦੇ ਨੇ ਉਹਨਾਂ ਦੇ ਸੰਘਰਸ਼ ਦੇ ਵਿੱਚ ਤੁਸੀਂ ਡਟ ਕੇ ਖੜ ਜਾਓ, ਤੇ ਜੇ ਇਹ ਉਹਨਾਂ ਤੋਂ ਪਾਸੇ ਹੋ ਕੇ ਧਾਰਮਿਕ ਸਥਾਨਾਂ 'ਚ ਇੱਕ ਦੂਜੇ ਦੀਆਂ ਪੱਗਾਂ ਲਾਉਂਦੇ ਨੇ ਤੇ ਫਿਰ ਸਿੱਖ ਕਿਵੇਂ ਹੋਏ? ਦੱਸੋ ਮੈਨੂੰ, ਅਸਲੀ ਧਰਮ ਤਾਂ ਇਹੀ ਆ ਨਾ ਵੀ ਜਿਹੜੇ ਲੜ ਰਹੇ ਨੇ ਉਹਨਾਂ ਦਾ ਸਾਥ ਦਿਓ।
ਦੇਖੋ ਗੁਰੂ ਸਾਹਿਬ ਦੀ ਜਿਹੜੀ ਵਿਚਾਰਧਾਰਾ ਉਹਦੇ ਉੱਤੇ ਤਾਂ ਨੀ ਇਹ ਲੋਕ ਚੱਲਦੇ ਹੈਗੇ, ਇਹਨਾਂ ਦੇ ਆਪਣੀਆਂ ਦਰਜਾ ਨੇ। ਅਕਾਲੀ ਦਲ ਨੇ ਅੱਜ ਜਾ ਕੇ ਜਦੋਂ ਦੇਖਿਆ ਵੀ ਪਾਣੀ ਹੈ ਜਿਹੜਾ ਉਹ ਸਿਰਾਂ ਤੋਂ ਵੀ ਲੰਘ ਗਿਆ, ਫਿਰ ਜਾ ਕੇ ਅਕਾਲੀ ਦਲ ਨੇ ਜਿਹੜਾ ਆਪਣੀ ਨੂੰਹ ਰਾਣੀ ਦਾ ਜਿਹੜਾ ਅਸਤੀਫਾ ਜਿਹੜਾ ਦਵਾਇਆ ਹੈਗਾ ਸੈਂਟਰ ਦੇ ਵਿੱਚੋਂ, ਇਹਦੇ ਵਿੱਚੋਂ ਵੀ ਉਹ ਕਹਿ ਰਿਹਾ ਕਿ ਅਸੀਂ ਅਸਤੀਫਾ ਦੇ ਦਿੱਤਾ ਪਰ ਜਿਹੜੀ ਸਪੋਰਟ ਹੈ ਬੀਜੇਪੀ ਨੂੰ ਉਹ ਜਾਰੀ ਰਹੂਗੀ। ਮਤਲਬ ਅਧੂਰਾ ਅਸਤੀਫਾ ਹੀ ਮੰਨਿਆ ਜਾਊਗਾ ਇਹਨੂੰ ਵੀ ਸਪੋਰਟ ਤੁਸੀਂ ਉਸੇ ਜਿਹੜੀ ਹੈਗੀ ਆ ਇਨਸਾਨ ਨੂੰ ਖਾਣੀ ਕਿਸਾਨ ਖਾਣੀ ਗਵਰਨਮੈਂਟ ਨੂੰ ਦੇ ਰਹੇ ਹੈਗੇ ਹੋ, ਤੇ ਅਕਾਲੀ ਦਲ ਨੂੰ ਲਗਾਤਾਰ ਭੁੱਲਦਾ ਰਿਹਾ ਤੇ ਸ਼੍ਰੋਮਣੀ ਕਮੇਟੀ ਜਾਂ ਹੋਰ ਤੇ ਅਕਾਲ ਤਖ਼ਤ ਦੇ ਜਥੇਦਾਰ ਸਭ ਤੁਹਾਨੂੰ ਪਤਾ ਸੀ ਕਿਹਦੇ ਇਸ਼ਾਰੇ ਵਿੱਚ ਚੱਲਦੇ ਹੈਗੇ ਨੇ। ਇਹਦਾ ਮਤਲਬ ਹੈਗਾ ਕਿ ਇਹ ਲੋਕਾਂ ਦੀਆਂ ਜਿਹੜੀਆਂ ਆਪਣੀਆਂ ਵਰਦੇ ਜਿਹੜੇ ਕਿਸਾਨੀ ਅੰਦੋਲਨ 15 ਚੱਲਿਆ ਸੀ, ਉਦੋਂ ਸੁਖਬੀਰ ਸਿੰਘ ਬਾਦਲ ਤਾਂ ਇਹਨਾਂ ਕਿਸਾਨਾਂ ਨੂੰ ਮਾਓਵਾਦੀ ਕਹਿੰਦਾ ਹੁੰਦਾ ਸੀਗਾ, ਉਹ ਕਹਿੰਦੇ ਜਦੋਂ ਕਿਸਾਨਾਂ ਨੇ ਕਿਹਾ ਸੀ ਕਿ ਅਸੀਂ ਤੈਨੂੰ ਜਿਹੜਾ ਬਣ ਨਹੀਂ ਦੇਣਾ ਆਪਣੇ ਇਲਾਕੇ 'ਚ, ਇਹ ਕਹਿੰਦੇ ਸੀ ਮੈਂ ਬਣ ਕੇ ਦਿਖਾਉਣ ਦੀ ਹਿੰਮਤ ਹੈ ਤਾਂ ਆਓ ਮੈਂ ਤੁਹਾਨੂੰ ਲੰਮੇ ਪਾ ਦੂੰਗਾ। ਆਹ ਸਾਰੀ ਬੋਲੀ ਜਿਹੜੀ ਸੁਖਬੀਰ ਬਾਦਲ ਦੀ 2015 ਦੇ ਵਿੱਚ ਕਿਸਾਨਾਂ ਵੇਲੇ ਸੀਗੀ, ਹੁਣ ਵੀ ਕਹਿੰਦਾ ਰਿਹਾ ਕਿ ਕਿਸਾਨ ਫਾਲਤੂ ਦਾ ਪ੍ਰੋਟੈਸਟ ਕਰ ਰਹੇ ਨੇ। ਇਹ ਬਿੱਲ ਤਾਂ ਆਰਡੀਨੈਂਸ ਤਾਂ ਤੁਹਾਡੇ ਹੱਥ ਵਿੱਚ ਨੂੰ ਬਹੁਤ ਵਧੀਆ ਆਰਡੀਨੈਂਸ ਸੀ, ਪਰ ਮਸਲਾ ਇਹ ਹੋਇਆ ਕਿ ਜਦੋਂ ਉਹਨੂੰ ਲੱਗਿਆ ਕਿ ਹੁਣ ਤਾਂ ਕਹਾਣੀ ਜਿਹੜੀ ਹੈਗੀ ਆ ਹਵਾ ਹੋਰ ਪਾਸੇ ਲੱਗ ਰਹੀ ਆ, ਫਿਰ ਅਕਾਲੀ ਦਲ ਦੀ ਕੋਰ ਕਮੇਟੀ ਨੇ ਇੱਕ ਬਰਾਮੇਬਾਜ਼ੀ ਵਾਲੇ ਢੰਗ ਨਾਲ ਆਪਣਾ ਫੈਸਲਾ ਬਦਲਿਆ। ਮਤਲਬ ਕੀ ਕਿ ਪਹਿਲਾਂ ਦਰਜਾ ਆਪਦੀਆਂ ਕਿਸਾਨੀ ਕਿਸੂਨੀ ਜਾਂ ਪੰਜਾਬੀ ਹਿੱਤ ਜਾਂ ਕੋਈ ਹੋਰ ਪੰਥ ਕਿਤੇ ਬਾਅਦ ਦੀਆਂ ਗੱਲਾਂ ਨੇ।
ਇਹ ਤਾਂ ਤੁਸੀਂ ਬਾਦਲ ਅਕਾਲੀ ਦਲ ਦੀ ਗੱਲ ਕਰਤੀ ਨਾ, ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਦੇ ਕਬਜ਼ੇ ਦੇ ਵਿੱਚ ਆ, ਚਲੋ ਜਿਹੜੇ ਉੱਥੇ ਸੰਘਰਸ਼ ਲੜਨ ਇਸ ਸਮੇਂ ਆਏ ਨੇ ਉਹਨਾਂ ਨੂੰ ਇਹ ਨਹੀਂ ਸੋਚਣਾ ਚਾਹੀਦਾ ਵੀ ਸਿੱਖੀ ਦੇ ਮੁਤਾਬਕ ਪਹਿਲਾ ਅਸੂਲ ਇਹ ਬਣਦਾ ਵੀ ਜਿਹੜੇ ਆਲਰੇਡੀ ਸਰਕਾਰ ਖਿਲਾਫ ਲੜ ਰਹੇ ਨੇ, ਖੇਤੀ ਆਰਡੀਨੈਂਸ ਦੇ ਖਿਲਾਫ ਲੜ ਰਹੇ ਨੇ, ਵੀ ਬਜਾਏ ਅਸੀਂ ਦਰਬਾਰ ਸਾਹਿਬ ਦੇ ਵਿੱਚ ਆ ਡਰਾਮੇਬਾਜ਼ੀ ਕਰੀਏ, ਅਸੀਂ ਉਹਨਾਂ ਦੇ ਨਾਲ ਮੂਹਰੀਆਂ ਕਤਾਰਾਂ ਜਾ ਕੇ ਕਿਉਂ ਨਾ ਬੈਠੀਏ? ਉਹਨਾਂ ਦਾ ਫਰਜ਼ ਨਹੀਂ ਬਣਦਾ?
ਕਿਉਂਕਿ ਉਹਨਾਂ ਨੇ ਆਪਣੀ ਜਿਹੜੀ ਲੜਾਈ ਹੈ ਸਿਰਫ ਇੱਥੇ ਤੱਕ ਮਹਿਦੂਦ ਕਰ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਇਸ ਤੋੜੀ ਫੁਲਕੇ ਦੇ ਵਿੱਚ ਉਹਨਾਂ ਦੀ ਹੱਟੀ ਚੱਲੂਗੀ। ਤੇ ਇਸ ਕਰਕੇ ਉਹਨਾਂ ਨੇ ਸਮਾਜਿਕ ਸਰੋਕਾਰਾਂ ਨਾਲ ਟੁੱਟੇ ਹੋਏ ਨੇ, ਕਿਉਂਕਿ ਇਹਦੇ ਵਿੱਚ ਉਹੀ ਨੇ, ਉਹੀ ਇਹ ਕੌਣ ਬੰਦੇ ਨੇ ਜਿਹੜੇ ਆ ਕੇ ਸੰਘਰਸ਼ ਵੀ ਕਰ ਰਹੇ ਨੇ। ਇਹਦੇ ਵਿੱਚ ਉਸੇ ਤਰ੍ਹਾਂ ਦੀਆਂ ਜਿਹੜੀਆਂ ਹੈਗੀਆਂ ਨੇ ਸੰਸਥਾਵਾਂ ਬਣੀਆਂ ਹੋਈਆਂ, ਜਿਵੇਂ ਜਿਹੜੀਆਂ ਕਿ ਮੱਟੀਆਂ ਢਾਉਣ ਵਾਲਿਆਂ ਨੂੰ ਕੁੱਟਣ ਲੱਗ ਜਾਂਦੀਆਂ ਸੀਗੀਆਂ, ਤੇ ਕਹਿੰਦੇ ਸੀਗੇ ਕਿ ਅਸੀਂ ਜਿਹੜਾ ਵੱਖ ਵੱਖਰੇ ਤਰ੍ਹਾਂ ਦੇ ਨਾਂ ਰੱਖੇ ਹੋਏ ਸੀ ਇਹਨਾਂ ਦੇ ਆਪਣੇ, ਉਸ ਤਰ੍ਹਾਂ ਦੇ ਜਿਹੜੇ ਹੈਗੇ ਆ ਇਹ ਜਥੇਦਾਰ ਟਾਈਪ ਲੋਕ ਨੇ, ਜਿਹੜੇ ਲੋਕ ਨੇ ਜਿਹੜੇ ਕਹਿੰਦੇ ਸੀਗੇ ਕਿ ਫਲਾਣੇ ਪ੍ਰੇਮੀ ਨੂੰ ਅਸੀਂ ਕੁੱਟ ਦੇਣਾ ਵਾ, ਜੇ ਉਹਨੇ ਮਤਲਬ ਜਾਂ ਫਲਾਣੀ ਜਗ੍ਹਾ ਤੇ ਅਸੀਂ ਪਾਵਰ ਸਰੂਪ ਚੱਕ ਲਿਆਉਣੇ ਆ, ਆਹ ਕੁਛ ਕਰਦੀਆਂ ਨਹੀਂ ਅਸੀਂ ਇਹਦੇ ਵਿੱਚ ਵੱਖ ਵੱਖ ਨਾਵਾਂ ਦੇ ਸਮੇਂ ਜਿਹਨਾਂ ਦਾ ਪਹਿਲਾਂ ਕੋਈ ਜਿਹੜਾ ਕਰੈਕਟਰ ਹੈ ਕਦੇ ਵੀ ਲੋਕ ਪੱਖੀ ਨਹੀਂ ਹੋਇਆ, ਹੁਣ ਵੀ ਇਹਨਾਂ ਦੇ ਲੋਕ ਪੱਖੀ ਉਹ ਵੀ ਅੱਖ ਨਹੀਂ ਰੱਖੀ ਜਾ ਸਕਦੀ।
ਇਹਦਾ ਮਤਲਬ ਜਿਹੜੀਆਂ ਦੋਨੇ ਹੀ ਧਿਰਾਂ ਨੇ ਉੱਥੇ ਉਹ ਲੋਕਾਂ ਨੂੰ ਮੂਰਖ ਬਣਾ ਰਹੀਆਂ ਨੇ। ਦੂਜਾ ਮੇਰਾ ਸਵਾਲ ਇਹ ਆ, ਦੂਜਾ ਸਵਾਲ ਸ਼ੈਲਿੰਦਰ ਜੀ ਮੇਰਾ ਇਹ ਆ, ਇਹ ਸਾਡੇ ਲੋਕਾਂ ਦੇ ਮਨਾਂ ਦੇ ਵਿੱਚ ਬੜੀ ਸ਼ਰਧਾ ਆਪੋ ਆਪਣੇ ਧਰਮ ਦੇ ਪ੍ਰਤੀ, ਚਲੋ ਹੋਵੇ ਅਗਲੇ ਦਾ ਮਸਲਾ, ਆਪਾਂ ਨੂੰ ਇਸ ਗੱਲ ਨਾਲ ਕੋਈ ਮਤਲਬ ਨਹੀਂ, ਪਰ ਉਹ ਸ਼ਰਧਾ ਜਿਹੜੀ ਹੈਗੀ ਆ ਉਹ ਕਹਿੰਦੇ ਜੀ ਸਾਡਾ ਤਾਂ ਵਿਸ਼ਵਾਸ ਆ ਦੂਜੇ ਧਰਮ ਵਾਲਿਆਂ ਦੀ ਆਪਦੇ ਧਰਮ 'ਚ ਸ਼ਰਧਾ, ਫਿਰ ਉਹ ਦੂਜੇ ਧਰਮਾਂ ਦੇ ਜਿਹੜੇ ਵਿਸ਼ਵਾਸ ਹੁੰਦੇ ਨੇ ਉਹਨਾਂ ਦਾ ਮਜ਼ਾਕ ਉਡਾਉਂਦੇ ਨੇ, ਉਹਨਾਂ ਨੂੰ ਅੰਧ ਵਿਸ਼ਵਾਸ ਕਹਿੰਦੇ ਨੇ, ਆਪਦੇ ਵਿਸ਼ਵਾਸਾਂ ਨੂੰ ਸ਼ਰਧਾ ਦੀ ਚਾਦਰ ਥੱਲੇ ਲੁਕਾਉਂਦੇ ਨੇ। ਹੁਣ ਮੈਨੂੰ ਇਹ ਗੱਲ ਦੱਸੋ ਬਈ, ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲੇ ਆ ਜਿਹੜੇ, ਇਹਨਾਂ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਦੀਆਂ ਜਿਹੜੀਆਂ ਬੀੜਾਂ ਉਹਨਾਂ ਦੀ ਛਪਾਈ ਕਰਨੀ ਹੁੰਦੀ, ਕੀ ਇਹਨਾਂ ਨੇ ਅਧਿਕਾਰ ਆਪਣੇ ਕੋਲ ਰੱਖਿਆ ਹੋਇਆ, ਜਾਂ ਇਹ ਆਪਣੇ ਚਹੇਤਿਆਂ ਨੂੰ ਦਿੰਦੇ ਨੇ? ਬਾਹਰਲੇ ਦੇਸ਼ਾਂ ਵਾਲੇ ਕਿਉਂ ਨਹੀਂ ਛਪਵਾ ਸਕਦੇ? ਜੇ ਬਾਹਰਲੇ ਦੇਸ਼ਾਂ ਵਾਲੇ ਭਾਈ ਕੰਪਿਊਟਰ ਤੋਂ ਪੜ੍ਹ ਸਕਦੇ ਆ, ਤੇ ਉਹ ਕਿਉਂ ਨਹੀਂ ਛਪਵਾ ਸਕਦੇ? ਇਹਦੇ ਚ ਇਹ ਕੀ ਚੱਕਰ ਆ? ਕਿ ਇਹਦੇ ਵਿੱਚ ਵੀ ਪੈਸਾ ਇਨਵੋਲਵਡ ਆ? ਜੇ ਪੈਸਾ ਇਨਵੋਲਵਡ ਆ ਤਾਂ ਫਿਰ ਧਰਮ ਆ ਜਿਹੜਾ ਉਹ ਤਾਂ ਉਡਾਰੀ ਮਾਰ ਗਿਆ ਕਿਤੇ ਨਾ ਕਿਤੇ, ਫਿਰ ਲੋਕਾਂ ਨੂੰ ਸਿੱਧਾ ਹੀ ਕਿਉਂ ਨਹੀਂ ਕਹਿੰਦੇ ਵੀ ਇਹ ਸਾਡਾ ਬਿਜ਼ਨਸ ਆ ਭਾਈ?
ਦੇਖੋ ਪਹਿਲੀ ਗੱਲ ਤਾਂ ਹੈਗੀ ਹੈ ਕਿ ਕਿਸੇ ਵੀ ਤਰ੍ਹਾਂ ਦੀ ਜਿਹੜੀ ਸੋਚ ਆ ਵਿਚਾਰਧਾਰਾ ਉਹਦੇ ਤੇ ਮਨੋਪਲੀ ਤਾਂ ਹੁੰਦੀ ਨੀ ਹੈਗੀ। ਹੋਰ ਧਰਮਾਂ ਵਾਲੇ ਦੇ ਮਾਮਲੇ 'ਚ ਵੀ ਦੇਖੀਏ, ਉਹ ਤਾਂ ਬਹੁਤ ਵਧੀਆ ਅਧਿਕਾਰ ਦਿੰਦੇ ਨੇ ਵੀ ਭਾਈ ਸਾਡਾ ਜਿਹੜਾ ਹੈਗਾ ਵਾ ਤੁਸੀਂ ਲਿਟਰੇਚਰ 'ਚ ਛਾਪੋ ਤਾਂ ਜੋ ਕਿ ਉੱਥੇ ਲੋਕਾਂ ਤੱਕ ਪਤਾ ਲੱਗੇ। ਸ਼੍ਰੋਮਣੀ ਕਮੇਟੀ ਦਾ ਇੱਕ ਅਧਿਕਾਰ ਦਾ ਮਸਲਾ ਹੈਗਾ, ਇਹ ਤਾਂ ਦੂਜੇ ਮੁਲਕ ਦੇ ਵਿੱਚ ਵੀ ਜੇ ਕੋਈ ਬੰਦਾ ਨਾ ਆਪਣੀ ਸ਼੍ਰੋਮਣੀ ਕਮੇਟੀ ਬਣਾ ਲਵੇ ਜਿਵੇਂ ਪਾਕਿਸਤਾਨ ਨੇ ਬਣਾਈ ਸੀਗੀ, ਉਹਦੇ ਤੋਂ ਇਤਰਾਜ਼ ਕਰਨ ਲੱਗ ਗਏ ਕਿ ਮਤਲਬ ਜਿਹੜਾ ਮਾਇਆ ਉਹ ਤਾਂ ਇਹ ਗੱਲ ਕਰਦੇ ਹੈਗੇ ਨੇ। ਜਦੋਂ ਗੱਲ ਆਉਂਦੀ ਹੈ ਕਿਉਂਕਿ ਸ਼੍ਰੋਮਣੀ ਕਮੇਟੀ ਦਾ ਰਿਸ਼ਤਾ ਹੈ ਨਾ ਬਾਦਲ ਅਕਾਲੀ ਦਲ ਨਾਲ, ਸਭ ਨੂੰ ਪਤਾ ਜਿਹੜੇ ਮੌਜੂਦਾ ਦੇ ਜਥੇਦਾਰ ਵਗੈਰਾ ਨੇ, ਉਹ ਤਾਂ ਗੱਲ ਕਰਦੇ ਨੇ ਕੇਂਦਰੀ ਵਿਕੇਂਦਰੀਕਰਨ ਦੀ, ਪਾਕਿਸਤਾਨ ਦੀ ਵੰਡ ਦੀ। ਲੇਕਿਨ ਜਦੋਂ ਸ਼੍ਰੋਮਣੀ ਕਮੇਟੀ ਦਾ ਮੁੱਦਾ ਆਉਂਦਾ ਉੱਥੇ ਕੋਈ ਜਿਹੜੇ ਹੈਗੇ ਸਿੱਖ ਨੇ ਵੱਖ ਵੱਖ ਜਗ੍ਹਾ ਦੇ ਵਿੱਚ, ਮੰਨ ਲਓ ਹਰਿਆਣੇ ਵਾਲੇ ਸਿੱਖ ਕਹਿੰਦੇ ਨੇ ਵੀ ਸਾਡੇ ਗੁਰਦੁਆਰਿਆਂ ਦੀ ਕੰਡਕਨ ਸਾਡਾ ਤਾਂ ਚਾਹੀਦਾ ਨਾ ਵੀ ਅਸੀਂ ਆਪਾਂ ਉਹਨਾਂ ਗੁਰਦੁਆਰਿਆਂ ਦੀ ਸਾਂਭ ਸੰਭਾਲ ਆਪ ਕਰੀਏ, ਜਾਂ ਪਾਕਿਸਤਾਨ ਬੈਠੇ ਸਿੱਖ ਕਹਿੰਦੇ ਨੇ ਕਿ ਅਸੀਂ ਕਰੀਏ, ਉਹ ਤਾਂ ਫਿਰ ਇਹਦਾ ਹੁੰਦਾ ਕਿ ਨਹੀਂ ਫਿਰ ਪੈਸਾ ਮੰਡਿਆ ਜਾਊਗਾ, ਫਿਰ ਜਿਹੜਾ ਪੈਸਾ ਹੁੰਦਾ ਜਿਹੜਾ ਹੈਗਾ ਵਾ ਚੜਾਵਾ ਚੜ੍ਹਨਾ, ਤੇ ਚੜਾਵਾ ਤਾਂ ਬੰਦੇ ਨੇ ਸਾਨੂੰ ਤਾਂ ਚੜਾਵਾ ਨਹੀਂ ਲੈਣਾ, ਤੇ ਚੜਾਵੇ ਦੇ ਮਾਮਲੇ ਵਿੱਚ ਇਹਨਾਂ ਨੂੰ ਕੇਂਦਰੀਕਰਨ ਨਹੀਂ ਕਬੂਲ ਹੈਗਾ, ਉੱਥੇ ਕੇਂਦਰੀਕਰਨ ਨੂੰ ਕਬੂਲ ਹੈ ਇਹਨਾਂ ਨੂੰ। ਤੇ ਇਹ ਇੱਕ ਤਾਂ ਇਹ ਮਸਲਾ ਹੈਗਾ, ਦੂਜਾ ਜਿਹੜਾ ਸੂਪ ਵਾਲੇ ਮਾਮਲੇ ਵਿੱਚ ਵੀ ਸੇਮ ਉਹੀ ਗੱਲ ਆ, ਹੁਣ ਪਤਾ ਹੀ ਲੱਗ ਰਿਹਾ ਕਿ ਜਿਵੇਂ ਇਹ ਇਹਨਾਂ ਨੇ ਕੋਈ ਆਪਣੇ ਚੇਤੇ ਨੂੰ ਜਿਹੜਾ ਇਸ ਤਰ੍ਹਾਂ ਦੇ ਜਿਹੜੇ ਹੈਗੇ ਆ ਦਿੱਤੇ ਹੈਗੇ ਨੇ ਠੇਕੇ, ਉਹਦੇ ਵਿੱਚ ਤੁਹਾਡੇ ਕਨੇਡਾ ਦੇ ਵਿੱਚ ਵੀ ਇੱਕ ਨਾਂ ਆਉਂਦਾ ਹੈਗਾ ਰਿਕ ਦਮਨ ਮਲਿਕ ਦਾ, ਜਿਹੜਾ ਕਿ ਕਾਫੀ ਬਦਨਾਮ ਰਿਹਾ ਪਹਿਲਾਂ ਏਅਰ ਇੰਡੀਆ ਦੇ ਮਾਮਲੇ ਵਿੱਚ, ਉਹਨੂੰ ਜਿਹੜਾ ਹੈਗਾ ਉਹ ਸਵਾਲਾਂ ਦੇ ਘੇਰੇ ਸੀਗਾ, ਉਹ ਸਿਰਫ ਇਸ ਵੀ ਛੱਡਿਆ ਗਿਆ ਸੀਗਾ ਜਦੋਂ ਭਾਵੇਂ ਕਿ ਦੋਸ਼ ਨੇ ਉਹਨੂੰ ਆਪਣਾ ਕਹਿ ਲਓ ਕਿ ਬੜੀ ਹੋ ਗਿਆ ਸੀ, ਪਰ ਬੜੀ ਸਬੂਤਾਂ ਦੀ ਘਾਟ ਕਰਕੇ ਹੋਇਆ ਸੀ। ਜੋ ਉਸ ਵੇਲੇ ਤੁਹਾਡੇ ਮੁਲਕ ਦੀ ਗੱਲ ਹੀ ਹੈ, ਜੱਜ ਸਾਹਿਬਾਨ ਨੇ ਫੈਸਲਾ ਸੁਣਾ ਮਿਲਦੇ ਨੇ ਇੱਕ ਟਿੱਪਣੀ ਕੀਤੀ ਸੀ, ਉਹ ਯਾਦ ਰੱਖਣ ਵਾਲੀ ਆ, ਇਹ ਸਬੂਤ ਜਿਹੜੇ ਹੈਗੇ ਆ ਸਬੂਤਾਂ ਦੀ ਘਾਟ ਕਰਕੇ ਜਾਂ ਸਬੂਤਾਂ ਦੀ ਘਾਟ ਕਰਕੇ ਬਿਨਾਂ ਤੈਨੂੰ ਛੱਡਿਆ ਜਾ ਰਿਹਾ, ਇਹਦਾ ਮਤਲਬ ਇਹ ਨਹੀਂ ਕਿ ਅਸੀਂ ਇਹ ਬੇਬੇਸ਼ਾ ਕਹਿ ਰਹੇ ਹੈਗੇ ਹਾਂ। ਉਹ ਬੰਦੇ ਉਸ ਤੋਂ ਬਾਅਦ ਵਿੱਚ ਖਾਲਿਸਤਾਨੀ ਜਥੇਬੰਦੀਆਂ ਇਹ ਵੀ ਦੋਸ਼ ਲਾਉਣ ਲੱਗੀਆਂ ਕਿ ਭਾਰਤੀ ਸਟੇਟ ਦੀ ਉਹ ਜਿਹੜੀ ਹੈਗੀ ਆ ਭਾਰਤੀ ਜਨਸਤੀ ਨੂੰ ਜਿਹੜੀ ਉਹ ਚਾਪਲੂਸੀ ਕਰਦਾ ਹੈਗਾ, ਉਹ ਵੀ ਦੋਸ਼ ਲੱਗਦੇ ਰਹੇ ਆ। ਹੁਣ ਜਦੋਂ ਜਿਹਨੂੰ ਕਹਿੰਦੇ ਨੇ ਕਿ ਕੁਝ ਕਾਲੀ ਸੂਚੀ 'ਚ ਕੱਢਣ ਵਾਲਾ ਮੁੱਦਾ ਹੋਇਆ, ਉਹਦੇ ਵਿੱਚ ਜਿਹੜਾ ਜਿਹੜੀਆਂ ਭਾਰਤ ਹਕੂਮਤ ਨੇ ਇਸ ਬੰਦੇ ਨੂੰ ਕਾਲੀ ਸੂਚੀ 'ਚ ਵੀ ਕੱਢ ਦਿੱਤਾ, ਇਹਦੇ ਇਹਦੇ ਵੀਜ਼ੇ ਨੂੰ ਵੀ ਪ੍ਰਵਾਨਗੀ ਮਿਲ ਗਈ ਸੀਗੀ ਇੱਥੇ ਅਮਨ ਮਲਿਕ ਦੇ ਨੂੰ, ਹਾਲਾਂਕਿ ਹੋਰ ਨਾ ਬੰਦੇ ਜੇ ਕੋਈ ਹੋਰ ਭਾਰਤ ਸਰਕਾਰ ਵਿਰੁੱਧ ਬੋਲਦਾ ਤੁਸੀਂ ਦੇਖਿਆ ਹੀ ਆ ਕਿ ਉਹਨੂੰ ਕਾਲੀ ਸੂਚੀ ਦਾ ਕਿਵੇਂ ਡਰ ਦਿੰਦੇ ਨੇ, ਵੀਜ਼ਾ ਲੱਗਣ ਸਮੱਸਿਆਵਾਂ ਆਉਂਦੀਆਂ, ਪਰ ਇਹ ਤਾਂ ਸਾਰੀਆਂ ਜਿਹੜੀਆਂ ਹੈਗੀਆਂ ਉਹਨਾਂ ਨੇ ਜਿਹੜੀਆਂ ਹੈਗੀਆਂ ਨੇ ਸ਼ਰਤਾਂ ਚੱਕ ਲਈਆਂ। ਇਹਦਾ ਮਤਲਬ ਸਾਫ਼ ਹੈ ਕਿ ਸੈਂਟਰ ਦੀ ਗੌਰਮੈਂਟ ਨਾਲ ਉਹਦਾ ਅੱਖ ਮਟਕਾ, ਉਹਦਾ ਸ਼੍ਰੋਮਣੀ ਕਮੇਟੀ ਆ ਜਿਹੜੀ ਉਹਨੇ ਵੀ ਉਹਨੂੰ ਜਿਹੜਾ ਹੈਗਾ ਇਹ ਕਹਿੰਦੇ ਕਹਿੰਦੇ ਭਾਈ ਠੀਕ ਹੈ ਤੂੰ ਜਿਹੜਾ ਹੈਗਾ ਇਸ ਰੂਪ ਵਾਲੇ ਮਾਮਲੇ ਵਿੱਚ ਖਬਰ ਆ ਰਹੀ ਹੈ ਕਿ ਇਹਨੂੰ ਜਿਹੜਾ ਇਹ ਠੇਕਾ ਇਸ ਤਰ੍ਹਾਂ ਦਾ ਦੇਣ ਨੂੰ ਤਿਆਰ ਹੈਗੇ ਨੇ ਜਾਂ ਮਿਲ ਗਿਆ, ਉਹ ਹਾਲੇ ਵੀ ਉਹਦੇ ਸਮੇਂ ਵਿੱਚ ਕੁਛ ਨਹੀਂ ਹੋਏਗੀ। ਪਰ ਇੱਕ ਗੱਲ ਹੈਗੀ ਹੈ ਕਿ ਜਿਹੜੇ ਇਲਾਕੇ ਵਿੱਚ ਰਹਿੰਦਾ ਇਹ ਹੁਣ ਪ੍ਰਚਾਰ ਜ਼ਰੂਰ ਕਰਨ ਲੱਗ ਗਿਆ ਵੀ ਹਰੇਕ ਘਰ ਦੇ ਵਿੱਚ ਉਹਨੂੰ ਜਿਹੜਾ ਉਹਨੇ ਗੁਰੂ ਗ੍ਰੰਥ ਸਾਹਿਬ ਨੇ ਵੀ ਕੋਈ ਆਈਡੀਆਲੋਜੀ ਕਰੀ ਜਾਂ ਜਿਹੜਾ ਹੈਗਾ ਵਾ ਉਹਨੂੰ ਇੱਕ ਸ਼ਰਧਾ ਵਜੋਂ ਨੀ ਬਲਕਿ ਵਪਾਰ ਵਜੋਂ ਲੈ ਰਿਹਾ ਵੀ ਜਿੰਨੇ ਜਿੰਨੇ ਲੋਕ ਵੱਧ ਤੋਂ ਵੱਧ ਉਹਨੂੰ ਸ਼ਰਧਾ ਵਜੋਂ ਘਰਾਂ 'ਚ ਰੱਖਣਗੇ ਉਨੀ ਕਮਾਈ ਹੋਊ।
ਸ਼ੇਵਿੰਦਰ ਜੀ ਇਹ ਤਾਂ ਬਹੁਤ ਵੱਡਾ ਚੱਕਰ ਖੜਾ ਹੋ ਜਾਣਾ, ਫਿਰ ਜਿਹੜੇ ਗੁਰਦੁਆਰਿਆਂ ਵਾਲੇ ਆ ਉਹਨਾਂ ਦਾ ਕੰਮ ਬੰਦ ਹੋ ਜਾਣਾ, ਕਿਉਂਕਿ ਸਿੱਖ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਨੇ ਤੇ ਉਹ ਸੁੱਕੇ ਹੱਥੀ ਥੋੜਾ ਜਾਂਦੇ ਨੇ, ਉਹ ਪੈਸੇ ਨਾਲ ਡਾਲਰ ਨਾਲ ਮੱਥਾ ਟੇਕਣ ਜਾਂਦੇ ਨੇ। ਜੇ ਹਰੇਕ ਘਰੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੋਇਆ ਤੇ ਫਿਰ ਸਿੱਖ ਜਿਹੜੀਆਂ ਫੈਮਿਲੀਜ਼ ਆ ਉਹ ਗੁਰਦੁਆਰੇ ਕਿਉਂ ਜਾਣਗੇ? ਇਹ ਤਾਂ ਬਹੁਤ ਵੱਡਾ ਚੱਕਰ ਪੈ ਜਾਣਾ ਜੀ, ਇਹ ਤਾਂ ਇਹਦਾ ਮਤਲਬ ਤਾਂ ਫਿਰ ਕੰਮ ਹੀ ਖਰਾਬ ਹੋ ਜਾਣਾ ਜੀ। ਇੱਥੇ ਤਾਂ ਮੈਂ ਇੱਕ ਦਿਨ ਗੱਲ ਕਰਦਾ ਸੀ ਜੀ ਵੀ ਇਹਨਾਂ ਦੇਸ਼ਾਂ ਦੇ ਵਿੱਚ ਖਾਸ ਇਹਨਾਂ ਦੇਸ਼ਾਂ 'ਚ ਤਾਂ ਯੂਰੋਪੀਅਨ ਕੰਟਰੀਜ਼ ਦੇ ਵਿੱਚ ਇੱਕ ਦਿਨ ਸਾਡੇ ਸਰੋਤੇ ਵੀ ਗੱਲ ਕਰਕੇ ਗਏ ਸੀ, ਕਹਿੰਦੇ ਜਿਹੜੇ ਲੋਕ ਨੇ ਉਹ ਧਰਮਾਂ ਤੋਂ ਦੂਰ ਜਾ ਰਹੇ ਨੇ, ਚਰਚਾਂ ਦੇ ਵਿੱਚ ਉੱਲੂ ਬੋਲਦੇ ਨੇ, ਦਿਨੇ ਪੰਛੀ ਚਹਿਚਹਾਉਂਦੇ ਨੇ ਚਰਚਾਂ ਦੇ ਵਿੱਚ, ਬੰਦਾ ਨਹੀਂ ਜਾਂਦਾ ਜੀ ਉੱਥੇ, ਕਿਉਂਕਿ ਬੰਦੇ ਨੇ ਪਤਾ ਲਾ ਲਿਆ ਵੀ ਜਿਹੜਾ ਧਰਮ ਆ ਨਾ ਇਹਦਾ ਵੇੜਾ ਨਿਕਲ ਚੁੱਕਿਆ ਹੁਣ। ਤੇ ਇਸੇ ਕਰਕੇ ਜਿਹੜੇ ਖਾਸ ਕਰਕੇ ਸਕੈਂਡੀਨੇਵੀਅਨ ਕੰਟਰੀਜ਼ ਨੇ, ਮੋਰ ਦੈਨ 50% ਲੋਕ ਕਈ ਦੇਸ਼ਾਂ ਦੇ ਵਿੱਚ ਉਹ ਧਰਮਾਂ ਤੋਂ ਦੂਰ ਚਲੇ ਗਏ ਨੇ। ਪਰ ਸਾਡੇ ਲੋਕ ਕੀ ਕਰਦੇ ਨੇ? ਸਾਡੇ ਲੋਕ ਬੰਦ ਪਈਆਂ ਚਰਚਾਂ ਨੂੰ ਗੁਰਦੁਆਰਿਆਂ ਮੰਦਰਾਂ ਦੇ ਵਿੱਚ ਆ ਕੇ ਬਦਲਦੇ ਨੇ, ਥਾਂ ਥਾਂ ਤੇ ਗੁਰਦੁਆਰੇ ਮੰਦਰ ਖੋਲਦੇ ਨੇ, ਫਿਰ ਲੜਦੇ ਨੇ ਆਪਸ ਵਿੱਚ ਦੀ ਪੱਗੋ ਪੱਗੀ ਹੁੰਦੇ ਨੇ, ਫਿਰ ਇੱਕ ਧਾਰਮਿਕ ਸਥਾਨ ਤੋਂ ਦੀਆਂ ਬ੍ਰਾਂਚਸ ਬਣਦੀਆਂ। ਅੱਗੇ ਉਹ ਕਹਿੰਦੇ ਜੀ ਸਾਡਾ ਇੱਥੇ ਜਿਹੜਾ ਚੜਾਵਾ ਵੱਧ ਗਿਆ, ਹੁਣ ਇਹਦੀ ਪਾਰਟਨਰਸ਼ਿਪ ਆ ਜਿਹੜੀ ਚੱਲਣੀ ਨਹੀਂ ਸਾਡੀ, ਆਪਾਂ ਇੱਕ ਅਲੱਗ ਕਮੇਟੀ ਚਲਾ ਕੇ ਅੱਗੇ ਲੈ ਕੇ ਜਾਈਏ। ਅੱਗੇ ਫਿਰ ਕਈ ਵਾਰੀ ਕਿਸੇ ਗੁਰਦੁਆਰੇ ਦੀ ਜ਼ਮੀਨ ਪਾਵਰ ਆਫ ਸੇਲ 'ਤੇ ਵੀ ਲੱਗ ਜਾਂਦੀ ਹੈ, ਕੋਈ ਪ੍ਰਬੰਧ ਚੱਲਦਾ ਨਹੀਂ ਉਹਨਾਂ ਤੋਂ। ਜਿਵੇਂ ਜਿਵੇਂ ਸਾਡੀ ਪਾਪੂਲੇਸ਼ਨ ਚੱਲਦੀ ਹੈ, ਗੁਰਦੁਆਰੇ ਮੰਦਰ ਮਸਜਿਦਾਂ ਲੋਕਾਂ ਤੋਂ ਡੋਨੇਸ਼ਨਾਂ ਲੈ ਕੇ ਖੁੱਲ੍ਹੀ ਜਾਂਦੀਆਂ। ਚਲੋ ਸਰਕਾਰ ਉਹਨਾਂ ਨੂੰ ਦਿੰਦੀ ਹੈ ਜੀ, ਅਧਿਕਾਰ ਦਿੰਦੀ ਹੈ ਚੈਰੀਟੇਬਲ ਸੰਸਥਾਵਾਂ ਬਣਾ ਕੇ, ਪਰ ਜੇ ਆਹ ਕੰਮ ਹੋ ਗਿਆ ਫਿਰ ਤਾਂ ਉਹਨਾਂ ਦਾ ਕੰਮ ਹੀ ਖੜ ਜਾਣਾ ਜੀ। ਅੱਗੇ ਵਿਚਾਰੇ ਕਰੋਨਾ ਦੇ ਮੌਸਮ ਦੇ ਵਿੱਚ ਉਹ ਘਾਟੇ ਦੇ ਵਿੱਚ ਜਾ ਰਹੇ ਨੇ, ਕਾਫੀ ਘਾਟਾ ਪਿਆ ਉਹਨਾਂ ਨੂੰ। ਖੈਰ ਮੈਨੂੰ ਲੱਗਦਾ ਜੀ ਇੱਕ ਸਰੋਤਿਆਂ ਵੀ ਸਾਡੇ ਨਾਲ ਆ ਤੇ ਇੱਕ ਕਿਸੇ ਸੱਜਣ ਨੇ ਮਨਜੀਤ ਸਿੰਘ ਬਗਲੀ ਦੀ ਲਿਖਤ ਭੇਜੀ ਹੈ ਮੈਨੂੰ। ਕਿਰਤ ਕਹਿੰਦੇ, ਕਿਰਤ ਨੂੰ ਪੂਜਾ ਕਹਿ ਲੈਣਾ ਕੋਈ ਮਿਹਣਾ ਨਹੀਂ, ਪਰ ਪੂਜਾ ਨੇ ਕਦੇ ਰੁਤਬਾ ਕਿਰਤ ਦਾ ਲੈਣਾ ਨਹੀਂ, ਕਿਰਤੀ ਹੀ ਕਿਰਤ ਕਮਾ ਕੇ ਜੱਗ ਨੂੰ ਪਾਲ ਰਿਹਾ, ਪਰ ਪੂਜਾ ਕਰਕੇ ਢਿੱਡ ਕਿਸੇ ਭਰ ਲੈਣਾ ਨਹੀਂ। ਸਾਡੇ ਨਾਲ ਇੱਕ ਸਰੋਤਾ ਹੈ ਜੀ, ਦੇਖਦੇ ਹਾਂ ਕੀ ਕਹਿਣਾ ਚਾਹੁੰਦੇ ਨੇ। ਹਾਂਜੀ ਨਿੱਘਾ ਸਵਾਗਤ ਤੁਹਾਡਾ।
ਹਾਂਜੀ ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਮੇਰਾ ਕੁਐਸਚਨ ਜੀ ਸ਼ਿਵਿੰਦਰ ਸਿੰਘ ਉਹਨਾਂ ਨੂੰ ਹੈ, ਥੋੜੀ ਮੇਰੀ ਨੌਲੇਜ ਇਜ਼ਾਫਾ ਕਰੋ। ਮੈਂ ਜਾਣਨਾ ਚਾਹੁੰਦਾ ਕਿ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਇੱਕ ਭੀੜ ਹੈਗੀ ਹੈ, ਇਹਦੀ ਪ੍ਰਾਈਸ ਕਿੰਨੀ ਹੁੰਦੀ ਹੈ ਜੀ?
ਜੇ ਕਿਤੇ ਉਹ ਪ੍ਰਾਈਸ ਵੱਧ ਘੱਟ ਦੱਸਦੀ ਕਿਤੇ ਸਰਕਾਰ ਕਮੇਟੀ ਵਾਲੇ
ਕਹਿਣ ਸਾਡੇ ਮੈਨੂੰ ਤੁਹਾਡੇ ਵਿਊ ਤਾਂ ਆਲਰੇਡੀ ਪਤਾ ਹੀ ਹੈ, ਪਰ ਮੈਂ ਨਾ ਇੱਕ ਜਨਰਲੀ ਤੌਰ ਤੇ ਜਿਹੜਾ ਬੜਾ ਅੱਜ ਕੱਲ੍ਹ ਮਸਲਾ ਜਿਹਾ ਚੱਲਦਾ, ਮੈਂ ਕੈਲਕੂਲੇਟ ਕਰ ਰਿਹਾ ਸੀਗਾ ਕਿ ਇਹ 250-300 ਜਿੰਨੇ ਵੀ ਸਾਡੇ ਗੁਰੂ ਗ੍ਰੰਥ ਸਾਹਿਬ ਮਿਸਿੰਗ ਹੈਗੇ ਆ ਜਾਂ ਪ੍ਰਿੰਟ ਕੀਤੇ ਗਏ, ਤੇ ਇਹਨਾਂ ਨੂੰ ਬਤਾਇਆ ਕਿ ਇਹ ਇੱਕ ਰਜਿਸਟਰਡ ਪ੍ਰਿੰਟਿੰਗ ਕੰਪਨੀ ਚਤਰ ਸਿੰਘ ਦੀ ਫਰਮਾ ਹੈ, ਉਹਨਾਂ ਦੇ ਕੋਲ ਹੀ ਇਹਦੀ ਉਹਦੀ ਵਜ੍ਹਾ ਜਿੱਥੇ ਤੱਕ ਮੈਂ ਸਮਝਦਾ ਸਵਾਲ ਜੀ ਉਹ ਇਹ ਹੈ ਕਿ ਇੱਕੋ ਢੰਗ ਦੇ ਇੱਕੋ ਤਰ੍ਹਾਂ ਦੀ ਹੋਣੀ ਚਾਹੀਦੀ ਪਬਲਿਸ਼ਿੰਗ, ਓਕੇ ਜੀ। ਪਰ ਹੌਲੀ ਹੌਲੀ ਹੁੰਦਾ ਪਰ ਕੀ ਹੈ, ਹਰ ਚੀਜ਼ ਦੇ ਵਿੱਚ ਕਿਤੇ ਨਾ ਕਿਤੇ ਲੂਪ ਹੋਲ ਹੁੰਦੇ ਆ, ਜਿਹਦੇ ਅੱਜ ਕੱਲ੍ਹ ਜੋ ਸਾਡੀ ਮੌਜੂਦਾ ਅਕਾਲੀ ਦਲ ਜਿੱਦਾਂ ਵੀ ਹੈਗਾ ਆ, ਉਹਨਾਂ ਨੇ ਇਹਨੂੰ ਆਪਣਾ ਇਨਕਮ ਦਾ ਵਸੀਲਾ ਵੀ ਬਣਾ ਲਿਆ। ਪਰ ਮੈਂ ਸੱਚੀ ਤੁਹਾਨੂੰ ਪਿਆਵੇਂ ਪੁੱਛ ਰਿਹਾ, ਮੈਨੂੰ ਸੱਚੀ ਨੌਲੇਜ ਨਹੀਂ ਹੈਗੀ, ਮੈਂ ਜਾਣਨਾ ਚਾਹੁੰਦਾ ਕਿ ਕਿਸੇ ਨੂੰ ਪਤਾ ਹੋਵੇ ਕਿ ਇੱਕ ਗੁਰੂ ਗ੍ਰੰਥ ਸਾਹਿਬ ਦੀ ਅਗਰ ਮੈਂ ਬੀਡ ਬਾਈ ਕਰਨੀ ਹੋਵੇ ਉਹਦੀ ਬ੍ਰਾਂਡ ਨਿਊ ਦੀ ਕੀ ਪ੍ਰਾਈਸ ਹੈਗੀ ਹੈ, ਮੇਰੀ ਨੌਲੇਜ ਇਜ਼ਾਫਾ ਕਰੋ ਪਲੀਜ਼।
ਹਾਂਜੀ ਸ਼ੇਵਿੰਦਰ ਜੀ,
ਮੈਨੂੰ ਵੀ ਨੀ ਪਤਾ, ਮੈਂ ਤੁਹਾਨੂੰ ਪਤਾ ਕਰਕੇ ਮੈਂ ਦੱਸ ਸਕਦਾ, ਪਰ ਇਸ ਸਮੇਂ ਕਹਿਣਾ ਬੜਾ ਮੁਸ਼ਕਿਲ ਹੈ ਕਿ ਪੁਰਾਣੇ ਸਮੇਂ ਜਿਹੜੇ ਸਾਡੇ ਵੀ ਇੱਕ ਵਿਦਵਾਨ ਸੀਗੇ ਜਾਣਕਾਰ, ਉਹਨਾਂ ਦੇ ਘਰੇ ਵੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਹੈ, ਉਹਨਾਂ ਨੇ ਤਾਂ ਚਲੋ ਆਪਣੀ ਸਟੱਡੀ ਵਜੋਂ ਰੱਖੀ ਸੀ, ਬਹੁਤ ਭਲੇ ਮਿਲਣ ਦੀ ਗੱਲ ਆ, ਉਦੋਂ ਤਾਂ ਉਹਨਾਂ ਨੇ ਬਹੁਤ ਸਸਤੀ ਲਈ ਹੋਏਗੀ, ਉਹਨਾਂ ਦੇ ਕੋਲ ਮਤਲਬ ਸਾਰੇ ਧਰਮਾਂ ਦੇ ਸੀਗੇ ਮਤਲਬ ਇਹ ਗ੍ਰੰਥ ਸੀਗੇ। ਪਰ ਐਗਜੈਕਟ ਉਹਨੇ ਦੱਸਣਾ ਕਿ ਅੱਜ ਦੀ ਘੜੀ ਜੇ ਕੀ ਕਿੱਥੇ ਤੱਕ ਪਹੁੰਚੀ ਹੋ ਮੈਂ ਵੀ ਨੀ ਦੱਸ ਸਕਦਾ।
ਨਾਲੇ ਸ਼ੇਵਿੰਦਰ ਜੀ, ਜੇ ਤੁਸੀਂ ਘੱਟ ਪ੍ਰਾਈਸ ਦੱਸਤੀ ਤਾਂ ਫੇਰ ਤਾਂ ਵੀ ਚੱਕਰ ਪੈ ਜਾਣਾ, ਵੱਧ ਦੱਸਤੀ ਤਾਂ ਵੀ ਚੱਕਰ ਪੈ ਜਾਣਾ, ਇਹ ਝਮੇਲਿਆਂ 'ਚ ਪੈਣ ਦੀ ਲੋੜ ਹੀ ਨਹੀਂ ਆਪਾਂ ਨੂੰ ਜੀ, ਹੈਂਜੀ। ਤੇ ਗੱਲ ਇਹ ਹੈ ਦੂਸਰੀ, ਚਲੋ ਸੱਜਣ ਸਾਡੇ ਦਾ ਜਿਹੜਾ ਸਵਾਲ ਸੀ ਮਿੱਤਰ ਦਾ ਜਿਨ੍ਹਾਂ ਨੇ ਕੀਤਾ ਉਹ ਬੜਾ ਕੀਮਤੀ ਸੀ, ਨਾਲ ਇੱਕ ਸਵਾਲ ਹੋਰ ਉਠਾ ਕੇ ਗਏ ਨੇ, ਉਹ ਸਵਾਲ ਨਹੀਂ ਉਠਾਇਆ ਐਕਚੁਅਲੀ, ਉਹ ਕੌਸ਼ੀਅਸ ਸੀ ਇਹਦੇ ਬਾਰੇ ਬਈ ਜੇ ਭਾਈ ਕਿਤੇ ਹੋਰਾਂ ਨੂੰ ਠੇਕਾ ਦਿੱਤਾ ਜਾਂਦਾ ਵੀ ਉਹਦੇ 'ਚ ਜਿਹੜੀ ਇੱਕ ਸੁਰਤਾ ਹੁੰਦੀ ਹੈ, ਕੋਈ ਸਟੈਂਡਰਡ ਹੁੰਦਾ, ਉਹਦੇ 'ਚ ਕੋਈ ਫਰਕ ਨਾ ਪੈ ਜਾਵੇ। ਵੈਸੇ ਉਹਨਾਂ ਦੀ ਚਿੰਤਾ ਤਾਂ ਬੜੀ ਇਹ ਗੰਭੀਰ ਹੈਗੀ ਆ, ਪਰ ਸ਼ਿਵਿੰਦਰ ਜੀ ਮੈਨੂੰ ਮੇਰੇ ਮਨ ਚ ਸਵਾਲ ਆਇਆ ਜੇ ਸਿੱਖ ਹਲਕਿਆਂ ਚ ਇੰਨੀ ਸਾਰਿਆਂ ਚ ਚਿੰਤਾ ਹੋ ਜੇ ਤੇ ਫੇਰ ਆ ਸਿੱਖ ਧਰਮ ਦੀ ਜਿਹੜੀ ਫਿਲਾਸਫੀ ਹੈ ਉਹਦੇ ਵਿਰੋਧੀ ਤਾਂ ਕਿੰਨਾ ਕੁਝ ਗੁਰਦੁਆਰਾ ਕਮੇਟੀ ਨੇ ਛਾਪਿਆ ਹੋਇਆ, ਈਵਨ ਸਿੱਖ ਗੁਰੂ ਸਾਹਿਬਾਨ ਦੇ ਖਿਲਾਫ਼ ਕਿੰਨਾ ਕੁਝ ਛਾਪਿਆ ਹੋਇਆ, ਉਦੋਂ ਤਾਂ ਸਿੱਖ ਨੇ ਜਿਹੜੇ ਆਪਣੇ ਸੰਜੀਦਾ ਸਿੱਖ ਵੀ ਕੰਨਾਂ ਦੇ ਵਿੱਚ ਉਂਗਲਾਂ ਪਾ ਕੇ ਆਰਾਮ ਨਾਲ ਸੁੱਤੇ ਪੈਂਦੇ ਨੇ, ਉਦੋਂ ਬੋਲਦੇ ਹੀ ਨੀ ਜੀ।
ਬਿਲਕੁਲ, ਮੈਂ ਭਾਈ ਸਾਹਿਬ ਜੀ ਨੇ ਗੱਲ ਦਾ ਇਹੀ ਜਵਾਬ ਅੱਗੇ ਇਹੀ ਗੱਲ ਕਹਿ ਕੇ ਦੇਣ ਲੱਗਿਆ ਸੀਗਾ। ਤੈਨੂੰ ਯਾਦ ਹੋਣਾ ਕਿਉਂਕਿ ਭਾਈ ਸਾਹਿਬ ਵੀ ਜਿਹੜਾ ਹੈਗਾ ਲਗਾਤਾਰ ਸਿੱਖ ਮਸਲਿਆਂ ਨਾਲ ਜੁੜੇ ਹੋਏ ਲੱਗਦੇ ਹੈਗੇ ਨੇ। ਕੁਛ ਸਾਲ ਪਹਿਲਾਂ ਦੀ ਗੱਲ ਆ, ਬਹੁਤੀ ਪੁਰਾਣੀ ਗੱਲ ਨੀ ਹੈਗੀ, 2012-13 ਦੀ ਗੱਲ ਆ। ਉਦੋਂ ਇਹ ਚੀਜ਼ ਸਾਹਮਣੇ ਆਈ ਸੀ ਕਿ ਸ਼੍ਰੋਮਣੀ ਕਮੇਟੀ ਨੇ ਖੁਦ ਇੱਕ ਇਹੋ ਜਿਹਾ ਲਿਟਰੇਚਰ ਛਾਪਿਆ ਜਿਹੜਾ ਲਿਟਰੇਚਰ ਜਿਹਦੇ ਆਪਾਂ ਦੇਖਦੇ ਹਾਂ ਉਹਦੇ ਵਿੱਚ ਬਹੁਤ ਸਾਰੀਆਂ ਗਲਤੀਆਂ ਸੀਗੀਆਂ। ਹੁਣ ਤਾਂ ਇਹ ਅਸੀਂ ਇਤਿਹਾਸਕ ਜਿਹੜੇ ਹੈਗੇ ਆ ਗਲਤੀਆਂ ਸੀ ਜਿਹਨੂੰ ਕੋਈ ਸਿੱਖ ਬੱਜਰ ਗਲਤੀਆਂ ਕਹਿ ਸਕਦਾ। ਬੱਜਰ ਗਲਤੀਆਂ ਕੀ ਸੀ ਮੈਂ ਦੱਸਣਾ, ਸਿੱਖ ਗੁਰੂਆਂ ਨੂੰ ਜਿਹੜਾ ਅਪਰਾਧੀ ਦਿਖਾਇਆ ਗਿਆ, ਉਹਨਾਂ ਨੂੰ ਜਿਹੜਾ ਚੋਰ ਲੁਟੇਰੇ ਦਿਖਾਇਆ ਗਿਆ, ਮਤਲਬ ਕਿਸੇ ਵੀ ਸਿੱਖ ਨੂੰ ਜੇ ਦੀਆਂ ਭਾਵਨਾਵਾਂ ਨੂੰ ਜੇ ਗੱਲ ਖੇਚ ਪਹੁੰਚੇ ਤਾਂ ਮੈਂ ਮਾਫ਼ੀ ਮੰਗਦਾ। ਪਰ ਇਹ ਸਹੀ ਗੱਲ ਹੈਗੀ ਆ ਕਿ ਵੀ ਇਹ ਸ਼ਬਦ ਮੇਰੇ ਨਹੀਂ ਹੈਗੇ, ਪਰ ਇੱਦਾਂ ਦਿਖਾਇਆ ਗਿਆ ਉਹਨਾਂ ਦਾ, ਮਤਲਬ ਚੋਰ ਲੁਟੇਰਾ ਦਿਖਾਇਆ ਗਿਆ, ਉਹਨਾਂ ਨੂੰ ਜਿਹੜਾ ਅਪਰਾਧੀ ਦਿਖਾਇਆ ਗਿਆ, ਉਹਨਾਂ ਨੂੰ ਡਰਪੋਕ ਦਿਖਾਇਆ ਗਿਆ। ਇਹ ਜਿਹੜੀਆਂ ਸ਼੍ਰੋਮਣੀ ਕਮੇਟੀ ਨੇ ਛਾਪੀਆਂ ਸੀਗੀਆਂ ਕਿਰਤਾਂ, ਉਹਦੇ ਬਾਅਦ ਵਿੱਚ ਇਹਦੇ ਲਈ ਇਹਨਾਂ ਨੇ ਕਿਹਾ ਕਿ ਅਸੀਂ ਇਹ ਤਾਂ ਜੀ ਬਹੁਤ ਵੱਡੀ ਗਲਤੀ ਹੋ ਗਈ, ਇਹਦੇ ਲਈ ਤਾਂ ਅਸੀਂ ਜਾਂਚ ਕਮੇਟੀ ਬਿਠਾਉਂਦੇ ਹਾਂ। ਅਜੇ ਤੱਕ ਇਹ ਨਹੀਂ ਪਤਾ ਲੱਗਿਆ ਕਿ ਇਹਨਾਂ ਵੱਲੋਂ ਬਿਠਾਈ ਗਈ ਜਾਂਚ ਕਮੇਟੀ ਦਾ ਬਣਿਆ ਕੀ ਹੈ। ਸਵਾਲ ਇਹ ਹੈਗਾ ਕਿ ਜਦੋਂ ਇੰਨਾ ਰੌਲਾ ਹੋਰ ਗੱਲਾਂ ਤੇ ਪਾਉਂਦੇ ਨੇ, ਇਹਨਾਂ ਕੋਲੋਂ ਇੱਡੀਆਂ ਕਿਤਾਈਆਂ ਹੋ ਕਿਵੇਂ ਗਈਆਂ? ਵੀ ਇੱਕ ਪਾਸੇ ਤਾਂ ਅਸੀਂ ਕਹਿੰਦੇ ਵੀ ਕਿ ਅਸੀਂ ਸਟੈਂਡਰਡ ਮਿਸਦੇ ਹਾਂ, ਤਾਂ ਉਹਦੇ ਬਾਵਜੂਦ ਵੀ ਜਿਹੜਾ ਏਡਾ ਵੱਡਾ ਅਦਾਰਾ ਹੋਵੇ, ਜਿਹੜਾ ਮਤਲਬ ਵਕਾਰ ਹੀ ਇਹੀ ਆ ਜਿਹੜਾ ਕਿ ਫਤਵੇ ਜਾਰੀ ਕਰਨ ਲੱਗਿਆ ਵੀ ਜਿਹੜਾ ਇਹਦਾ ਪ੍ਰਵਾਹ ਨਹੀਂ ਕਰਦਾ, ਉਹਦੇ ਵੱਲੋਂ ਇੰਨੀਆਂ ਵੱਡੀਆਂ ਗਲਤੀਆਂ। ਫਿਰ ਇਹ ਵੀ ਪਤਾ ਲੱਗਿਆ ਕਿ ਜਿਹੜੀਆਂ ਛਾਪੀਆਂ ਹੋਈਆਂ ਉਹਨਾਂ ਦੇ ਵੱਲੋਂ ਸਾਰੀਆਂ ਲਿਖਤਾਂ ਸੀ ਨਾ, ਇਹ ਜਿਹੜੀਆਂ ਕਿਤਾਬਾਂ ਸੀਗੀਆਂ ਉਹ ਕਿਤਾਬਾਂ ਦਾ ਲਿਟਰੇਚਰ ਹੂ ਕਿ ਉਸ ਤਰ੍ਹਾਂ ਦਾ ਮਿਲਦਾ ਸੀਗਾ ਜਿਵੇਂ ਕਿ ਆਰ ਐਸ ਐਸ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ। ਆਰ ਐਸ ਐਸ ਵੱਲੋਂ ਜਿਹੜਾ ਸਿੱਖ ਗੁਰੂ ਸਾਹਿਬਾਨ ਦੀ ਕਿਰਦਾਰਕੁਸ਼ੀ ਕੀਤੀ ਜਾ ਰਹੀ ਹੈ, ਬਿਲਕੁਲ ਉਸ ਤਰ੍ਹਾਂ ਦਾ ਲਿਟਰੇਚਰ ਸੀ ਉਹਦੇ ਵਿੱਚੋਂ। ਜਿਵੇਂ ਆਰ ਐਸ ਐਸ ਦਾ ਲਿਟਰੇਚਰ ਜੀ, ਮੈਂ ਤੁਹਾਨੂੰ ਉਦਾਹਰਣ ਦੇ ਦਿੰਦਾ, ਆਰ ਐਸ ਐਸ ਦਾ ਲਿਟਰੇਚਰ ਦਿਖਾਉਂਦਾ ਕਿ ਗੁਰੂ ਅਰਜਨ ਸਾਹਿਬ ਨੇ ਸ਼ਹੀਦੀ ਪ੍ਰਾਪਤ ਨਹੀਂ ਕੀਤੀ ਬਲਕਿ ਡਰ ਕੇ ਜਿਹੜਾ ਹੈਗਾ ਡਰਪੋਕ ਦੀ ਤਰ੍ਹਾਂ ਸੁਸਾਈਡ ਕੀਤੀ ਹੈ, ਇਹ ਆਰ ਐਸ ਐਸ ਦਾ ਲਿਟਰੇਚਰ ਕਹਿ ਰਿਹਾ। ਇੱਧਰ ਦਾ ਲਿਟਰੇਚਰ ਜੇ ਸ਼੍ਰੋਮਣੀ ਕਮੇਟੀ ਇਸ ਟਾਈਪ ਦੇ ਛਾਪੇਗੀ ਤਾਂ ਸਵਾਲ ਖੜੇ ਹੋਣਗੇ। ਬਾਰਾਂ ਤੇਰਾਂ ਦੇ ਵਿੱਚ ਨਾ ਇੱਕ ਪੰਜਾਬੀ ਇੱਕ ਆਪਣੇ ਨਾਰਥ ਇੰਡੀਆ ਦੇ ਰੀਜਨ ਦੇ ਵਿੱਚ ਚੈਨਲ ਹੁੰਦੇ ਸੀ, ਕਮਰ ਸੰਧੂ ਨੇ ਲੈ ਕੇ ਆਏ ਸੀਗੇ ਡੇ ਐਂਡ ਨਾਈਟ।
ਹਾਂਜੀ,
ਬਹੁਤ ਇਹਨੂੰ ਯਾਦ ਹੀ ਹੈ। ਡੇ ਐਂਡ ਨਾਈਟ ਨੇ ਇਹਨੇ ਦੋ ਤਿੰਨ ਕਿਸ਼ਤਾਂ ਲਗਾਤਾਰ ਕੀਤੀਆਂ ਸੀਗੀਆਂ ਇਸ ਪ੍ਰੋਗਰਾਮ ਦੇ ਉੱਤੇ ਵੀ ਇਹ ਜਿਹੜਾ ਸਰੂਪਾਂ ਦੇ ਮਾਮਲੇ ਉੱਤੇ, ਉਹ ਸਭ ਸਰਚ ਕਰਕੇ ਲੱਭੀ ਜਾ ਸਕਦੀ ਹੈ ਜੇ ਕਿਸੇ ਸਰੋਤੇ ਨੇ ਜਾਣਕਾਰੀ ਲੈਣੀ ਹੋਵੇ। ਪਰ ਉਹਨਾਂ ਦਿਨਾਂ 'ਚ ਅਖਬਾਰਾਂ 'ਚ ਲਗਾਤਾਰ ਖਬਰਾਂ ਆਉਂਦੀਆਂ ਰਹੀਆਂ। ਉਸ ਸਮੇਂ ਅਵਤਾਰ ਸਿੰਘ ਮੱਕੜ ਸੀਗੇ ਸ਼੍ਰੋਮਣੀ ਕਮੇਟੀ ਦੇ ਵਿੱਚ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸੀਗੇ। ਉਦੋਂ ਗੱਲ ਜਿਹੜੀ ਹੈਗੀ ਆ ਕਹਿ ਕੇ ਜੀ ਇਹਦੇ 'ਤੇ ਜਾਂਚ ਕਰਦੇ ਫਲਾਨਾ ਕਰਦੇ ਆਈ ਗਈ ਹੋਗੀ। ਸੋ ਜਿਹੜੀ ਸ਼੍ਰੋਮਣੀ ਕਮੇਟੀ ਆਹ ਗਲਤੀਆਂ ਕਰ ਸਕਦੀ ਹੈਗੀ ਹੈ, ਫਿਰ ਉਹਦੇ 'ਤੇ ਹੋਰ ਤੁਸੀਂ ਤੁਹਾਨੂੰ ਤੁਸੀਂ ਕਿਵੇਂ ਦਾਅਵਾ ਕਰ ਸਕਦੇ ਹੋ ਵੀ ਇੱਕ ਸਟੈਂਡਰਡ ਕਾਇਮ ਰੱਖੂਗੀ ਜਾਂ ਫਲਾਨਾ ਰੱਖੂਗੀ?
ਜੀ ਬਿਲਕੁਲ ਸ਼ਿਵਿੰਦਰ ਜੀ, ਸਾਡੇ ਨਾਲ ਕਾਲਰ ਨੇ, ਪਰ ਮੇਰੇ ਮਨ 'ਚ ਸਵਾਲ ਪੈਦਾ ਹੋਇਆ ਜੀ ਬਈ ਉਹ ਜਿਹੜੀਆਂ ਗਲਤੀਆਂ, ਬਸ ਇੱਕ ਸ਼ਬਦ 'ਚ ਇਹਦਾ ਮੈਨੂੰ ਜਵਾਬ ਦੇ ਦਿਓ, ਗਲਤੀਆਂ ਦੀ ਮਾਫ਼ੀ ਨਹੀਂ ਮੰਗੀ, ਗਲਤੀਆਂ ਠੀਕ ਨਹੀਂ ਕੀਤੀਆਂ ਸ਼੍ਰੋਮਣੀ ਕਮੇਟੀ ਨੇ ਅਜੇ ਤੱਕ?
ਇਹਨਾਂ ਨੇ ਕਿਹਾ ਕਿ ਅਸੀਂ ਉਹ ਜਿਹੜਾ ਹੈਗਾ ਲਿਟਰੇਚਰ ਦੀ ਹਾਲੇ ਘੋਖ ਕਰਾਂਗੇ ਵੀ ਗਲਤੀਆਂ ਕਿੱਥੋਂ ਹੋਈਆਂ। ਉਹਦੇ ਬਾਅਦ ਖਬਰ ਹੀ ਨਹੀਂ ਕੋਈ ਆਈ ਸਾਡੇ ਸਾਹਮਣੇ ਵੀ ਉਹਦਾ ਬਣਿਆ ਕੀ ਬਣਿਆ ਹੈਗਾ, ਮੀਡੀਆ ਵਿੱਚੋਂ ਵੀ ਖਬਰ ਇੱਕ ਤਰ੍ਹਾਂ ਦਾ ਲੋਕ ਹੋ ਗਈ।
ਹੁਣ ਸਾਡੇ ਸਰੋਤੇ ਆ ਜਿਹੜੇ ਉਹਨਾਂ ਦੇ ਸੋਚਣ ਲਈ ਸਵਾਲ ਬਣਦਾ ਬਈ ਸ਼ਿਵਿੰਦਰ ਜੀ ਸਪੈਸੀਫਿਕਲੀ ਕਹਿ ਕੇ ਗਏ ਨੇ ਗੁਰੂ ਅਰਜਨ ਦੇਵ ਜੀ ਬਾਰੇ, ਗੁਰੂ ਅਰਜਨ ਦੇਵ ਜੀ ਮਹਾਨ ਫਿਲਾਸਫਰ ਸੰਗੀਤਕਾਰ, ਕਿੰਨੇ ਉਹਨਾਂ ਨੇ ਗੁਰਦੁਆਰੇ ਬਣਾਏ ਨੇ, ਭਵਨ ਨਿਰਮਾਣ ਕਲਾ ਜਿਹਨੂੰ ਆਰਕੀਟੈਕਚਰਲ ਇੰਜੀਨੀਅਰਿੰਗ ਕਹਿੰਦੇ ਆ ਉਹਦੇ ਵਿੱਚ ਮਾਹਰ, ਸੰਪਾਦਨਾ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਕੀਤੀ, ਦੇਖੋ ਕਿਸ ਪੱਧਰ ਕਿੰਨੇ ਇੰਟਲੈਕਚੁਅਲ ਉਹ ਹੋਣਗੇ। ਆਮ ਸਿੱਖ ਨੂੰ ਇਸ ਗੱਲ ਦਾ ਪਤਾ ਹੈ, ਅਹਿਸਾਸ ਆਮ ਸਿੱਖ ਨੂੰ, ਤੇ ਇਹ ਵੈਸੇ ਤਾਂ ਸ਼ਿਵਿੰਦਰ ਜੀ ਮਾੜਾ ਜਿਹਾ ਕਿਸੇ ਨੇ ਸਿਰ ਨਹੀਂ ਢੱਕਿਆ ਉਹਦੇ ਨਾਲ ਲੜ ਪੈਂਦੇ ਨੇ, ਬਰਸ਼ੇ ਕੱਢ ਲੈਂਦੇ ਨੇ, ਤੇ ਪੰਜਾਬ 'ਚ ਇਹ ਇੰਨੀ ਗੱਲ ਵੀ ਨਹੀਂ ਕਰ ਸਕੇ ਵੀ ਤੁਸੀਂ ਆਹ ਗੁਰੂ ਅਰਜਨ ਦੇਵ ਜੀ ਬਾਰੇ ਆਹ ਕੁਛ ਬੋਲਿਆ ਲਿਖਿਆ, ਉਹ ਵੀ ਸਿੱਖਾਂ ਦੀ ਸਿਰਮੌਰ ਸੰਸਥਾ ਨੇ, ਤੇ ਫਿਰ ਉਹ ਸੰਸਥਾ ਤੋਂ ਲੈਣਾ ਕੀ ਹੈ ਇਹਨਾਂ ਨੇ? ਕਿਉਂ ਉੱਥੇ ਜਾ ਕੇ ਮੱਥੇ ਟੇਕਦੇ ਨੇ, ਕਿਉਂ ਸਿਰ ਝੁਕਾਉਂਦੇ ਨੇ, ਕਿਉਂ ਜਦੋਂ ਉਹਨਾਂ ਦੇ ਅਹੁਦੇਦਾਰ ਇੱਥੇ ਆਉਂਦੇ ਨੇ ਉਹਨਾਂ ਦੇ ਪੈਰਾਂ ਦੇ ਥੱਲੇ ਹੱਥ ਦਿੰਦੇ ਨੇ? ਇਹ ਤਾਂ ਸਿੱਖੀ ਘੇਰੇ ਤੋਂ ਬਾਹਰ ਵੀ ਕਿਸੇ ਬੰਦੇ ਨੂੰ ਪੁੱਛ ਲੈਣ, ਇਹ ਉਹਨਾਂ ਨੂੰ ਵੀ ਪਤਾ ਵੀ ਗੁਰੂ ਅਰਜਨ ਦੇਵ ਜੀ ਮਤਲਬ ਉਹ ਕਿੱਡੇ ਤਕੜੇ ਫਿਲਾਸਫਰ ਤੇ ਇੰਟਲੈਕਚੁਅਲ ਸੀ, ਸਿੱਖਾਂ ਦੇ ਪੰਜਵੇਂ ਗੁਰੂ ਸੀ, ਤਾਂ ਆਮ ਬੰਦੇ ਨੂੰ ਪਤਾ ਜੀ ਜਿਹੜਾ ਸਿੱਖ ਨਹੀਂ ਵੀ, ਤੇ ਫਿਰ ਇਹ ਆਪਣੇ ਆਪ ਨੂੰ ਸਿੱਖ ਕਹਾਉਂਦੇ ਨੇ, ਅਸੀਂ ਜੀ ਪੰਜ ਕਕਾਰਾਂ ਦੇ ਅਸੀਂ ਪਹਿਨਦੇ ਹਾਂ, ਨਿਹੰਗ ਜਥੇਬੰਦੀਆਂ ਰੋਜ਼ ਲੋਕਾਂ ਨਾਲ ਲੜਦੀਆਂ, ਪਤਾ ਨਹੀਂ ਮੈਨੂੰ ਤਾਂ ਹੈਰਾਨੀ ਹੁੰਦੀ। ਖੈਰ ਪਹਿਲੀ ਕਾਲ ਹੈਲੋ ਹਾਂਜੀ ਹਾਂਜੀ
ਬਾਈ ਮੈਂ ਆਉਂਦੇ ਆਉਂਦੇ ਆ
ਹਾਂਜੀ ਹਾਂਜੀ ਆਉਂਦੇ ਆ ਜੀ
ਸਤਿ ਸ਼੍ਰੀ ਅਕਾਲ ਬਾਈ ਜੀ
ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ
ਅੱਛਾ ਬਰਾੜ ਸਾਹਿਬ ਜਿਹੜਾ ਇਹ ਨਾ ਬਿਲਕੁਲ ਉੱਥੋਂ ਬਹੁਤ ਕੁਛ ਲੁਕਵੇਂ ਤਰੀਕੇ ਨਾਲ ਛਪਦਾ ਤੇ ਇਹ ਆਮ ਸਿੱਖ ਨੂੰ ਪਤਾ ਵੀ ਹੈ ਤੇ ਆਮ ਸਿੱਖ ਨੂੰ ਇਹ ਵੀ ਪਤਾ ਵੀ ਅਕਾਲ ਤਖ਼ਤ ਤੇ ਕਿਹਦਾ ਕਬਜ਼ਾ ਕੀ ਹੁਣ ਦੇਖੋ ਤੁਸੀਂ ਕੈਲੰਡਰ ਦੀ ਗੱਲ ਹੀ ਲੈ ਲਓ ਹੁਣ ਆਪਣੇ ਗੁਰੂ ਸਾਹਿਬਾਂ ਦੇ ਗੁਰਪੁਰਬ ਆ ਜਨਮ ਦਿਨ ਜਿਹੜੇ ਜਾਂ ਉਹ ਆਉਂਦੇ ਆ ਕਿਤੇ ਵੀ ਇੱਕ ਸੇਮ ਡੇਟ ਤੇ ਨਹੀਂ ਆਉਂਦੇ ਜਿਹੜਾ ਕੈਲੰਡਰ ਬਣਾਇਆ ਸੀਗਾ ਉਹ ਇਹਨਾਂ ਨੇ ਲਾਗੂ ਨਹੀਂ ਹੋਣ ਦਿੱਤਾ ਹਟਾ ਤਾ ਉਹ ਕਿਹਨੇ ਹਟਾਇਆ ਤੁਸੀਂ ਆਪੇ ਦੇਖ ਲਓ ਅੱਛਾ ਫਿਰ ਇਹ ਬਰਾੜ ਸਾਹਿਬ ਜੀ ਆਪਾਂ ਪਿੱਛੇ ਬੈਠ ਜਾਂਦੇ ਆ ਨਾ ਜੀ ਹਿਸਟਰੀ 'ਚ ਜਦੋਂ ਨਨਕਾਣਾ ਸਾਹਿਬ ਦਾ ਸਾਕਾ ਹੋਇਆ ਨਾ ਜੀ ਤੇ ਉੱਥੋਂ ਜਿਹੜਾ ਇਹ ਮਹੰਤਾਂ ਨੂੰ ਕੱਢਿਆ ਉਦੋਂ ਇਹ ਐਸ ਜੀ ਪੀ ਸੀ ਮਤਲਬ ਉਦੋਂ ਇਹ ਸ਼੍ਰੋਮਣੀ ਕਮੇਟੀ ਉਦੋਂ ਹੋਣ ਚ ਆਈ 1929 ਮਿਆਂ ਦੇ ਇੱਧਰ ਉੱਧਰ ਹਨਾ ਅੱਛਾ ਹੋਇਆ ਕਿ ਉਹ ਚਨਾਈ ਇਹ ਅੰਗਰੇਜ਼ਾਂ ਨੇ ਗੋਰਿਆਂ ਨੇ ਇੱਕ ਚਾਲ ਖੇਡੀ ਇਹ ਸਿੱਖਾਂ ਨੂੰ ਕੰਟਰੋਲ ਕਰਨ ਵਾਸਤੇ ਹੁਣ ਇੱਕ ਮਤਲਬ ਕਿ ਸਰਕਾਰੀ ਬੰਦਾ ਉੱਪਰ ਲਾ ਤਾ ਜਿਹੜਾ ਸੈਂਟਰ ਸਰਕਾਰ ਦਾ ਉਦੋਂ ਦਾ ਗਵਰਨਰ ਜਨਰਲ ਕਹਿ ਲਓ ਤੁਸੀਂ ਤੇ ਹੁਣ ਜਿਹੜਾ ਆਪਣਾ ਪ੍ਰਧਾਨ ਮੰਤਰੀ ਦੇ ਅੰਡਰ ਆਏ ਹੁਣ ਕਿੱਡੀ ਦੁੱਖ ਦੀ ਗੱਲ ਆ ਦੁਨੀਆਂ ਦਾ ਕੋਈ ਧਰਮ ਹੈ ਜੀ ਉਹਦੇ ਇਲੈਕਸ਼ਨ ਹੁੰਦੇ ਆ ਉੱਤੇ ਕਿਸੇ ਸਰਕਾਰ ਦਾ ਕੰਟਰੋਲ ਹੋਵੇ ਮੈਨੂੰ ਤੁਸੀਂ ਐਕਟ ਦਾ ਨਾਂ ਲੈ ਕੇ ਦੱਸ ਦਿਓ ਅੱਛਾ ਉਹ ਤੋਂ ਬਾਅਦ ਹੋਇਆ ਕੀ ਜੀ ਉਹ ਜਦੋਂ ਇਹ ਅੰਗਰੇਜ਼ ਛੱਡ ਗਏ ਤੇ ਉਦੋਂ ਉਹ ਤੋਂ ਬਾਅਦ ਆਪਣੇ ਇਹ ਪ੍ਰਧਾਨ ਮੰਤਰੀ ਦੇ ਥੱਲੇ ਚਲਾ ਗਿਆ ਉਹ ਆਪਦਾ ਬੰਦਾ ਇੱਥੇ ਲਾਉਂਦਾ ਉਹ ਜਦੋਂ ਵੀ ਚਾਹੇ ਉਹ ਇਲੈਕਸ਼ਨ ਕਰਾਉਂਦਾ ਜੇ ਨਹੀਂ ਕਰਾਉਂਦਾ ਹੁਣ ਤੁਸੀਂ ਦੇਖ ਲਓ ਕਿੰਨੇ ਸਾਲ ਲੰਘੇ ਬਿਲਕੁਲ ਨਹੀਂ ਕਰਾਉਂਦਾ ਅੱਛਾ ਇਹ ਇਸੇ ਦਾ ਹੀ ਨਤੀਜਾ ਇਹ ਹੋਇਆ ਵੀ ਇਹ ਅਕਾਲ ਤਖ਼ਤ ਤੋਂ ਅਰੂੜ ਸਿੰਘ ਨੂੰ ਜਨਰਲ ਡਾਇਰ ਨੂੰ ਸਰੋਪਾ ਦਿੱਤਾ ਉਹਨੇ ਉਹ ਪ੍ਰਭਾਵ ਸੀਗਾ ਉਹ ਜਿਹੜਾ ਉਹਨਾਂ ਦਾ ਉੱਪਰ ਮਤਲਬ ਬੰਦਾ ਕਸਟੋਡੀਅਨ ਜਾਂ ਕਹਿ ਲਓ ਤੁਸੀਂ ਜਿਹੜਾ ਮੇਨ ਪ੍ਰਬੰਧਕ ਲਾਇਆ ਹੋਇਆ ਹੁਣ ਜੇ ਆਪਾਂ ਆਮ ਸਿੱਖ ਆ ਜਿਹੜਾ ਜਾਂ ਆਪਾਂ ਆਮ ਸਿੱਖ ਫਲਸਫੇ ਦੀ ਗੱਲ ਕਰਦੇ ਹਾਂ ਮਤਲਬ ਕਲੀਅਰ ਆ ਇਹ ਆਲਮੋਸਟ ਤੁਸੀਂ ਇਹ 'ਚ ਕੋਈ ਬਹੁਤੀ ਉਹ ਗੱਲ ਹੈ ਨਹੀਂ ਪਰ ਇਹ ਹੁਣ ਜਾ ਕਿੱਧਰ ਨੂੰ ਰਹੇ ਆ ਸਾਰੇ ਇਹ ਸਾਰੀ ਜਿਹੜੀ ਅਸਲੀ ਜਿੰਨਾ ਚਿਰ ਇਹ ਸਿੱਖ ਇਸ ਗੱਲ ਦੀ ਗੱਲ ਕਰਨੇ ਨਾ ਲੱਗਦੇ ਵੀ ਇਹ ਜਿਹੜਾ ਇਲੈਕਸ਼ਨ ਦੇ ਉੱਤੋਂ ਇਹ ਹਟਾਇਆ ਜਾਵੇ ਕੰਮ ਸਾਰਾ ਜਾਂ ਇਹ ਇਹ ਇਹਨਾਂ ਸੁਧਾਰ ਕੀਤੇ ਜਾਂ ਉਹਨਾਂ ਚਿਰ ਕੁਛ ਨਹੀਂ ਹੋਣਾ ਹੁਣ ਤੁਸੀਂ ਦੇਖੋ ਆ ਕਿੱਡੀ ਮਤਲਬ ਇਹ ਬਹੁਤ ਬਹੁਤ ਬੰਦਿਆਂ ਰੌਲਾ ਪਾਇਆ ਇਸ ਗੱਲਾਂ ਬਾਰੇ ਵੀ ਜਿਹੜਾ ਇਹ ਲਿਟਰੇਚਰ ਇਸ ਤਰ੍ਹਾਂ ਦਾ ਕਿਵੇਂ ਛਪਿਆ ਪਰ ਇਹਨਾਂ ਦੀ ਸੁਣਦਾ ਕੌਣ ਹੈ ਹੁਣ ਜਿਹੜਾ ਆਹ ਜਿਹੜਾ ਠੀਕ ਆ ਚਲੋ ਇਹਨਾਂ ਨੂੰ ਉਹ ਬੰਦੇ ਕਿਸਾਨਾਂ ਦਾ ਵੀ ਸਾਥ ਦੇ ਰਹੇ ਆ ਚਲੋ ਉੱਥੇ ਜਾ ਕੇ ਇਹ ਬੰਦੇ ਉਹ ਸ਼ਾਂਤਮਈ ਧਰਨਾ ਹੀ ਦੇਣ ਗਏ ਸੀ ਵੀ ਤੁਸੀਂ ਦੱਸੋ ਸਾਨੂੰ ਵੀ ਜਿਹੜੇ ਇਹ ਛਾਪੇ ਆ ਉਹ ਸਰੂਪ ਕਿੱਥੇ ਗਏ ਉਹਨਾਂ ਨੇ ਜਵਾਬ ਦੇਣ ਦੀ ਥਾਂ 'ਤੇ ਉਹਨਾਂ ਨੇ ਮਤਲਬ ਕਿ ਡਾਂਗ ਫੇਰੀ ਆ ਹਨਾ ਅੱਛਾ ਬਾਕੀ ਮੈਂ ਤੁਹਾਨੂੰ ਭੇਟਾ ਦੀ ਗੱਲ ਦੱਸਦਾ ਜੀ ਜੇ ਤੁਸੀਂ ਜੇ ਸਿੱਖ ਰਹਿਤ ਮਰਿਆਦਾ ਜਾਂ ਇਹ ਸਰੂਪ ਤੁਸੀਂ ਲੈਣਾ ਨਾ ਐਸ ਜੀ ਪੀ ਸੀ ਤੋਂ ਤਾਂ ਤੁਹਾਨੂੰ ਉਹ ਆਪਦਾ ਦੱਸਣਾ ਪੈਂਦਾ ਜਿਹੜਾ ਇਹ ਬਣਾਈ ਬੈਠੇ ਹਾਲਡਲ ਜੇ ਬਣਾ ਲੈਂਦਾ ਹਾਲਡਲ ਹਾਲਡਲ ਹੀ ਕਹੂੰਗਾ ਵੀ ਬਸ ਆਹ ਹੋਣਾ ਚਾਹੀਦਾ ਹੋ ਜੇ ਉਹ ਤੁਹਾਨੂੰ ਫ੍ਰੀ ਵੀ ਦੇ ਦਿੰਦੇ ਆ ਜੇ ਤੁਹਾਡੇ ਕੋਲ ਪੈਸੇ ਹੈ ਨਹੀਂ ਤਾਂ ਹਨਾ ਇੱਥੋਂ ਵੀ ਹੈਗਾ ਇੱਥੋਂ ਵੀ ਜੇ ਤੁਸੀਂ ਲੈਣਾ ਸੱਚੇ ਹੁੰਦੇ ਆ ਇੱਥੇ ਹੈਗੇ ਆ ਉਹ ਜੇ ਕੋਈ ਦੇਣਾ ਦੇ ਦਿਓ ਨਹੀਂ ਤਾਂ ਉੱਦਾਂ ਵੀ ਦੇ ਦਿੰਦੇ ਆ ਜੇ ਤੁਹਾਡਾ ਉਹ ਹੈਗਾ ਵਧੀਆ ਪਰ ਜਿਹੜੀ ਅਸਲੀ ਦੁੱਖ ਦੀ ਗੱਲ ਆ ਇਹ 1900 ਉਦੋਂ ਲੈ ਕੇ 29 ਤੋਂ ਤੇ ਨਾਲ ਜਿਹੜਾ ਪੈਰਲ ਇੱਕ ਡੇਰਾਵਾਦ ਸ਼ੁਰੂ ਕਰਿਆ ਗਿਆ ਹੁਣ ਤੁਸੀਂ ਆਪਣੇ ਬਰਾੜ ਸਾਹਿਬ ਪਿੰਡਾਂ ਦੇ ਆਸੇ ਪਾਸੇ ਦੇਖੋਗੇ ਜਿੰਨੇ ਵੀ ਡੇਰੇ ਸੀ ਉਹਨਾਂ ਦੇ ਜਿਹੜੇ ਮੁਖੀ ਸੀਗੇ ਉਹ ਸਾਰੇ ਫੌਜਾਂ ਫੌਜ 'ਚੋਂ ਆਏ ਆ ਇਹ ਬੈਡਮੀ ਨੇ ਉਸ ਸਮੇਂ ਇੱਕ ਸਾਜ਼ਿਸ਼ ਸ਼ੁਰੂ ਕੀਤੀ ਗਈ ਵੀ ਇਹ ਸਿੱਖਾਂ ਨੂੰ ਉੱਧਰੋਂ ਤੋੜ ਕੇ ਤੇ ਇੱਧਰ ਲਾਉਣਾ ਹੁਣ ਹੁਣ ਸਿੱਖ ਫਲਸਫਾ ਕੀ ਆ ਸਿੱਖ ਫਲਸਫਾ ਕਹਿੰਦਾ ਵੀ ਤੂੰ ਤਾਂ ਕੰਮ ਕਰੋ ਭਾਈ ਹਨਾ ਕਿਰਤ ਕਰੋ ਨਾਮ ਜਪੋ ਵੰਡ ਕੇ ਛਕੋ ਅੱਛਾ ਤੇ ਫਿਰ ਉਹ ਕਹਿੰਦਾ ਜੀ ਜ਼ੁਲਮ ਦੇ ਖਿਲਾਫ਼ ਬੋਲਣਾ ਤੁਸੀਂ ਲੜਨਾ ਹੈ ਗਰੀਬ ਨਾਲ ਖੜਨਾ ਇਹ ਸਿੱਖ ਫਲਸਫਾ ਕਹਿੰਦਾ ਤੇ ਦੂਜੇ ਪਾਸੇ ਜਿਹੜਾ ਡੇਰੇ ਵਾਲੇ ਉਹ ਕਹਿੰਦੇ ਬਾਈ ਤੁਸੀਂ ਕੀ ਲੈਣਾ ਚੁੱਪ ਕਰਕੇ ਨਾਮ ਜਪੋ ਤੁਹਾਨੂੰ ਮਤਲਬ ਕੁਛ ਕਰਨ ਦੀ ਲੋੜ ਨਹੀਂ ਹਨਾ ਮਤਲਬ ਇਹ ਸਾਰੀਆਂ ਜਿਹੜਾ ਬੰਦਾ ਥੋੜ੍ਹੀ ਬਹੁਤੀ ਸਮਝ ਰੱਖਦਾ ਉਹਨੂੰ ਇਹ ਗੱਲਾਂ ਕਲੀਅਰ ਹੁੰਦੀਆਂ ਪਰ ਹੁਣ ਕੀ ਕਰਾਇਆ ਬਾਈ ਇਹ ਬਹੁਤ ਦੁੱਖ ਦੀ ਗੱਲ ਆ ਹਨਾ ਤੇ ਸਤਿ ਸ਼੍ਰੀ ਅਕਾਲ ਬਾਈ ਤੁਸੀਂ ਆਹ ਜਿਹੜੇ ਇਸ ਤਰ੍ਹਾਂ ਦੇ ਲੌਜਿਕ ਨਾਲ ਤੁਸੀਂ ਗੱਲ ਕਰਦੇ ਹੋ ਨਾ ਇਹ ਇਹ ਬਹੁਤ ਵਧੀਆ ਗੱਲ ਆ
ਮਿਹਰਬਾਨੀ ਵੀਰ ਜੀ ਹਾਂਜੀ
ਹਾਂਜੀ ਜੇ ਕੋਈ ਆਪਣੀਆਂ ਖਾਮੀਆਂ ਦੱਸਦਾ ਨਾ ਉਹ ਤੁਹਾਡਾ ਮਿੱਤਰ ਹੁੰਦਾ ਜੀ ਉਹ ਦਿਲੋਂ
ਧੰਨਵਾਦ ਜੀ ਧੰਨਵਾਦ ਬਿਲਕੁਲ ਮਿਹਰਬਾਨੀ ਧੰਨਵਾਦ ਜੀ ਅੱਜ ਮੇਰੀ ਮੇਰਗੜ ਸਰ ਨੇ ਇਹੀ ਸੀ ਬਈ ਜਿਹੜੀ ਤੁਸੀਂ ਅਖੀਰ ਚ ਗੱਲ ਕਰਕੇ ਗਏ ਹੋ ਬਈ ਕਿਰਤ ਕਰਨ ਵਾਲਿਆਂ ਦਾ ਸਾਥ ਦੇਣਾ ਚਾਹੀਦਾ ਵੀ ਜਦੋਂ ਐਡੀ ਵੱਡੀ ਪੱਧਰ ਤੇ ਐਜੀਟੇਸ਼ਨ ਚੱਲ ਰਹੀ ਆ ਬਈ ਅਮਰਿੰਦਰ ਸਿੰਘ ਵਰਗੇ ਜਿਹਨਾਂ ਜਿਹੜੇ ਪਹਿਲਾਂ ਹੱਕ ਚ ਖੜੇ ਸੀ ਉਹ ਵੀ ਮਜਬੂਰ ਹੋ ਗਏ ਕਿਸਾਨਾਂ ਦੀ ਸਪੋਰਟ ਕਰਨ ਲਈ ਵੀ ਖੇਤੀ ਆਰਡੀਨੈਂਸ
ਜਿਹੜਾ ਹੈਗਾ ਉਹ ਵਾਪਸ ਲਓ। ਉਦੋਂ ਇਹ ਉੱਥੇ ਜਿਹੜੀ ਡਰਾਮੇਬਾਜ਼ੀ ਕਰਦੇ ਆ, ਇਹਨਾਂ ਨੂੰ ਪਹਿਲਾਂ ਕਿਸਾਨਾਂ ਦਾ ਸਾਥ ਦੇਣਾ ਚਾਹੀਦਾ ਸੀ, ਮਗਰੋਂ ਨਜਿੱਠੀ ਜਾਂਦੇ ਮਸਲੇ। ਇਹ ਮਸਲੇ ਕਿਹੜਾ ਹੱਲ ਹੋਣੇ ਆ, ਐਡੀ ਛੇਤੀ ਹੱਲ ਹੋਣ ਵਾਲੇ ਹੈਗੇ ਆ। ਖੈਰ ਜੀ ਦੋਸਤੋ, ਕੁਝ ਕਾਲਰ ਸਾਡੇ ਨਾਲ ਨੇ, ਉਹਨਾਂ ਦੀ ਗੱਲਬਾਤ ਸੁਣਦੇ ਹਾਂ, ਪਰ ਮੈਂ ਜ਼ਰੂਰੀ ਸੁਨੇਹੇ ਦੇ ਦਾਂ। ਅੱਜ ਸੁਨੇਹੇ ਦੇਣ 'ਚ ਬਿਜ਼ਨਸਮੈਨ ਜਿਹੜੇ ਸਾਡੇ ਸਪੋਂਸਰ ਨੇ, ਉਹਨਾਂ ਦੇ ਸੁਨੇਹੇ ਦੇਣ ਥੋੜ੍ਹਾ ਜਿਹਾ ਪਿੱਛੇ ਆ। ਪ੍ਰਦੀਪ ਗੋਇਲ ਜੀ ਕਾਰਾਂ ਦੀ ਸਭ ਤੋਂ ਸਸਤੇ ਰੇਟਾਂ 'ਤੇ ਇੰਸ਼ੋਰੈਂਸ ਕਰਦੇ ਨੇ ਜੀ। ਨੰਬਰ 647-248-5003 ਆ। ਤੁਹਾਡੀ ਰਿਨਿਊਅਲ ਆਈ ਹੋਈ ਆ ਇੰਸ਼ੋਰੈਂਸ ਦੀ, ਤੁਹਾਨੂੰ ਕੋਈ ਛੋਟੀ ਮੋਟੀ ਟਿਕਟ ਮਿਲ ਗਈ ਆ, ਇੰਸ਼ੋਰੈਂਸ ਮਹਿੰਗੀ ਹੋ ਗਈ ਆ ਤੁਹਾਡੀ, ਜਾਂ ਕੰਪਨੀ ਨੇ ਡਿਕਲਾਈਨ ਕਰਤੀ ਆ ਇੰਸ਼ੋਰੈਂਸ, ਤੁਸੀਂ ਇਹਨਾਂ ਨੂੰ ਕਾਲ ਕਰ ਲਿਓ ਜੀ। ਜਾਂ ਫਿਰ ਵੈਸੇ ਹੀ ਤੁਸੀਂ ਇਹਨਾਂ ਤੋਂ ਨੋ ਐਪਲੀਕੇਸ਼ਨ ਕੋਟੇਸ਼ਨ ਦੇ ਕੇ ਲੈ ਕੇ ਦੇਖੋ, ਤੁਸੀਂ ਹੈਰਾਨ ਹੋਵੋਗੇ, ਤੁਹਾਡੇ ਮਹੀਨੇ ਦੇ 25-30-40-50-100 ਬਚਦੇ ਹੋਣਗੇ। ਅਤੇ ਜੇ ਜ਼ਰੂਰ ਬਚਦੇ ਆ ਜੀ, ਫਿਰ ਇਹਨਾਂ ਵੱਲ ਸ਼ਿਫਟ ਕਰ ਜਾਓ ਤੁਸੀਂ। ਇਹ ਹਰ ਵਾਰੀ ਸ਼ੋਪ ਰਾਊਂਡ ਕਰਕੇ ਦੇਖਦੇ ਨੇ ਜੀ ਕੰਪਨੀਆਂ ਦੇ ਨਾਲ, ਜਿੱਥੋਂ ਤੁਹਾਨੂੰ ਸਸਤੀ ਇੰਸ਼ੋਰੈਂਸ ਪੈਂਦੀ ਆ, ਮਿਹਨਤ ਕਰਦੇ ਨੇ, ਉੱਥੋਂ ਤੁਹਾਨੂੰ ਇੰਸ਼ੋਰੈਂਸ ਲੈ ਕੇ ਦਿੰਦੇ ਨੇ। 6472785003 ਇਹਨਾਂ ਦਾ ਨੰਬਰ ਆ। ਰਾਜ ਕਲਸੀ ਪ੍ਰੋਪਰਟੀਆਂ ਖਰੀਦਣ ਵੇਚਣ ਦਾ ਕੰਮ ਕਰਦੇ ਨੇ ਜੀ, ਰੀਅਲ ਅਸਟੇਟ ਸੇਲਸ ਪਰਸਨ ਨੇ, ਤੁਹਾਨੂੰ ਰੈਪ੍ਰੈਜੈਂਟ ਕਰਦੇ ਨੇ ਡੀਲਸ ਦੇ ਵਿੱਚ, ਰੀਅਲ ਅਸਟੇਟ ਟ੍ਰਾਂਜੈਕਸ਼ਨ ਦੇ ਵਿੱਚ। ਬਾਇਰ ਕੋਲ ਵੀ ਆਪਣਾ ਰੀਅਲਟਰ ਹੋਣਾ ਜ਼ਰੂਰੀ ਹੈ, ਫਿਰ ਕਿਸ ਦਿਨ ਗੱਲ ਕਰਾਂਗੇ। ਰਾਜ ਕਲਸੀ ਬੜੇ ਠਰਮੇ ਨਾਲ ਕੰਮ ਕਰਦੇ ਨੇ ਜੀ। ਜੇ ਤੁਸੀਂ ਸੈਲਰ ਹੋ, ਕੋਈ ਪ੍ਰੋਪਰਟੀ ਲਿਸਟ ਕਰਨੀ ਹੈ, ਫਿਰ ਵੀ ਇਹਨਾਂ ਨਾਲ ਲਿਸਟ ਕਰੋ ਜੀ। 416-566-2075 ਨੰਬਰ ਆ। ਕੋਈ ਇੰਡਸਟਰੀਅਲ ਕਮਰਸ਼ੀਅਲ ਪ੍ਰੋਪਰਟੀ ਚਾਹੀਦੀ ਹੈ, ਘਰ ਲੈਣਾ, ਕੌਂਡੋ ਲੈਣੀ, ਆਪਣਾ ਘਰ ਵੇਚਣਾ, ਨੰਬਰ ਦੁਬਾਰਾ ਬੋਲ ਦਿੰਦਾ, 416-566-2075 ਰਾਜ ਕਲਸੀ ਦਾ ਨੰਬਰ ਆ। ਅਤੇ ਜੇ ਰੈਨੋਵੇਸ਼ਨ ਕਰਵਾ ਰਹੇ ਹੋ, ਘਰ ਦੀ ਲੱਗਦੇ ਹੱਥ ਕਿਚਨ ਵੀ ਬਣਾ ਲਓ ਜੀ, ਨਵੀਂ ਕਿਚਨ ਬਣਾਓ ਤੁਸੀਂ, ਹਾਈ ਐਂਡ ਕਿਚਨ, ਵਧੀਆ ਸੋਹਣੀ ਕਸਟਮ ਮੇਡ ਕਿਚਨ ਔਰਾ ਕਿਚਨ ਵਾਲਿਆਂ ਤੋਂ। 905-673-2872 ਔਰਾ ਕਿਚਨ ਦਾ ਨੰਬਰ ਹੈ ਜੀ। ਕਈ ਕਿਚਨ ਹੁੰਦੀਆਂ ਜੀ, 2-4 ਸਾਲ ਬਾਅਦ ਦੇਖੋ, ਪਹਿਲਾਂ ਤਾਂ ਨਵੀਆਂ ਨਵੀਆਂ ਲੱਗਦੀਆਂ, ਬਾਅਦ ਦੇ ਵਿੱਚ ਪੁਰਾਣੀਆਂ ਜਿਹੀਆਂ ਹੋ ਜਾਂਦੀਆਂ, ਪਰ ਇਹਨਾਂ ਦੇ ਡਿਜ਼ਾਈਨ ਕਿਚਨ ਦੇ ਉਹੋ ਜਿਹੀ ਆ ਜੀ। ਅੱਜ ਬਣਾ ਲਓ, ਕੱਲ੍ਹ ਨੂੰ ਬਣਾ ਲਓ, ਅੱਜ ਦੀ ਬਣੀ ਹੋਈ ਕਿਚਨ 4 ਸਾਲਾਂ ਨੂੰ ਦੇਖ ਲਿਓ, ਉਹੋ ਜਿਹੀ ਲੱਗੂ। 905-673-2872 ਔਰਾ ਕਿਚਨ ਦਾ ਨੰਬਰ ਆ ਜੀ। ਲਓ ਜੀ, ਇੱਕ ਅੱਧੀ ਕਾਲ ਹੋਰ ਲੈ ਲਈਏ, ਫਿਰ ਹੋਲਡ ਕਰਨਾ ਪਊ ਦੋਸਤੋ, ਫਿਰ ਆਪਾਂ ਬ੍ਰੇਕ ਲੈਣੀ ਹੈ ਬਾਅਦ ਦੇ ਵਿੱਚ। ਹਾਂਜੀ, ਪਹਿਲੀ ਕਾਲ 'ਤੇ ਨਿੱਘਾ ਸਵਾਗਤ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਜੀ।
ਮਾਹੌਲ ਹੋਊਗਾ ਵੀ ਉਸੇ ਬੰਦਿਆਂ ਕੋਲ ਕਬਜ਼ਾ ਜਾਊਗਾ, ਉਦੋਂ ਇਲੈਕਸ਼ਨ ਹੋਊਗੀ, ਨਹੀਂ ਇਲੈਕਸ਼ਨ ਹੋਣੀ, ਕਿਉਂਕਿ ਆਈਟੀਪੀਸੀ ਇੰਡੀਪੈਂਡੈਂਟ ਹੈ। ਦੂਜੀ ਗੱਲ ਆਈ ਜਿਹੜੀ ਤੁਸੀਂ ਗੁਰੂ ਗ੍ਰੰਥ ਸਾਹਿਬ ਬਾਰੇ ਦੱਸਦੇ ਸੀਗੇ, ਵੀ ਆਪਣੇ ਹੋਰ ਬੰਦਿਆਂ ਨੂੰ ਤੁਸੀਂ ਕਿਹਾ ਸੀ ਇੱਥੇ ਗੱਲ ਵਿੱਚ ਵੀ ਹੋਰ ਨੂੰ ਛਾਪਣ ਕਿਉਂ ਨਹੀਂ ਹੁੰਦੇ, ਉਹੋ ਜਿਹੀ ਗੱਲ ਇਸ ਹੈ ਜੇ ਹੁਣ ਤੁਸੀਂ ਇੱਕ ਵਾਰੀ ਕਬੀਰ ਦੇ ਸਲੋਕ ਪੜ੍ਹ ਕੇ ਆਸ ਕਰਕੇ ਦੱਸ ਰਹੇ ਸੀਗੇ ਜੀ, ਤੁਹਾਨੂੰ ਪਤਾ ਹੈ ਤੁਸੀਂ ਮੇਰੇ ਨਾਲ ਜ਼ਿਆਦਾ ਜਾਣਦੇ ਵੀ ਜੇ ਇੱਕ ਵੀ ਲਗਾ ਮੰਤਰ ਉੱਧਰ ਉੱਧਰ ਹੋ ਜਾਵੇ ਅਰਥ ਤੇ ਉਸਦੇ ਅਰਥ ਹੋ ਜਾਣ, ਉਹ ਇਸੇ ਚੱਕਰ ਕਰਕੇ ਇੱਕ ਸੰਸਥਾ ਰੱਖੀ ਹੋਈ ਹੈ ਵੀ ਉਹੀ ਗੁਰੂ ਗ੍ਰੰਥ ਸਾਹਿਬ ਛਾਪੂਗੀ। ਹਾਲਾਂਕਿ ਇਹ ਕੋਈ ਏਦਾਂ ਦੀ ਗੱਲਬਾਤ ਹੈ ਨੀ ਵੀ ਉਹ ਉਹਨਾਂ ਨੇ ਵੇਚਤੇ, ਸਿਰਫ ਇੰਨਾ ਵੀ ਉਹ ਜੇ ਜਿੰਨੇ ਗੁਰੂ ਗ੍ਰੰਥ ਸਾਹਿਬ ਆਲੇ ਚਲੇ ਗਏ ਆ ਵੀ ਉਹ ਪਤਾ ਨੀ ਵਿੱਚ ਕੀ ਉਹ ਮਿਲਾਵਟ ਕਰਨਗੇ ਕੀ ਕੁਛ ਕਰਨਗੇ, ਇਹ ਗੱਲਬਾਤ ਆ ਉਹਨਾਂ ਨੂੰ ਡਰ ਹੁੰਦਾ, ਤਾਂ ਇੱਕ ਸੰਸਥਾ ਛਾਪੂਗੀ ਜੀ ਗੁਰੂ ਗ੍ਰੰਥ ਸਾਹਿਬ। ਐਚਟੀਪੀਸੀ ਹੈ ਜਿਹੜੀ, ਇਹ ਸੰਸਥਾ ਬਹੁਤ ਵਧੀਆ ਸੀ ਪਰ ਕੰਟਰੋਲ ਹੁਣ ਹੋਰ ਦੇ ਹੱਥ ਵਿੱਚ ਆ, ਉਹ ਸ਼ੁਰੂ ਤੋਂ ਹੀ ਜਦੋਂ ਬਾਈ ਜੀ ਦੱਸਦੇ ਸੀ 1923-1920 ਵਟਐਵਰ, ਉਦੋਂ ਤੋਂ ਬਾਅਦ ਜਿਵੇਂ ਉਹ ਹੋਰ ਦੇ ਕੋਲ ਕੰਟਰੋਲ ਕਿਹਾ ਹੋਇਆ ਉਹਦੇ ਕੋਲ ਆਪਦੇ ਕੋਲ ਹੈ।
ਮਿਹਰਬਾਨੀ ਜੀ, ਵੈਸੇ ਤੁਹਾਡੀਆਂ ਗੱਲਾਂ ਬੜੀਆਂ ਵਧੀਆ ਨੇ। ਭਗਤ ਕਬੀਰ ਦਾ ਤਾਂ ਜੇ ਇਸ ਮਸਲੇ ਦੇ ਵਿੱਚ ਉਹਨਾਂ ਦਾ ਦ੍ਰਿਸ਼ਟੀਕੋਣ ਦੇਖੀਏ, ਉਹ ਸਿੱਖ ਸੰਸਥਾਵਾਂ ਦੇ ਉਲਟ ਜਾਊਗਾ। ਭਗਤ ਕਬੀਰ ਜੀ ਤਾਂ ਕਹਿੰਦੇ ਆ ਵੀ ਬਹੁਤੀਆਂ ਪਖੰਡਬਾਜ਼ੀਆਂ ਕਰਨ ਦੀ ਲੋੜ ਨਹੀਂ, ਉਹ ਤਾਂ ਉਹਨਾਂ ਲੋਕਾਂ ਨੂੰ ਵੀ ਮਿਹਣਾ ਦਿੰਦੇ ਨੇ ਜਿਹੜੇ ਆਪਣੇ ਆਪ ਨੂੰ ਉੱਚੀ ਕਾਸਟ 'ਚ ਕਹਾਉਂਦੇ ਨੇ ਤੇ ਰੱਬ ਦੇ ਬਹੁਤੇ ਨੇੜੇ ਕਹਾਉਂਦੇ ਨੇ, ਵੀ ਸਾਰਾ ਦਿਨ ਰੱਬ ਦੀ ਭਗਤੀ ਕਰਦੇ ਆ, ਉਹ ਤਾਂ ਉਹਨਾਂ ਨੂੰ ਕਹਿੰਦੇ ਭਾਈ ਜੇ ਤੁਸੀਂ ਫਿਰ ਜੇ ਤੁਸੀਂ ਇੰਨੇ ਉੱਚੇ ਸੀ ਫਿਰ ਤੁਸੀਂ ਹੋਰ ਰਸਤੇ ਥਾਣੀ ਆਉਣਾ ਸੀ, ਉਸ ਰਸਤੇ ਕਿਉਂ ਆਏ ਹੋ ਜਿਹੜੇ ਰਸਤੇ 'ਚੋਂ ਆਮ ਇਨਸਾਨ ਆਉਂਦਾ। ਵੈਸੇ ਸਿਆਣੇ ਲੋਕ ਸਮਝ ਗਏ ਹੋਣਗੇ, ਉਹਨਾਂ ਨੂੰ ਪਤਾ ਵੀ ਆ ਭਗਤ ਕਬੀਰ ਦਾ ਜਿਹੜਾ ਉਹ ਸ਼ਲੋਕ ਹੈਗਾ। ਤੇ ਗੱਲ ਇਹ ਹੈ ਜੀ, ਜੇ ਤਾਂ ਭਗਤ ਕਬੀਰ ਦਾ ਉਹ ਇੱਥੇ ਦ੍ਰਿਸ਼ਟੀਕੋਣ ਦੇਖਣਾ, ਤੇ ਜੇ ਜਾਂ ਭਗਤ ਕਬੀਰ ਅੱਜ ਹੁੰਦੇ ਉਹਨਾਂ ਨੂੰ ਤਾਂ ਇਹੀ ਕਹਿਣਾ ਸੀ ਬਈ ਇਹ ਅੱਜ ਕੱਲ੍ਹ ਟੈਕਨੋਲੋਜੀ ਦੇ ਯੁੱਗ ਦੇ ਵਿੱਚ ਇਹ ਕਹਿਣਾ ਵੀ ਕੋਈ ਲਗਾ ਮਾਤਰਾ ਫਰਕ ਪੈਣ ਨਾਲ, ਜੇ ਤੁਸੀਂ ਜਿਹੜਾ ਦੇਖੋ ਰੱਬ ਦੇ ਅਲੱਗ ਅਲੱਗ ਧਰਮਾਂ ਦੇ ਵਿੱਚ ਅਲੱਗ ਅਲੱਗ ਕੋਨਸੈਪਟ ਨੇ, ਸਿੱਖ ਧਰਮ ਦੇ ਮੁਤਾਬਕ ਜਿਹੜਾ ਰੱਬ ਦਾ ਕੋਨਸੈਪਟ ਆ ਉਹਦੀ ਵਿਆਖਿਆ ਤਾਂ ਸਿੱਖ ਧਰਮ ਦਾ ਕੋਈ ਵਿਦਵਾਨ ਹੀ ਦੇ ਸਕਦਾ, ਪਰ ਮੇਰੇ ਛੋਟੇ ਜਿਹੇ ਦਿਮਾਗ 'ਚ ਜੋ ਸਮਝ ਪਿਆ ਉਹ ਇਹ ਹੈ ਕਿਉਂਕਿ ਮੈਂ ਤਾਂ ਵਿਗਿਆਨ ਵਾਲਾ ਬੰਦਾ, ਮੈਂ ਬਾਹਲਾ ਸਮਾਂ ਖਰਾਬ ਨਹੀਂ ਕਰਦਾ ਰੱਬ ਦੇ ਜਪ ਦੇ ਵਿੱਚ ਪੈਣ ਲਈ। ਮੇਰੇ ਖਿਆਲ ਮੁਤਾਬਕ ਫਿਰ ਵੀ ਉਹ ਕਨਸੈਪਟ ਇਹ ਹੈ ਬਈ ਰੱਬ ਦੇ ਨੇੜੇ ਹੋਣ ਲਈ ਤੁਹਾਨੂੰ ਲਗਾ ਮਾਤਰਾ ਦੇ ਪ੍ਰੋਨਾਂਸੀਏਸ਼ਨ ਦੇ ਬਾਹਲਾ ਨੇੜੇ ਹੋਣ ਦੀ ਲੋੜ ਨਹੀਂ, ਸਿਰ ਢੱਕਣ ਦੀ, ਸਿਰ ਨੰਗਾ ਰੱਖਣ ਦੀ ਲੋੜ ਨਹੀਂ, ਕੇਸ ਰੱਖਣ ਕੇਸ ਵਧਾਉਣ ਦੀ ਲੋੜ ਨਹੀਂ, ਕੋਈ ਹੋਰ ਤੁਹਾਨੂੰ ਇਹੋ ਜਿਹੀ ਬਾਹਲੀ ਮਰਿਆਦਾ ਦੇ ਵਿੱਚ ਪਾਉਣ ਦੀ ਲੋੜ ਨਹੀਂ। ਜਿਹੜੇ ਰੱਬ ਦੇ ਰੱਬੀ ਗੁਣ ਨੇ, ਜਿਹੜੇ ਗੁਰੂ ਸਾਹਿਬ ਨੇ ਦੱਸੇ ਨੇ ਵੀ ਭਾਈ ਆਹ ਗੁਣ ਜਿਹੜੇ ਹੈਗੇ ਬੰਦਾ ਅਪਣਾ ਲਏ, ਉਹ ਰੱਬ ਦਾ ਰੂਪ ਹੀ ਹੋ ਜਾਂਦਾ। ਰੱਬ ਕੋਈ ਆਲੇ ਦੁਆਲੇ ਨਹੀਂ ਫਿਰਦਾ, ਰੱਬ ਬਾਹਰ ਨਹੀਂ ਬੰਦੇ ਤੋਂ ਟੁੱਟਿਆ ਹੋਇਆ ਨਹੀਂ, ਬੰਦੇ ਦੀ ਇੱਕ ਸਟੇਜ ਆ, ਇੱਕ ਮਾਨਸਿਕ ਸਟੇਜ ਆ। ਜਦੋਂ ਮਾਨਸਿਕ ਸਟੇਜ ਬੰਦਾ ਅਪਣਾ ਲੈਂਦਾ, ਜਿਹੜੀ ਫਿਲੋਸਫੀ ਗੁਰੂ ਗ੍ਰੰਥ ਸਾਹਿਬ ਦੱਸੀ ਹੋਈ, ਬੰਦਾ ਰੱਬ ਹੋ ਜਾਂਦਾ। ਇਹ ਹੋ ਸਕਦਾ ਮੈਂ ਗਲਤ ਹੋਵਾਂ, ਪਰ ਮੈਨੂੰ ਤਾਂ ਭਾਈ ਛੋਟੇ ਜਿਹੇ ਦਿਮਾਗ ਮੁਤਾਬਕ ਇਹੀ ਸਮਝ ਲੱਗੀ ਹੈ। ਬਾਕੀ ਮੈਂ ਬਾਹਲੇ ਚੱਕਰਾਂ 'ਚ ਪੈਂਦਾ ਨਹੀਂ, ਮੈਂ ਤਾਂ ਸਾਇੰਸ ਪੜ੍ਹਨ ਵਾਲਾ ਬੰਦਾ ਜੀ। ਹੋ ਸਕਦਾ ਮੇਰੀ ਵਿਆਖਿਆ ਗਲਤ ਹੋਵੇ ਬਈ, ਪਰ ਮੈਨੂੰ ਭਗਤ ਕਬੀਰ ਬਾਰੇ ਪੱਕਾ ਪਤਾ। ਭਗਤ ਕਬੀਰ ਜ਼ਰੂਰ ਕਹਿੰਦੇ ਨੇ ਬਾੜੀ ਪਖੰਡਬਾਜ਼ੀਆਂ 'ਚ ਪੈਣ ਦੀ ਲੋੜ ਨਹੀਂ, ਤੁਸੀਂ ਆਪਦੀ ਮਤਲਬ ਕਿਰਤ ਕਮਾਈ ਕਰੋ, ਪਖੰਡਾਂ ਡੰਬਰਾਂ ਤੋਂ ਦੂਰ ਰਹੋ, ਵਧੀਆ ਇਨਸਾਨ ਬਣ ਕੇ ਜ਼ਿੰਦਗੀ ਜਿਓ, ਅਤੇ ਦੂਸਰੇ ਨੂੰ ਵੀ ਵਧੀਆ ਇਨਸਾਨ ਸਮਝੋ। ਬਸ ਤੁਸੀਂ ਉਹ ਰੱਬ ਦੇ ਨੇੜੇ ਹੀ ਹੋ ਭਾਈ, ਉਹਨਾਂ ਦੇ ਮੁਤਾਬਕ ਜਿਹੜਾ ਰੱਬ ਆ। ਖੈਰ ਇਸੇ ਕਰਕੇ ਤਾਂ ਭਗਤ ਕਬੀਰ ਦੀ ਸਭ ਤੋਂ ਵੱਧ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਜੇ ਉਹਨਾਂ ਦਾ ਸੈਂਟਰਲ ਆਈਡੀਆ ਗੁਰੂ ਸਾਹਿਬਾਨ ਦੇ ਦੀ ਬਾਣੀ ਦੇ ਸੈਂਟਰਲ ਆਈਡੀਆ ਦੇ ਨਾਲ ਮਿਲਦਾ, ਇਸੇ ਕਰਕੇ ਤਾਂ ਉਹਨਾਂ ਦੀਆਂ ਮਤਲਬ ਜਿਹੜੀਆਂ ਰਚਨਾਵਾਂ ਨੇ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਥਾਂ ਦਿੱਤਾ ਹੋਇਆ। ਖੈਰ ਅਗਲੀ ਕਾਲ 'ਤੇ ਚੱਲਦੇ ਹਾਂ। ਨਿੱਘਾ ਸਵਾਗਤ ਜੀ ਤੁਹਾਡਾ। ਹਾਂਜੀ ਆਉਂਦਾ ਯਾਰ।
ਹੈਲੋ, ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ। ਤੁਹਾਡੀ ਆਵਾਜ਼ ਪਛਾਣ ਲਈ ਮੈਂ ਮਗੜ ਸਾਹਿਬ।
ਯਾਰ ਰਣਜੀਤ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਰਣਜੀਤ ਜੀ, ਛੋਟੀ ਛੋਟੀਆਂ ਇੱਕ ਦੋ ਗੱਲਾਂ ਨੇ ਆਪਣੇ ਨਾਲ ਹੀ ਨੇ ਸ਼ਿਵਿੰਦਰੋਂ ਨੀ ਜਾਂ?
ਹਾਂਜੀ ਨਾਲ ਹੀ ਨੇ ਜੀ, ਬਸ ਹੁਣ ਉਹ ਹੀ ਬੋਲਣਗੇ।
ਓਕੇ, ਇੱਕ ਤਾਂ ਜਿਹੜੀ ਹੁਣੇ ਆਹ ਗੱਲ ਹੋਈ ਹੈ ਨਾ ਲਗਾ ਮਾਤਰਾ ਵਾਲੀ, ਚਰਨਜੀਤ ਜੀ, ਮੈਂ ਤੁਹਾਡੇ ਸਾਰੇ ਵਿਚਾਰਾਂ ਨਾਲ ਸਹਿਮਤ ਹਾਂ। ਜਿਹੜੀ ਲਗਾ ਮਾਤਰਾ ਵਾਲੀ ਗੱਲ ਹੈ ਨਾ, ਇਹ ਨੀ ਗਾ ਵੀ ਲਗਾ ਮਾਤਰਾ ਘੱਟ ਵੱਧ ਕਰਨ ਨਾਲ ਕੋਈ ਉਹਦੀ ਬੇਅਦਬੀ ਹੁੰਦੀ ਹੈ ਜਾਂ ਮਰਿਆਦਾ ਭੰਗ ਹੁੰਦੀ ਆ। ਜਿੱਥੋਂ ਤੱਕ ਮੈਂ ਸਮਝਿਆ ਜਾਂ ਮੈਂ ਪੜ੍ਹਿਆ ਜੀ, ਉਹ ਸਿਰਫ ਇਹ ਹੈ ਵੀ ਆਪਣੀ ਇਹ ਲੈਂਗੁਏਜ ਜਿਹੜੀ ਲਿਖੀ ਹੋਈ ਹੈ, ਬ੍ਰਿਜ ਭਾਸ਼ਾ, ਮਰਾਠੀ ਹੈ, ਹੋਰ ਕਿੰਨੀਆਂ ਲੈਂਗੁਏਜਿਸ ਨੇ ਵਿੱਚ, ਇਹ ਕਈ ਵਾਰੀ ਹੈ ਵੀ ਬਿਹਾਰੀ ਸਿਹਾਰੀ ਦੇ ਫਰਕ ਨਾਲ ਇਹਨਾਂ ਜੀ ਗੱਲ ਦੇ ਮੀਨਿੰਗ ਚੇਂਜ ਹੋ ਜਾਂਦੇ ਨੇ, ਉਸ ਪੱਖੋਂ ਇਹ ਲਗਾ ਮਾਤਰਾ ਦੀ ਗੱਲ ਕੀਤੀ ਜਾਂਦੀ ਹੈ ਜੀ।
ਬਿਲਕੁਲ ਸਹਿਮਤ ਹਾਂ ਜੀ, ਮੈਂ ਸਹਿਮਤ ਹਾਂ ਤੁਹਾਡੀ ਗੱਲ ਨਾਲ, ਬਿਲਕੁਲ ਠੀਕ।
ਹਾਂਜੀ, ਨੰਬਰ 2 ਤੇ ਆਈ ਜਿਹੜੀਆਂ ਵੀ ਗੱਲਾਂ ਆਪਾਂ ਕਰ ਰਹੇ ਹਾਂ ਗੁਰੂ ਸਾਹਿਬਾਨ ਦੀਆਂ, ਭਗਤਾਂ ਦੀਆਂ, ਹੋਰਾਂ ਦੀਆਂ, ਦੇਖੋ ਜੀ ਇਸੇ ਕਰਕੇ ਤਾਂ ਇਹਨੂੰ ਅਸੀਂ ਗੁਰੂ ਗ੍ਰੰਥ ਮੰਨਦੇ ਹਾਂ ਵੀ ਸਾਡੇ ਲਈ ਸਿੱਖਿਆ ਦਾ ਸਰੂਤ ਹੈ, ਸਾਡੇ ਲਈ ਸਰਵ ਉੱਚ ਸਰਵੋਤਮ ਹੈ, ਤੇ ਕਿਉਂਕਿ ਇਹਦੇ ਵਿੱਚ ਚੁਣੇ ਹੋਏ ਫਿਲੋਸਫਰਾਂ ਦੀ ਬਾਣੀ ਗੁਰੂ ਸਾਹਿਬਾਨ ਨੇ ਸਿਲੈਕਟ ਕਰਕੇ ਪਾਈ ਹੈ। ਗੱਲ ਅੱਜ ਦੀ ਆ ਜੀ, ਦੇਖੋ ਹੋ ਸਕਦਾ ਸ਼ਿਵਿੰਦਰ ਨੇ ਪਹਿਲਾਂ ਗੱਲ ਕੀਤੀ ਹੋਵੇ, ਮੈਂ ਰੇਡੀਓ ਲੇਟ ਲਾਇਆ। ਇੱਕ ਇਹ ਜਿਹੜੀ ਸਤਿਕਾਰ ਕਮੇਟੀ ਆ, ਜਿਹੜੀ ਵੀ ਇੱਕ ਸੰਗਤ ਦੀ ਕਮੇਟੀ ਕਹਿ ਰਹੇ ਨੇ ਜਾਂ 7 ਮੈਂਬਰੀ ਕਮੇਟੀ ਉੱਥੇ ਬੈਠੀ ਹੈ, ਜਿਹੜੇ ਮੁਜ਼ਾਹਰਾ ਕਰੀ ਨੇ, ਦੋਨੇ ਪੱਖ ਸਾਨੂੰ ਪੜਚੋਲਣ ਦੀ ਲੋੜ ਹੈ। ਇੱਕ ਪਾਸੇ ਤਾਂ ਮੰਗ ਰੱਖੀ ਜਾ ਰਹੀ ਹੈ ਜੀ ਉਹ ਮਾਫੀ ਮੰਗਣ, ਉਹਨਾਂ ਨੂੰ ਜੇਲ੍ਹ 'ਚ ਉਹਨਾਂ ਤੇ FIR ਦਰਜ ਹੋਵੇ। FIR ਦਰਜ ਕਰਾਉਣ ਦੀ ਗੱਲ ਕਰ ਰਹੇ ਨੇ, ਜਿਹੜੇ ਬੰਦੇ ਦੋਸ਼ੀ ਪਾਏ ਗਏ ਨੇ ਉਹਨਾਂ ਦੀਆਂ ਕਮੇਟੀਆਂ ਰਾਹੀਂ, ਜਿਹੜੇ 15-16 ਬੰਦਿਆਂ ਦੇ ਨਾਂ ਨੇ, ਜਿਹੜੇ ਲੋਅ ਲੈਵਲ ਦੇ ਮੁਲਾਜ਼ਮ ਨੇ, ਉਹਨਾਂ ਵੱਲ ਨੂੰ ਇਸ਼ਾਰਾ ਉਹ ਵੀ ਨਹੀਂ ਕਰ ਰਿਹਾ ਵੀ ਇਹਨਾਂ ਦੀਆਂ ਸੁੱਚਾਂ ਆਨ ਆਫ ਕੌਣ ਕਰਦੇ ਨੇ, ਇਹਨਾਂ ਦੀਆਂ ਸਟ੍ਰਿੰਗਸ ਕਿੱਥੋਂ, ਰੱਸੀਆਂ ਖਿੱਚੀਆਂ ਜਾਂਦੀਆਂ ਨੇ, ਤਾਰਾਂ ਕਿੱਥੇ ਜੁੜੀਆਂ ਹੋਈਆਂ ਨੇ, ਕਾਗਜ਼ ਕੌਣ ਨੇ, ਉਹਨਾਂ ਦੀ ਕੋਈ ਮੰਗ ਨਹੀਂ ਕਰ ਰਿਹਾ ਜਿੱਥੇ ਤੱਕ ਮੈਂ ਸਾਰਾ ਕੁਛ ਵਰਤਾਰਾ ਦੇਖ ਰਿਹਾ। ਹੋ ਸਕਦਾ ਮੈਂ ਗਲਤ ਹੋਵਾਂ। ਅਖੀਰਲੀ ਗੱਲ ਆਪਣੇ ਸ਼ਿਵਿੰਦਰ ਜੀ, ਉਹਨਾਂ ਦੀਆਂ ਜਿਹੜੀਆਂ ਮੰਗਾਂ ਨੇ, ਮੰਗ ਪੱਤਰ ਆ, ਉਹਦੇ ਵਿੱਚੋਂ ਇੱਕ ਮੰਗ ਆ ਉਹ ਦੂਜੇ ਜਾਂ ਤੀਜੇ ਨੰਬਰ ਤੇ ਜੀ, ਤੁਸੀਂ ਮੈਨੂੰ ਥੋੜ੍ਹਾ ਕਲੈਰੀਫਾਈ ਕਰ ਦਿਓ ਜੇ ਮੈਂ ਗਲਤ ਹੋਵਾਂ। ਉਹ ਮੰਗ ਇਹ ਕਹਿੰਦੀ ਹੈ ਵੀ ਪਿੰਡਾਂ ਸ਼ਹਿਰਾਂ ਦੇ ਵਿੱਚੋਂ ਲੋਕਾਂ ਦੇ ਘਰਾਂ ਦੇ ਵਿੱਚੋਂ ਗੁਰੂ ਗ੍ਰੰਥ ਸਾਹਿਬ ਅਤੇ ਗੁਟਕਾ ਸਾਹਿਬ ਇਕੱਠੇ ਕਰਕੇ ਲਿਆਂਦੇ ਜਾਣ, ਕਿਉਂਕਿ ਉੱਥੇ ਬੇਅਦਬੀ ਹੋ ਰਹੀ ਆ, ਲੋਕਾਂ ਨੂੰ ਸਾਹਮਣਾ ਨਹੀਂ ਆ ਰਿਹਾ। ਇਹ ਇੱਕ ਬੜੀ ਵੱਡੀ ਸਾਜਿਸ਼ ਹੈ। ਅੱਗੇ ਤਾਂ ਸਾਨੂੰ ਪੁਜਾਰੀ ਲਾਣੇ ਨੇ ਵਿੱਚ ਠੇਕੇਦਾਰ ਬਣ ਕੇ ਮਰਿਆਦਾ ਦਾ ਹਿਸਾਬ ਕਿਤਾਬ ਠੋਕਦਾ ਵੀ ਆਮ ਬੰਦੇ ਨੂੰ ਪੜ੍ਹਨਾ ਨਹੀਂ ਆਉਂਦਾ, ਮਰਿਆਦਾ ਨਹੀਂ ਆਉਂਦੀ, ਇਹ ਬੇਅਦਬੀ ਕਰਦੇ ਨੇ, ਸਾਨੂੰ ਡਰਾ ਕੇ ਸਾਡੀ ਲੁੱਟ ਖਸੁੱਟ ਹੋਈ ਤੇ ਬਾਣੀ ਵਿਕਣ ਲੱਗ ਗਈ। ਐਕਸਕਿਊਜ਼ ਮਾਈ ਲੈਂਗੁਏਜ, ਅਸੀਂ ਸਤਿਕਾਰ ਕਰਦੇ ਹਾਂ, ਮੈਂ ਕੋਈ ਬੇਅਦਬੀ ਵਾਲੀ ਗੱਲ ਨਹੀਂ ਜੀ ਕਰਦਾ। ਹੁਣ ਉਹ ਇਹ ਸਾਜਿਸ਼ ਹੈ ਵੀ ਇਹ ਵੀ ਹੁਕਮ ਜਾਰੀ ਕਰਾ ਦਿਓ ਵੀ ਲੋਕਾਂ ਦੇ ਘਰਾਂ 'ਚ ਵੀ ਚੱਕ ਲਿਓ, ਲੋਕਾਂ ਨੂੰ ਅਕਲ ਆ ਜਾਵੇ, ਲੋਕੀ ਪੜ੍ਹ ਨਾ ਲੈਣ, ਲੋਕਾਂ ਨੂੰ ਅਸਲੀਅਤ ਦਾ ਚਾਨਣ ਨਾ ਹੋ ਜਾਵੇ, ਲੋਕਾਂ ਨੂੰ ਇਹ ਸਿੱਖਿਆ ਸਰੋਤ ਹੈ ਇਹਨਾਂ ਦੇ ਘਰਾਂ 'ਚ ਚੱਕਿਆ ਨਾ ਜਾਵੇ। ਗੁਰੂ ਸਾਹਿਬ ਨੇ ਤਾਂ ਇਹ ਘਰ ਘਰ ਪਹੁੰਚਾਉਣ ਲਈ ਬਾਣੀ ਰਚੀ ਤੇ ਉਹਨਾਂ ਨੇ ਬਣਾਈ। ਮੇਰਾ ਨੀ ਕਿਹਾ ਕਿਤੇ ਕਿਤੇ ਵੀ ਗੁਰੂਆਂ ਨੇ ਮਰਿਆਦਾ ਚ ਲਿਖਿਆ ਹੋਵੇ ਵੀ ਇਹਨੂੰ ਤੁਸੀਂ ਰੁਮਾਲਿਆਂ ਦੇ ਵਿੱਚ ਲਪੇਟ ਕੇ ਤੇ ਧੂਪ ਜੇ ਲਾਉਣੀ ਹੈ, ਇਹਨੂੰ ਪੜ੍ਹਨਾ ਨੀ ਗਾ, ਜਿਵੇਂ ਤੁਸੀਂ ਇਹਦੇ ਬਾਰੇ ਮੈਨੂੰ ਦੱਸਿਓ, ਮੈਨੂੰ ਇਹ ਸਾਜਿਸ਼ ਲੱਗਦੀ ਹੈ ਸਾਰਾ ਵਰਤਾਰਾ, ਇਹ ਮੰਗਾਂ ਤੇ ਮੰਗਾਂ ਮੰਨਣ ਵਾਲੇ ਤੇ ਮੰਗਾਂ ਮੰਗਾਉਣ ਵਾਲੇ, ਇਹ ਇਹਦੇ ਵਿੱਚ ਜਾਂ ਇਹ ਕਹਿ ਲਓ ਵੀ ਮੂਰਖਤਾ ਹੋ ਰਹੀ ਹੈ ਜਾਂ ਇਹ ਜਾਣ ਬੁੱਝ ਕੇ ਕੁਛ ਹੋ ਰਿਹਾ ਹੈ, ਇਹਦੇ ਬਾਰੇ ਥੋੜ੍ਹਾ ਜਿਹਾ ਇਲੈਬੋਰੇਟ ਕਰੇ।
ਹਾਂਜੀ ਸ਼ੈਵਿੰਦਰ ਜੀ,
ਆਜਾ ਮੰਗ ਹੈਗੀ ਹੈ ਕਿ ਜਿਹੜੇ ਚੁੱਕੇ ਸਰੂਪ ਨੇ ਜੀ ਉਹਨਾਂ ਤੋਂ ਮਤਲਬ ਵੀ ਇਕੱਤਰ ਕੀਤੇ ਜਾਣ, ਇਹ ਮੰਗ ਹੈਗੀ, ਇਹਦੇ ਵਿੱਚ ਕੋਈ ਸ਼ੱਕ ਨੀ ਹੈਗਾ, ਭਾਈ ਸਾਹਿਬ ਨੇ ਸਹੀ ਫਰਮਾਇਆ। ਹੁਣ ਇਹ ਚਰਨਜੀਤ ਜਿਹੜੀ ਇਹ ਸਾਜਿਸ਼ ਆ, ਦੇਖੋ ਚੱਕਰ ਤੇ ਹੈਗਾ ਕਿ ਜੇ ਮਤਲਬ ਜਿਹੜਾ ਸਾਡੇ ਮੁਆਸ਼ਰੇ ਦਾ ਹਾਲ ਇਹ ਹੈਗਾ ਨਾ, ਜੇ ਤੁਸੀਂ ਕਹੋ ਤੇ ਸਰੂਪ ਤੁਹਾਡੇ ਘਰੇ ਵੀ ਪਏ ਨੇ, ਫਿਰ ਵੀ ਅਕਲ ਨੀ ਆ ਰਹੀ ਹੈਗੀ ਸਵਾਲ ਤੇ ਹੈਗਾ ਨਾ, ਕਿਉਂਕਿ ਕਾਰਨ ਇਹ ਹੈਗਾ, ਫਿਰ ਵੀ ਸਾਨੂੰ ਜਿਹੜਾ ਹੈਗਾ ਉਹ ਵਿਚੋਲੀਆ ਹੈ, ਕਿਉਂਕਿ ਅਸੀਂ ਜਿਵੇਂ ਇੱਕ ਭਾਈ ਸਾਹਿਬ ਡੇਰਾਬਾਦ ਦੀ ਵਿਰੋਧ ਤੱਕ ਗਏ ਆ, ਉਹ ਸਾਡਾ ਡੇਰਾਬਾਦ ਤੋਂ ਵੀ ਅਰਥ ਜਿਹੜਾ ਬੜਾ ਸੀਮਤ ਹੈ, ਅਸੀਂ ਜਿਹੜਾ ਡੇਰਾਬਾਦ ਤੋਂ ਆਹ ਲਾ ਲਓ ਸਿਰਸੇ ਦਾ ਡੇਰਾ ਹੋ ਗਿਆ, ਬਿਆਸ ਵਾਲਾ ਡੇਰਾ ਹੋ ਗਿਆ, ਇਹੋ ਜਿਹੇ ਡੇਰੇ ਲੈ ਲੈਂਦੇ ਹਾਂ, ਪਰ ਜਿਹੜੇ ਡੇਰੇ ਮਤਲਬ ਦਾ ਕੰਸੈਪਟ ਜਿਹੜੇ ਸੰਤ ਸਿੱਖ ਸੰਤ ਬਣੇ ਹੋਏ ਨੇ ਉਹਨਾਂ ਦੇ ਵੀ ਤਾਂ ਡੇਰੇ ਹੀ ਨੀ ਨਾ, ਉਹਨਾਂ ਡੇਰੇ ਉੱਤੇ ਕਈ ਵਾਰ ਅਸੀਂ ਜਿਹੜਾ ਹੈਗਾ ਸਵਾਲ ਨੀ ਚੁੱਕਦੇ, ਉਹ ਆ ਕੇ ਇੱਥੇ ਆ ਕੇ ਜਿਹੜਾ ਤੁਹਾਡੇ ਬਾਹਰ ਬਾਹਰ ਆ ਕੇ ਵੀ ਕੀਰਤਨ ਕਰਕੇ ਜਾਂਦੇ ਨੇ, ਪੈਸੇ ਲੁੱਟ ਕੇ ਜਾਂਦੇ ਨੇ, ਚੰਗੇ ਕੰਮ ਕੇ ਜਾਂਦੇ ਹੈਗੇ ਨੇ, ਤੇ ਉਹ ਕਹਿੰਦੇ ਅਸੀਂ ਜਿਹੜਾ ਅੰਮ੍ਰਿਤ ਛਕਾਉਂਦੇ ਹਾਂ, ਨਾਮ ਸਿਮਰਨ, ਉਹ ਸਾਰਾ ਕੁਛ ਗੁਰਬਾਣੀ ਵਾਲਾ ਹੀ ਕਰਦੇ ਹੈਗੇ ਆ, ਪਰ ਦੁਕਾਨ ਉਹਨਾਂ ਦੀ ਵੀ ਚੱਲੀ ਜਾਂਦੀ ਆ। ਮੇਰਾ ਮਤਲਬ ਇਹ ਹੈਗਾ ਵੀ ਟੋਟਲ ਜਿਹੜਾ ਹੈਗਾ ਵੀ ਇਹਦੇ ਵਿੱਚ ਜਿਹੜਾ ਹੈਗਾ ਵਾ ਜਿਹੜਾ ਅਕਲ ਆਉਣੀ ਜਾਂ ਜਿਹੜਾ ਹੈਗਾ ਵਾ ਵੀ ਬਾਣੀ ਦੀ ਅਕਲ ਆਉਣੀ, ਉਹ ਤਾਂ ਉਦੋਂ ਹੀ ਆ ਵੀ ਜਿੱਦਾਂ ਚੱਕੇ ਤੁਸੀਂ ਇਹਨੂੰ ਪੜ੍ਹ ਕੇ ਵਿਚਾਰੋਗੇ ਨੀ, ਠੀਕ ਹੈ, ਤੇ ਵਿਚਾਰ ਕੇ ਫਿਰ ਤੁਸੀਂ ਕਿਸੇ ਵੀ ਤਰ੍ਹਾਂ ਦੀ ਸੋਚਦੇ ਹੋ ਸਕਦੇ ਹੋ, ਹੋ ਸਕਦਾ ਕਿ ਉਸ ਗੁਰਬਾਣੀ 'ਚ ਉਹ ਲਿਖੀ ਹੋਈ ਗੱਲ ਆ ਤੁਸੀਂ ਉਹਦੇ ਨਾਲ ਅਸਹਿਮਤੀ ਵੀ ਪ੍ਰਗਟਾ ਦਿਓ, ਹੋ ਸਕਦਾ ਜੇ ਤੁਸੀਂ ਸਹਿਮਤੀ ਪ੍ਰਗਟਾਉਣੀ ਹੋ ਤੁਹਾਨੂੰ ਇੰਨੀ ਪਤਾ ਲਾ ਸਕਦੀ ਹੈ ਕਿ ਜਿਹੜਾ ਆਲੇ ਦੁਆਲੇ ਪੁਜਾਰੀ ਸਾਡੇ ਮੂਹਰੇ ਪ੍ਰਚਾਰ ਕਰਦੇ ਆ ਉਹਦੇ ਵਿੱਚ ਤੇ ਲਿਖੇ ਹੋਏ ਦੇ ਵਿੱਚ ਕੀ ਫਰਕ ਹੈਗਾ, ਇਹ ਚੀਜ਼ਾਂ ਗੱਲ ਤਾਂ ਪੜ੍ਹ ਕੇ ਤੇ ਵਿਚਾਰ ਕੇ ਆਉਣੀ ਆ, ਗੁਰਬਾਣੀ ਵੀ ਇਹੀ ਕਹਿੰਦੀ ਹੈ।
ਇੱਕ ਛੋਟੀ ਜਿਹੀ ਲੈ ਲਈਏ ਜੀ ਬ੍ਰੇਕ ਤੇ, ਪਰ ਬ੍ਰੇਕ ਤੋਂ ਜਾਣ ਤੋਂ ਪਹਿਲਾਂ ਤੁਹਾਨੂੰ ਮੈਂ ਆ 20 ਸੈਕਿੰਡਾਂ 'ਚ ਦੱਸ ਦਿੰਦਾ ਜੀ, ਹੁਣੇ ਜਿਹੜੀ ਹਦਾਇਤ ਹੋਈ ਆ ਸਰਕਾਰ ਵੱਲੋਂ ਟੋਰਾਂਟੋ, ਪੀਲ ਤੇ ਆਟਵਾ ਦੇ ਵਿੱਚ ਕਹਿੰਦੇ ਗੈਦਰਿੰਗਸ ਜਿਹੜੀਆਂ ਰਿਸਟ੍ਰਿਕਟ ਕਰਤੀਆਂ, ਇਨਡੋਰ 10 ਤੇ ਆਊਟਡੋਰ 25। ਇਹ ਮੰਨ ਲਿਓ ਭਰਾਵੋ ਹੁਣ ਸਰਕਾਰ ਨੇ ਇਹ ਰੂਲ ਬਣਾਤਾ ਵੀ ਘਰ ਦੇ ਅੰਦਰ ਇਨਡੋਰ, ਨੋਟ ਇਕੱਲਾ ਘਰ ਨਹੀਂ ਵੀ ਅੰਦਰਲੀ ਜਿਹੜੀ ਥਾਂ ਹੈ ਉੱਥੇ 10 ਤੇ ਬਾਹਰ 25, ਐਵੇਂ 100-100 ਜਣੇ ਇਕੱਠਾ ਨਾ ਹੋਇਆ ਇਕੱਠੇ ਨਾ ਹੋਇਆ ਕਰੋ, ਬੱਜ ਗਿਆ ਆਪਾਂ ਹੁਣ ਕੋਰੋਨਾ ਤੋਂ। ਲਓ ਜੀ ਬ੍ਰੇਕ ਲੈ ਲਈਏ, ਬ੍ਰੇਕ ਤੋਂ ਬਾਅਦ ਵਾਪਸ ਆਉਂਦੇ।
ਹਾਈਵੇ 7 407 ਤੇ 400 ਦੀ ਨੁੱਕਰ ਤੇ ਪੈਂਦੇ ਵੌਨ ਮੈਟਰੋਪੋਲੀਟਨ ਸੈਂਟਰ ਬਾਰੇ ਭਲਾ ਕੌਣ ਨਹੀਂ ਜਾਣਦਾ, ਵੱਡੇ ਵੱਡੇ ਸਟੋਰ, ਸ਼ਾਨਦਾਰ ਬਿਲਡਿੰਗਾਂ ਤੇ ਸਾਰੀਆਂ ਸਹੂਲਤਾਂ ਦੇ ਐਨ ਸੈਂਟਰ ਵਿੱਚ। ਇੱਥੇ ਹੀ ਫੈਸਟੀਵਲ ਕੌਂਡੋਜ਼ ਦੇ 2 ਟਾਵਰ ਬਣ ਜਾ ਰਹੇ ਆ, ਇੱਕ 65 ਸਟੋਰੀ ਤੇ ਦੂਜਾ 55 ਸਟੋਰੀ, ਟੋਟਲ 1300 ਯੂਨਿਟ ਨੇ। ਭਾਵੇਂ 4 ਸਾਲਾਂ 'ਚ ਬਣ ਕੇ ਤਿਆਰ ਹੋਣਾ ਪਰ ਵਿਕਣ ਨੂੰ 4 ਦਿਨ ਵੀ ਨਹੀਂ ਲੱਗਣੇ ਕਿਉਂਕਿ ਇੱਥੇ ਇਨਵੈਸਟ ਕੀਤੇ ਡਾਲਰ ਹਰ ਰੋਜ਼ ਵੱਧਦੇ ਜਾਣੇ ਆ। ਅਫੋਰਡੇਬਲ ਡਿਪੋਜ਼ਿਟ ਸਟਰਕਚਰ ਤੇ ਵਾਜਬ ਕੀਮਤਾਂ, ਫੈਸਟੀਵਲ ਕੌਂਡੋਜ਼ 'ਚ ਆਪਣਾ ਯੂਨਿਟ ਗਰੰਟੀ ਬੁੱਕ ਕਰਵਾਉਣ ਲਈ ਹੁਣੇ ਕਾਲ ਕਰੋ ਚਰਨਜੀਤ ਬਰਾੜ 647 3 0 0 8 4 3 6।
ਇਲੈਕਟ੍ਰੋਨਿਕਸ ਦੀ ਦੁਨੀਆ ਵਿੱਚ ਧੁੰਮਾ ਪਾ ਚੁੱਕਾ ਨਾਮ ਟੌਪ ਚੁਆਇਸ ਇਲੈਕਟ੍ਰੋਨਿਕਸ ਪਿਛਲੇ ਲੰਬੇ ਸਮੇਂ ਤੋਂ 15 ਜੈਵਲਨ ਡਰਾਈਵ ਵੁੱਡਬ੍ਰਿਜ ਵਿੱਚ ਸੌਵਾਂ ਦਿੰਦਾ ਆ ਰਿਹਾ ਸੀ, ਹੁਣ ਖੁੱਲ ਚੁੱਕਾ ਹੈ 16 ਇੰਟਰਮੋਡਲ ਡਰਾਈਵ ਬ੍ਰੈਂਪਟਨ ਦੇ CN ਯਾਰਡ ਦੇ ਬਿਲਕੁਲ ਲਾਗੇ। ਟੌਪ ਚੁਆਇਸ ਇਲੈਕਟ੍ਰੋਨਿਕਸ ਫ੍ਰਿਜ, ਸਟੋਵ, ਵਾਸ਼ਰ, ਡਰਾਇਰ ਤੋਂ ਇਲਾਵਾ ਹਰ ਤਰ੍ਹਾਂ ਦੇ ਟੈਲੀਵਿਜ਼ਨ ਅਤੇ ਫਰਨੀਚਰ ਤੁਸੀਂ ਇੱਥੋਂ ਖਰੀਦ ਸਕਦੇ ਹੋ। ਟੌਪ ਚੁਆਇਸ ਇਲੈਕਟ੍ਰੋਨਿਕਸ 9057990045। ਟੌਪ ਚੁਆਇਸ ਇਲੈਕਟ੍ਰੋਨਿਕਸ, ਸਭ ਤੋਂ ਸਸਤਾ ਟੌਪ ਚੁਆਇਸ।
ਬੜੀ ਭੈੜੀ ਜੀ ਸਮੈਲ ਆਉਂਦੀ ਯਾਰ, ਜਿੱਦਾਂ ਕਿਤੇ ਚੂਹਾ ਮਰਿਆ ਹੁੰਦਾ।
ਉਹ ਨਹੀਂ ਯਾਰ, ਚੂਹਾ ਨਹੀਂ ਮਰਿਆ, ਅਸਲ 'ਚ ਕਾਰਪਟ ਬਦਲਣ ਵਾਲੀ ਆ, ਕਈ ਸਟੋਰਾਂ ਤੇ ਗਿਆ ਰੇਟ ਹੀ ਬੜਾ ਦੱਸਦੇ ਆ।
ਤਦ ਫਿਰ ਤੂੰ ਸਕਾਰਬਰੋ ਸਥਿਤ ਬੈਸਟ ਡੀਲ ਫਲੋਰਿੰਗ ਤੇ ਨਹੀਂ ਗਿਆ ਹੋਣਾ, ਪੂਰੇ GTA ਵਿੱਚ ਇਹਨਾਂ ਤੋਂ ਸਸਤਾ ਕੋਈ ਨਹੀਂ। ਕਾਰਪਟ, ਲੈਮੀਨੇਟ ਫਲੋਰ, ਸਰਾਮਿਕ ਟਾਇਲਸ, ਏਰੀਆ ਰਗਜ਼, ਹਾਰਡਵੁੱਡ ਫਲੋਰ ਖੁਦ ਇੰਸਟਾਲ ਕਰਕੇ ਜਾਂਦੇ ਆ, ਸਭ ਦੀ ਪ੍ਰਾਈਸ ਨੂੰ ਬੀਟ ਕਰਨ ਦਾ ਦਾਅਵਾ ਕਰਦੇ ਆ। 130 ਡਾਇਨਾਮਿਕ ਡਰਾਈਵ ਯੂਨਿਟ ਨੰਬਰ 21 ਦੇ ਵਿੱਚ, ਹੁਣੇ ਫੋਨ ਕਰ ਲਾ 416-292-6248।
ਬੜਾ ਹੀ ਮੁਸ਼ਕਿਲ ਯਾਰ।
ਸਤਿ ਸ੍ਰੀ ਅਕਾਲ, ਮੈਂ ਹਾਂ ਗੁਰਤਨ ਸਿੰਘ, ਤੁਹਾਡਾ ਬ੍ਰੈਂਪਟਨ ਨਿਊਜ਼ ਤੋਂ MPP। COVID-19 ਦੇ ਕਰਕੇ ਲੋਕਾਂ ਨੂੰ ਬਹੁਤ ਮੁਸ਼ਕਲ ਆ ਰਿਹਾ ਹੈ, ਇਸ ਕਰਕੇ ਮੈਂ ਸਾਡੇ ਬਜ਼ੁਰਗਾਂ ਅਤੇ ਫਰੰਟਲਾਈਨ ਵਰਕਰਸ ਲਈ ਸੁਰੱਖਿਅਤ ਸੇਵਾਵਾਂ, ਆਰੋ ਇੰਸ਼ੋਰੈਂਸ ਨੂੰ ਘਟਾਉਣ ਲਈ ਤੇ ਛੋਟੇ ਕਾਰੋਬਾਰਾਂ ਦੀ ਸਹਾਇਤਾ ਲਈ ਲੜ ਰਹੇ ਹਾਂ। ਸਰਕਾਰ ਨੇ ਹਾਲੇ ਤੱਕ ਵੀ ਇਨ੍ਹਾਂ ਮੁਸ਼ਕਲਾਂ ਦਾ ਹੱਲ ਨਹੀਂ ਕੀਤਾ, ਪਰ ਅਸੀਂ ਬਿਲਕੁਲ ਵੀ ਪਿੱਛੇ ਨਹੀਂ ਹਟਾਂਗੇ। ਆਓ ਅਸੀਂ ਸਾਰੇ ਰਲ ਕੇ ਬ੍ਰੈਂਪਟਨ ਨਿਵਾਸੀਆਂ ਦੀ ਮਜ਼ਬੂਤੀ ਲਈ ਕੰਮ ਕਰੀਏ।
ਕੀ ਤੁਸੀਂ ਮਜ਼ਬੂਤ ਅਤੇ ਯੂਨੀਕ ਕਿਸਮ ਦਾ ਫਰਨੀਚਰ ਘਰ ਦੇ ਵਿੱਚ ਰੱਖਣ ਦੇ ਸ਼ੌਕੀਨ ਹੋ ਤਾਂ ਬਿਗ ਬੌਸ ਫਰਨੀਚਰ ਪਿਛਲੇ ਲੰਬੇ ਸਮੇਂ ਤੋਂ ਐਲਬੀਅਨ ਅਤੇ 27 ਦੇ ਇਲਾਕੇ ਵਿੱਚ ਸੇਵਾਵਾਂ ਦਿੰਦਾ ਆ ਰਿਹਾ ਹੈ। ਇੱਕ ਵਾਰੀ ਇਹਨਾਂ ਦੇ ਸ਼ੋਰੂਮ ਤੇ ਚੱਕਰ ਜ਼ਰੂਰ ਮਾਰੋ। 1783 ਐਲਬੀਅਨ ਰੋਡ, ਬਿਗ ਬੌਸ ਫਰਨੀਚਰ, 416-675-8988। ਬਿਗ ਬੌਸ।
एशियन फूड सेंटर इंडियन कैनेडियन साफ सुथरी ग्रोसरी दे नाल
घर घर विच मशहूर हो चुका एशियन फूड सेंटर हमेशा सस्ते रेट ते वधिया सेवावां देण लई वचनबद्ध है।
अपने एरिया विच पैंदे किसी भी स्टोर विच जाओगे तो जरूर बचत पाओगे।
वधेरे जानकारी लई एशियन फूड सेंटर दा इक्को इक नंबर याद रखो 416-740-3262।
एशियन फूड सेंटर 416-740-3262।
एक बार फिर निघा स्वागत। काफी सारे कॉलर साढ़े नाल ने, शिवेंद्र जी साढ़े नाल ने। अगली गलबात शुरू करने तो पहला या यही जी कर रहे हैं कॉन्टीन्यू करने तो पहला तुम्हें एक होर खबर दस दें जी सा नजरिया दिखाई है साढ़े सिस्टम का कि साडा सिस्टम आ जोड़ा वो किस तरीके बनया हो कि फायदा होंगे। पेंडेमिक दौरान 1.8 मिलियन कनेडियंस ने जोड़े उन्होंने जब जॉब चली गई जो घंटे आ जोड़े घट गए। दूसरे पासे कैनेडा दे जेडे 20 रिचेस्ट पीपल ने कनेडा दे जेडे 20 सब तो अमीर लोग ने उन्हां दी जेडी उन्हां दा सरमाया उहदे विच 37 बिलियन दा वाधा होया 37 बिलियन डॉलर दा उन्हां ने मुनाफा कमा लिया पेंडेमिक दे विच भी। यानी सिस्टम साडा इस तरह दा उसरिया होया कैनेडा दा भी जिथे अमीर हो रहा आम लोग आ जेडे वह होर जा रहे हैं। कई बड़ा ढिड दुखदा हुंदा कहिंदे जी $2,000 सानू मिली जांदा है नहीं मिलना चाहिए क्यों नहीं मिलना चाहिए तुसी सारी उम्र काम करदे जो हुण काम दा लॉस हो गया मिली जावे की फर्क पैंदा। कहिंदे जी गलत मिलदा ठीक है गलती होगी हो किसी ना किसी ने हेराफेरी कर ली हो जिन्हें हेराफेरी की है फड़ो पर आ जिहड़े 20 रिचेस्ट पीपल ने इन्हां दी 37 बिलियन डॉलर का सरमाया वध गया उन्होंने मूँह चुप रहे हूँ उन्होंने घोख के नहीं वेखना उन्होंने निगाह जी $2,000 वाली जाऊगी। मैं नहीं कहना कि सरकार ने कोई कृपा की यह बंद राइट बनता जो सा जॉब लॉस हों जो पेंडेमिक आ घर कोई बंदा बीमार हों जॉब लॉस हों पैसा बकायदा तौर पर एमरजेंसी के निजिठण रखा जाता हों इस करके दोस्तों थोड़ा जा अपना नजरिया बदलो। कुछ कॉलर साढ़े नाल ने कोशिश साड़ी सारे की कॉल आप एक एक करके लै लिए थोड़ा जा शॉर्ट च रखियो जी पहली कॉल से चलते हैं। निघा स्वागत थोड़ा।
हेलो
हाँ जी हाँ जी आवाज नहीं सी थोड़ी सुनी दोबारा बोलो जी
मेरी आवाज आ रही है हेलो
हाँ जी हाँ जी आंदा है ना तुसी
मैं थोड़ा जा भाई चानना पाना चाहना वा जी प्रिंटिंग मशीन बारे गल प्रिंटिंग अधिकार की गल हुई है।
हाँ जी हाँ जी
यह पहला सके जी होर भी कई प्रिंटिंग प्रेसा वाले को जिन्ना च भाई जीवन सिंह चतर सिंह वाले भी आते हैं उन्होंने नाम सेगा सिंह ब्रदर करके उन्होंने मशीन लग गई थी।
हाँ जी
पर एक इंसीडेंट होया जिस उन्होंने जो आप प्रिंट करते ना कुछ जे गुरु महाराज के अंग है मिसप्रिंट हो जाते जो छपाई आप सैट कर रहे होंगे ना तो मिसप्रिंट हो जाते हैं।
हाँ जी
या कितों आउटसाइज चल जाते हैं जी साडे मर्यादा अनुसार उन्होंने मतलब पूरी तरह मर्यादा सहित उन्होंने करीदा पर उन्होंने कुछ पैसे लालच करके रद्दी च बेचता तो सिर्फ 10-15-20 रुपए की कमान खातर उन्होंने रद्दी च बेचता किसी सिंह सब जाते वेख लिया भी रद्दी की दुकान से गुरु महाराज के पतरे पे ने अंग पे ने उस तो बाद भाजी इन्होंने बड़ा कवरअप भी किया क्योंकि उपर तक कमीशन जा पर जो सिख संगत के सामने सब कुछ आया वो फिर उन्होंने झुकना पिया तो इस तो बाद इन्होंने एक यूनिवर्सल लॉ करता भी प्रिंटिंग करन दा गुरु महाराज का अधिकार सिर्फ से सिर्फ श्रोमणी गुरुद्वारा प्रबंधक कमेटी को है इन्हों की अपनी ही प्रिंटिंग प्रेस है जी गुरुद्वारा रामसर साहब चलती है जी और दिन रात चलती है। दूसरी गल मैं ऐड करना चाहना कि जरा हूं इन्होंने 328 पाउंड स्वरूप के गैप होने का मसला चुकया जी
हाँ जी
सिर्फ कवर ऑपरेशन है जी कोई इन्ना एक्सपेंसिव नहीं है गुरु महाराज की बहुत पैसे सब ने कमा ले हो जे आप जिन्ने बंदे सस्पेंड किए जी उन्होंने पहले 10-10 हज़ार तो उपर ही नहीं आता तो यह एक कवर अप ऑपरेशन है जी हुई है मर्यादा भंग हुई है जिन्होंने उन्होंने कवर करने की कोशिश की बस मैं यही कहना चाहता
मेहरबानी जी तुसी जानकारी दी है बहुत वधिया। दूजे पास शिवेंद्र एक होर इशारा करके गए थे भी कैनेडा दे विच भी एक बंदा जिन्हों अंदर खाते चल रहा भी अधिकार दे दिता जाए तो वह कह रहा है कि गुरु ग्रंथ साहब घर घर बचाया जाए घर घर बचाने का मतलब वह नहीं कि गुरु ग्रंथ साहब की फिलोसफी घर घर बचाई जाए बल्कि अख उस मुनाफे से टिकी हुई है भी एक एक बीड़ दे विचों जिन्ने पैसे बन गए तो उसके विच असीं किवें नज़ारे लवेंगे ये थोड़ा जा समझा करो शिवेंद्र की कह रहे थे। अगली कॉल से चलते हैं। निघा स्वागत दोस्तों शॉर्ट के समा बहुत थोड़ा।
हैलो
हाँ जी हाँ जी शॉर्ट के प्लीज
जी पूछन जी तुहाडा प्रोग्राम सुनने वास्ते नंबर क्या हैगा
400 416 800 आ जेड़े फोन ते कीता जी 416-620-1778 कॉल करने वाला ते सुनने वाला 647-872-4900 647-872-4900
ਨਹੀਂ ਜਿਹੜਾ ਤੁਸੀਂ ਨੰਬਰ ਦੱਸਿਆ ਅੱਗੇ ਇਹ 24 ਘੰਟੇ ਇਹੀ ਸੁਣਨਾ
ਇਹੀ ਇਹੀ ਹਾਂਜੀ ਇਹਦੇ ਤੇ ਕਾਲ ਕਰ ਸਕਦੇ ਹੋ ਹਾਂਜੀ ਸੁਣ ਤੁਸੀਂ ਦੂਸਰੇ ਨੰਬਰ ਤੇ ਸਕਦੇ ਹੋ 647-872-5900 ਮਿਹਰਬਾਨੀ ਜੀ ਸਮਾਂ ਥੋੜਾ ਨੈਕਸਟ ਕਾਲ ਪਲੀਜ਼ ਹਾਂਜੀ ਨਿੱਘਾ ਸਵਾਗਤ ਤੁਹਾਡਾ
ਸਤਿ ਸ਼੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ ਸ਼ਾਰਟ ਚ ਵੀਰ ਜੀ
ਹਾਂਜੀ ਮੈਂ ਪੁੱਛਣਾ ਜੀ ਸ਼ਿਵਿੰਦਰ ਜੀ ਨੂੰ ਤੇ ਉਹ ਜਿਹੜਾ ਰਾਧਾ ਸਵਾਮੀਆਂ ਨੂੰ ਕੈਪਟਨ ਨੇ ਹੁਣ ਦਿੱਤੀ ਆ ਬਿਲਡਿੰਗਾਂ ਬੁਲਡਿੰਗਾਂ ਬਣਾਉਣ ਤੇ ਕੋਈ ਟੈਕਸ ਦੀ ਰਿਬੇਟ ਰਿਬੂਟ ਉਹ ਕੀ ਚੱਕਰ ਆ ਜੀ ਉਹ ਪਹਿਲਾਂ ਉਹਨਾਂ ਨੂੰ ਸੀਗਾ ਨਹੀਂ ਸੀ ਹੁਣ ਹੋਇਆ ਕੀ ਆ ਉਹ ਜੀ
ਮਿਹਰਬਾਨੀ ਜੀ ਇੱਥੇ ਵੀ ਸਰਕਾਰ ਬਹੁਤ ਟੈਕਸ ਰਿਬੇਟ ਇੱਥੇ ਵੀ ਬਥੇਰੇ ਡੇਰਿਆਂ ਦੀਆਂ ਜ਼ਮੀਨਾਂ ਪਈਆਂ ਫਿਰ ਕਿਸੇ ਦਿਨ ਡਿਟੇਲ 'ਚ ਦੱਸੂਗਾ ਕਿੱਥੇ ਕਿੱਥੇ ਖਰੀਦੀ ਹੋਈ ਆ ਕਿਹੜੇ ਕਿਹੜੇ ਇੰਟਰਸੈਕਸ਼ਨ ਕੋਲ ਆ ਉਹਨਾਂ 'ਚ ਆ ਤੁਹਾਡੇ ਰਾਧਾ ਸਵਾਮੀ ਨਿਰੰਕਾਰੀ ਜਿੰਨੇ ਪੰਜਾਬ 'ਚ ਡੇਰੇ ਨੇ ਸਾਰੇ ਆ ਜਾਂਦੇ ਨੇ ਇੱਥੇ ਉਹਨਾਂ ਨੇ ਵੀ ਜ਼ਮੀਨਾਂ ਖਰੀਦੀਆਂ ਤਾਂ ਉਹਨਾਂ ਦੀਆਂ ਜ਼ਮੀਨਾਂ ਵੱਧ ਰਹੀਆਂ ਇਕੱਲੇ ਘਰ ਹੀ ਨਹੀਂ ਵੱਧਦੇ ਧਾਰਮਿਕ ਸਥਾਨਾਂ ਦੀਆਂ ਜ਼ਮੀਨਾਂ ਉਹ ਵੀ ਐਪਰੀਸ਼ੀਏਟ ਕਰਦੀਆਂ ਨੇ ਫਿਰ ਉਹ ਵੇਚਦੇ ਨੇ ਵੇਚ ਕੇ ਮੁਨਾਫਾ ਕਮਾਉਂਦੇ ਨੇ ਸ਼ਿਵਿੰਦਰ ਜੀ ਅੱਧਾ ਪੌਣਾ ਮਿੰਟ ਰਹਿ ਗਿਆ ਕੀ ਕਹਿਣਾ ਚਾਹੁੰਦੇ ਹੋ
ਸਰਬਜੀਤ ਗੱਲ ਤਾਂ ਹੋ ਚੁੱਕੀ ਹੈ ਗੱਲ ਤਾਂ ਹੈਗੀ ਹੈ ਕਿ ਕਾਫੀ ਅੰਗਾਂ ਦੇ ਉਹਨਾਂ ਨੇ ਗੱਲਬਾਤ ਸਾਡੇ ਸਰੋਤਿਆਂ ਨੇ ਵੀ ਆਪਣੇ ਵਿਚਾਰ ਦਿੱਤੇ ਹੈਗੇ ਨੇ ਮੇਨ ਤਾਂ ਇਹੀ ਹੈ ਕਿ ਸ਼੍ਰੋਮਣੀ ਕਮੇਟੀ ਦੀ ਜਿਹੜੀ ਆਪਣੀ ਭਰੋਸੇਯੋਗਤਾ ਨਾ ਇਹ ਟੋਟਲ ਫੋਨ ਕਾਲਾਂ ਤੋਂ ਇਹੀ ਪਤਾ ਲੱਗ ਰਹੀ ਹੈ ਕਿ ਸਰੋਤੇ ਵੀ ਇਸ ਗੱਲ ਨਾਲ ਸਹਿਮਤ ਹੈ ਕਿ ਜੀ ਆਪਣੀ ਜਿਹੜੀ ਭਰੋਸੇਯੋਗਤਾ ਪਹਿਲਾਂ ਵੀ ਕਿੰਨੀ ਸੀ ਸਾਨੂੰ ਪਤਾ ਨਹੀਂ ਪਰ ਹੁਣ ਉੱਠ ਚੁੱਕੀ ਹੈ
ਮਿਹਰਬਾਨੀ ਸ਼ਿਵਿੰਦਰ ਜੀ ਇੱਕ ਸਰੋਤਾ ਸਾਡਾ ਕਹਿ ਕੇ ਗਿਆ ਸੀਗਾ ਬਈ ਜਨਰਲ ਡਾਇਰ ਨੂੰ ਵੀ ਸਰੋਪਾ ਦਿੱਤਾ ਸੀ ਬਿਲਕੁਲ ਠੀਕ ਹੈ ਜੀ ਜਨਰਲ ਡਾਇਰ ਨੂੰ ਸਰੋਪਾ ਦਿੱਤਾ ਸ਼ਿਵਿੰਦਰ ਜੀ ਮੈਂ ਉਹ ਨੋਟ ਕਰਾਉਣੀ ਸੀ ਗੱਲ ਵੀ ਜਿੰਨੇ ਬੱਬਰ ਅਕਾਲੀ ਦਲ ਵਾਲੇ ਸੀ ਜਾਂ ਕਰਤਾਰ ਸਿੰਘ ਸਰਾਭਾ ਬੱਬਰ ਸੀ ਜਿੰਨੇ ਇਹਨਾਂ ਨੂੰ ਵੀ ਸਿੱਖ ਧਰਮ ਦੇ ਵਿਰੋਧੀ ਉਹਨਾਂ ਨੇ ਕਿਹਾ ਸੀ ਵੀ ਇਹ ਸਿੱਖ ਨੀਗੇ ਠੀਕ ਹੈ ਇਹ ਗੱਲ
ਮੈਂ ਬਿਲਕੁਲ ਇਹ ਫਤਵੇ ਜਾਰੀ ਹੁੰਦੇ ਰਹੇ ਨੇ ਵੀ ਇਹ ਸਿੱਖ ਨੀ ਹੈਗੇ ਵੀ ਅੰਗਰੇਜ਼ਾਂ ਦੇ ਵਿਰੁੱਧ ਲੜ ਕੇ ਰਹੇ ਨੇ ਛੋਟਾ ਜਿਹਾ ਗੱਲ ਦੋ ਸਕਿੰਟ ਜੀ ਕਰਨਾ ਚਾਹੁੰਦਾ ਖੁਸ਼ਵੰਤ ਸਿੰਘ ਆਪਣੀ ਆਟੋਬਾਇਓਗ੍ਰਾਫੀ ਦੇ ਵਿੱਚ ਕਹਿ ਰਿਹਾ ਮਜੀਠੀਆ ਪਰਿਵਾਰ ਬਾਰੇ ਸੁੰਦਰ ਸਿੰਘ ਮਜੀਠੀਆ ਬਾਰੇ ਕਿ ਮੈਂ ਛੋਟਾ ਜਿਹਾ ਸੀਗਾ ਕਹਿੰਦਾ ਕਿ ਮੈਨੂੰ ਆਟੋਗ੍ਰਾਫ ਲੈਣ ਦਾ ਬੜਾ ਸ਼ੌਕ ਸੀ ਵੀ ਆਪਣਾ ਚਾਚੇ ਚਾਚੀ ਕੋਲ ਰਹਿਣਾ ਹੁੰਦਾ ਸੀ ਚਾਚੇ ਚਾਚੀ ਉਹ ਚੰਗੇ ਰੁਤਬੇ ਵਾਲੇ ਸੀ ਉਹਦੇ ਖੁਸ਼ਵੰਤ ਸਿੰਘ ਦੇ ਤਾਂ ਮੈਂ ਸੁੰਦਰ ਸਿੰਘ ਮਜੀਠੀਆ ਨੂੰ ਕਿਹਾ ਵੀ ਤੂੰ ਮੈਨੂੰ ਆਪਣਾ ਆਟੋਗ੍ਰਾਫ ਦੇ ਦੇ ਆਪਦੀ ਮੈਂ ਕਾਪੀ ਕੱਢੀ ਉਹਨੇ ਜਦੋਂ ਮੇਰੀ ਕਹਿੰਦਾ ਕਾਪੀ ਫੜਾਉਣ ਲਈ ਕਾਪੀ ਵਿੱਚ ਕੀ ਸੀਗਾ ਕਹਿੰਦਾ ਮੈਂ ਨਾ ਭਗਤ ਸਿੰਘ ਤੋਂ ਆਟੋਗ੍ਰਾਫ ਲੈਣਾ ਚਾਹੁੰਦਾ ਸੀ ਭਗਤ ਸਿੰਘ ਨੂੰ ਕਦੇ ਮੈਨੂੰ ਮਿਲਿਆ ਨਹੀਂ ਇਸ ਲਈ ਮੈਂ ਭਗਤ ਸਿੰਘ ਦਾ ਨਾਂ ਖੁਦ ਹੀ ਲਿਖ ਲਿਆ ਸੀ ਖੁਸ਼ਵੰਤ ਸਿੰਘ ਕਹਿੰਦਾ ਛੋਟਾ ਖੁਸ਼ਵੰਤ ਬਾਲ ਖੁਸ਼ਵੰਤ ਸਿੰਘ ਕਹਿੰਦਾ ਕਹਿੰਦਾ ਕਿ ਭਾਅ ਜਦੋਂ ਸੁੰਦਰ ਸਿੰਘ ਮਜੀਠੀਆ ਨੇ ਦੇਖਿਆ ਵੀ ਇਹਨੇ ਭਗਤ ਸਿੰਘ ਲਿਖਿਆ ਹੋਇਆ ਵਾ ਤਾਂ ਉਹਨੇ ਕਾਪੀ ਵਧਾ ਕੇ ਤਾਰ ਦਿੱਤੀ ਕਹਿੰਦਾ ਵਧਾ ਕੇ ਮਾਰੀ ਕਿ ਇਹ ਤੂੰ ਪਤਾ ਚੀਜ਼ਾਂ ਨਾਂ ਕਿਵੇਂ ਲਿਖ ਲਿਆ
ਤੁਸੀਂ ਬੜੀ ਕਮਾਲ ਦੀ ਗੱਲ ਦੱਸੀ ਹੈ ਜੀ ਬਾਅਦ ਦੇ ਵਿੱਚ ਇਹਦਾ ਡਿਸਕਸ਼ਨ ਕਰਾਂਗੇ ਕੱਲ ਨੂੰ ਦੋਸਤੋ ਸਮਾਂ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ
ਯੂ ਆਰ ਲਿਸਨਿੰਗ ਟੂ WTUR 770 AM ਯੰਗਸਟਾਊਨ ਟੋਰਾਂਟੋ
The views expressed on the preceding program may not necessarily be those of the owner or management of WTOR radio station.
ਓਨਟੇਰੀਓ ਦੇ ਸਕੂਲਾਂ ਨੂੰ ਸੁਰੱਖਿਅਤ ਤਰੀਕੇ ਨਾਲ ਦੁਬਾਰਾ ਖੋਲਣ ਵਿੱਚ ਅਸੀਂ ਸਾਰਿਆਂ ਨੇ ਭੂਮਿਕਾ ਨਿਭਾਉਣੀ ਹੈ ਇਸ ਕਰਕੇ ਓਨਟੇਰੀਓ ਸਰਕਾਰ ਨੇ ਸਾਡੇ ਬੱਚਿਆਂ ਨੂੰ ਸੁਰੱਖਿਅਤ ਰੱਖਣ ਵਾਸਤੇ ਇੱਕ ਵਿਆਪਕ ਯੋਜਨਾ ਵਿਕਸਿਤ ਕਰਨ ਲਈ ਡਾਕਟਰਾਂ ਸਿਹਤ ਅਧਿਕਾਰੀਆਂ ਸਕੂਲ ਬੋਰਡਾਂ ਅਤੇ ਸਿੱਖਿਅਕਾਂ ਨਾਲ ਕੰਮ ਕੀਤਾ ਇਕੱਠੇ ਕੰਮ ਕਰਦੇ ਹੋਏ ਸਾਡੀ ਯੋਜਨਾ ਵਿੱਚ ਸਰੀਰਕ ਦੂਰੀ ਰੱਖਣਾ ਸਕੂਲਾਂ ਵਿੱਚ ਵਧੇਰੇ ਨਰਸਾਂ ਲਗਾਉਣਾ ਮਾਸਕ ਪਾਉਣਾ ਜ਼ਿਆਦਾ ਸਫਾਈ ਹੈਂਡ ਸੈਨੇਟਾਈਜੇਸ਼ਨ ਵਿਦਿਆਰਥੀਆਂ ਅਤੇ ਸਕੂਲ ਦੇ ਸਟਾਫ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਹੋਰ ਉਪਾਅ ਸ਼ਾਮਿਲ ਹਨ ਜ਼ਿਆਦਾ ਜਾਣਕਾਰੀ ਲਈ ontario.ca/reopeningschools ਤੇ ਜਾਓ ਓਨਟੇਰੀਓ ਸਰਕਾਰ ਦੁਆਰਾ ਭੁਗਤਾਨ ਕੀਤਾ ਗਿਆ
Hotstar Premier Nights. Watch the year's biggest blockbusters streaming straight to your screen exclusively on Hotstar. Sign up at a special price of $44.99.
When you use the promo code EAWAS, visit hotstar.com/CA.
Team and King of Pre-Construction Homes and Condos laaye hain aapke liye naye aur behtareen projects. Town Homes in Burlington starting from 669,000 closing 2022 mein. Town Homes in Single in Brampton East and West Side jinki prices shuru ho rahi hain 7 lakh se. Festival Condos in Vaughan Metropolitan jinki prices shuru ho rahi hain 4 lakh se. Iske alawa Scoville aur Brantford mein naye projects for exclusive and priority access. Please call Pre-Construction Team by Hina Rab 416-320-3320 or go to preconhouse.com.
ਉਹ ਮੈਂ ਕਿਹਾ ਜਲਦੀ ਤਿਆਰ ਹੋ ਜਾ ਫਰਨੀਚਰ ਪਸੰਦ ਕਰਦੇ ਕਰਦੇ ਵੀ ਟਾਈਮ ਲੱਗਣਾ
ਹਾਂ ਸੋਡੀ ਫਰਨੀਚਰ ਹੀ ਤਾਂ ਜਾਣਾ ਆਪਣੇ ਘਰ ਦੇ ਕੋਲ ਏਅਰਪੋਰਟ ਰੋਡ ਵਾਲੀ ਲੋਕੇਸ਼ਨ ਤੇ
ਹੁਣ ਨਹੀਂ ਹੁਣ ਆਪਾਂ ਉਹਨਾਂ ਦੀ ਕੈਨੇਡੀ ਲੋਕੇਸ਼ਨ ਤੇ ਜਾਣਾ ਹੁਣ ਉਹਨਾਂ ਦਾ ਪੂਰਾ ਸਟਾਫ ਪੂਰੀ ਕੁਆਲਿਟੀ ਨਾਲ ਇੱਕੋ ਛੱਤ ਨੀਚੇ ਆਪਣੀਆਂ ਸਰਵਿਸਿਜ਼ ਦੇਵੇਗਾ
ਸੋਡੀ ਫਰਨੀਚਰ ਕਮਿਊਨਿਟੀ ਦਾ ਸਭ ਤੋਂ ਪੁਰਾਣਾ ਫਰਨੀਚਰ ਸਟੋਰ ਹੁਣ ਆਪਣਾ ਫਰਨੀਚਰ ਕੈਨੇਡੀ ਲੋਕੇਸ਼ਨ ਤੋਂ ਹੀ ਸੇਲ ਕਰੇਗਾ ਆਪਣੀ ਪਸੰਦ ਦਾ ਫਰਨੀਚਰ